ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050606। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਸ ਅਤੇ ਉਮੀਦ ਕਰਦੇ ਹਾਂ ਕਿ ਆਪ ਸਾਰੇ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਖੁਸ਼ੀਆਂ ਖੇੜੇ ਆਨੰਦ ਵਿੱਚ ਹੋਵੋਗੇ ਇਸ ਵਕਤ। ਔਰ ਵਕਤ ਇਸ ਵੇਲੇ 8:02 ਹੋ ਚੁੱਕੇ ਨੇ, ਸੁਬਾਹ ਸ਼ਨਿਚਰਵਾਰ ਦੀ ਚੜ੍ਹ ਚੁੱਕੀ ਹੈ। 7 ਅਗਸਤ 2021 ਸਨ ਚੱਲ ਰਿਹਾ ਜੀ ਆਇਆਂ ਨੂੰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੀ ਐਸ ਚਾਹਲ ਹੋਣੀ ਜੁੜਨਗੇ, ਅਮਰੀਕ ਸਿੰਘ ਫਲੋਰਾ ਹੋਣੀ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ। ਸਭ ਦਾ ਸਵਾਗਤ ਹੈ ਜੀ। ਸੁਬਾਹ ਦੇ ਤੁਸੀਂ ਦਲਜੀਤ ਸਿੰਘ ਮਹਿਤਾ ਚੌਂਕ ਹੋਣਾ ਦੇ ਨਾਲ ਪ੍ਰੋਗਰਾਮ ਗੁਰਬਾਣੀ ਵਿਚਾਰ ਸਰਵਣ ਕਰ ਰਹੇ ਸੀ। ਸਹਿਜ ਪਾਠ ਦੁਆਰਾ ਆਰੰਭ ਹੋ ਚੁੱਕਾ ਹੈ, ਸੋ ਸਾਰੇ ਸੱਜਣ ਜਿਹੜੇ ਹੁਣੇ ਜੁਆਇਨ ਕੀਤਾ ਹੈ ਜਾਂ ਜਿਹਨਾਂ ਨੂੰ ਨਹੀਂ ਪਤਾ, ਉਹ ਦੁਆਰਾ ਸੁਬਾਹ ਦਾ 7 ਵਜੇ ਸਹਿਜ ਪਾਠ ਦੇ ਨਾਲ ਜੁੜ ਸਕਦੇ ਨੇ। ਗੁਰਬਾਣੀ ਕੀਰਤਨ ਵੀ ਚੱਲਦਾ, ਸੋ ਉਸਦਾ ਵੀ ਬਹੁਤ ਸੰਗਤਾਂ ਲਾਹਾ ਲੈ ਰਹੀਆਂ ਨੇ। ਤੈ ਦਿਲੋਂ ਧੰਨਵਾਦ ਹੈ ਦਲਜੀਤ ਸਿੰਘ ਹੁਣਾਂ ਦਾ। ਸੋ ਪਿਆਰਿਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ, ਚਿੰਤਨ ਕਰਾਂਗੇ, ਗੀਤ ਵੀ ਤੁਹਾਨੂੰ 2-3 ਸੁਣਾਉਣੇ ਨੇ, ਨਾਲ ਆਪਣੇ ਸਪੋਂਸਰ ਦੇ ਸੁਨੇਹੇ ਵੀ ਤੁਹਾਨੂੰ ਦੇਣੇ ਆ। ਇਸ ਤੋਂ ਇਲਾਵਾ ਖਬਰਾਂ ਵੀ ਸਾਂਝੀਆਂ ਕਰਾਂਗੇ, ਵਿਚਾਰ ਤਾਂ ਆਪਾਂ ਕਰਨਾ ਹੀ ਕਰਨਾ ਆ। request@harmanradio.com ਇਹ ਈਮੇਲ ਪਤਾ ਹੈ। ਇਸ ਤੋਂ ਇਲਾਵਾ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਆਪਣੇ ਸੁਨੇਹੇ, ਸੁੱਖ ਸੁਨੇਹੇ, ਕੋਈ ਵੀ ਚਿੰਤਾ ਆ, ਤੁਹਾਨੂੰ ਚਿੰਤਨ ਕਰਨਾ ਆ, ਦਿਲ ਵਾਲੀ ਗੱਲ ਹੈ, ਆਨੰਦ ਹੈ, ਐਨੀਥਿੰਗ ਸਾਡੇ ਨਾਲ ਸ਼ੇਅਰ ਜ਼ਰੂਰ ਕਰੋ। ਸੁਬਾਹ ਦੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ, ਆਸਟਰੀਆ ਵਾਲੇ ਵੀ ਆ ਗਏ ਨੇ, ਵਿਨੀਪੈਗ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਨੇ, ਸੋ ਆਓ ਤੁਸੀਂ ਵੀ ਫਤਿਹ ਬੁਲਾਓ। ਅਤੇ ਇਹ ਜਿਹੜਾ ਹਫ਼ਤਾ ਆ, ਬੜਾ ਇੰਟਰਸਟਿੰਗ ਹਫ਼ਤਾ, ਰੌਚਕ ਹਫ਼ਤਾ ਨਿਕਲਿਆ ਆ, ਹੋਕੀ ਦੇ ਬਾਰੇ, ਖੇਡਾਂ ਦੇ ਬਾਰੇ, ਹੋਰ ਜਿਹੜੇ ਮਸਲੇ ਚੱਲ ਰਹੇ ਨੇ ਦੁਨੀਆ ਦੇ ਉੱਤੇ, ਉਹਨਾਂ ਦੇ ਬਾਰੇ ਵੀ ਕਾਫ਼ੀ ਇੰਟਰਸਟ ਬਣਿਆ ਰਿਹਾ ਸਾਰਿਆਂ ਦਾ, ਸੋ ਇਸ 'ਤੇ ਆਪਾਂ ਗੱਲ ਕਰਾਂਗੇ। ਇੱਕ ਵਕਤ ਚੜ੍ਹਾਈ ਹੁੰਦੀ ਹੈ ਅਤੇ ਉਹ ਵਕਤ ਸਾਂਭਣ ਦਾ ਹੁੰਦਾ ਹੈ, ਜਿਨ੍ਹਾਂ ਨੇ ਉਹ ਨਹੀਂ ਸਾਂਭਿਆ ਉਹ ਫਿਰ ਢਹਿੰਦੀ ਕਲਾ ਨੂੰ ਜਾਂਦੇ ਨੇ। ਜਦੋਂ ਫਿਰ ਢਹਿੰਦੀ ਕਲਾ ਆਉਂਦੀ ਹੈ ਉਦੋਂ ਉਸ ਤੋਂ ਵੀ ਜ਼ਿਆਦਾ ਆਪਣੇ ਆਪ ਨੂੰ ਸਾਂਭਣ ਦੀ ਲੋੜ ਹੁੰਦੀ ਆ। ਅਗਰ ਕੋਈ ਸੰਭਾਲ ਲਵੇ, ਮੁੜ ਕੇ ਮਿਹਨਤ ਦੁਆਰਾ ਕਰ ਲਵੇ ਤਾਂ ਫਿਰ ਉਹ ਬੁਲੰਦੀਆਂ ਤੱਕ ਪਹੁੰਚ ਸਕਦਾ ਹੈ, ਇਹ ਰਵਾਇਤ ਚੱਲੀ ਜਾਂਦੀ ਹੈ। ਪਰ ਬਹੁਤ ਸਾਰੀਆਂ ਕੌਮਾਂ, ਬਹੁਤ ਸਾਰੀਆਂ ਸੱਭਿਅਤਾਵਾਂ ਜਦੋਂ ਢਹਿੰਦੀ ਕਲਾ ਨੂੰ ਜਾਂਦੀਆਂ ਨੇ ਤਾਂ ਉਹ ਛਪਨ ਹੋ ਗਈਆਂ ਇਤਿਹਾਸ ਦੇ ਵਿੱਚ, ਪਤਾ ਹੀ ਨਹੀਂ ਲੱਗਾ ਉਹ ਕਿੱਥੇ ਗਈਆਂ, ਉਹਨਾਂ ਦਾ ਕੋਈ ਥਾਂ ਥਿੱਤਾ ਨਹੀਂ ਹੈਗਾ। ਕਿਉਂ? ਕਿਉਂ ਉਹਨਾਂ ਨੇ ਜਦੋਂ ਚੜ੍ਹਾਈ ਸੀ ਉਹਨਾਂ ਦੀ ਬੁਲੰਦੀ ਸੀ ਅਤੇ ਉਹਨਾਂ ਨੇ ਉਹੋ ਜਿਹੇ ਆਪਣੇ ਸਿਸਟਮ ਨਹੀਂ ਬਣਾਏ, ਉਹੋ ਜਿਹੀ ਆਪਣੀ ਮਾਨਸਿਕਤਾ ਨਹੀਂ ਰੱਖੀ ਜਿਹਦੇ ਕਾਰਨ ਉਹ ਮਾੜੇ ਟਾਈਮ ਦੇ ਵਿੱਚੋਂ ਵੀ ਲੰਘ ਸਕਦੇ ਹੋਣ। ਇਹ ਅਟਲ ਸੱਚਾਈ ਆ, ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਹਮੇਸ਼ਾ ਹੀ ਬੰਦਾ ਹੱਸਦਾ ਨਹੀਂ ਹੈਗਾ, ਉਹਨੂੰ ਜ਼ਿੰਦਗੀ ਦੇ ਵਿੱਚ ਰੋਣਾ ਵੀ ਪੈਣਾ ਹੈ। ਇਸੇ ਹੀ ਤਰ੍ਹਾਂ ਜੋ ਸੂਰਜ ਚੜ੍ਹਦਾ ਹੈ ਸੁਬਾਹ ਨੂੰ ਉਹ ਸ਼ਾਮ ਨੂੰ ਡੁੱਬਣਾ ਆ, ਇਹ ਦਸਤੂਰ ਹੈ, ਇਸੇ ਤਰ੍ਹਾਂ ਹੀ ਚੱਲਦਾ ਆ। ਸੋ ਸੁੱਖ ਵੇਲੇ ਜਿੰਨਾ ਵੀ ਆਪਾਂ ਆਪਣੀ ਤਿਆਰੀ ਕਰ ਲਈਏ ਉਨਾ ਹੀ ਵਧੀਆ ਹੈ, ਦੁੱਖ ਵੇਲੇ ਦੁੱਖ ਨੂੰ ਝੱਲਣ ਦੀ ਸ਼ਕਤੀ ਵੱਧ ਜਾਏਗੀ, ਸਮਰੱਥਾ ਵੱਧ ਜਾਏਗੀ, ਔਰ ਦੁੱਖ ਵੀ ਟਾਈਮ ਉਹ ਵੀ ਟਾਈਮ ਨਿਕਲ ਜਾਂਦਾ ਹੁੰਦਾ, ਮਾੜਾ ਟਾਈਮ ਵੀ ਨਿਕਲ ਜਾਂਦਾ, ਅਤੇ ਫਿਰ ਅਸੀਂ ਉਹ ਜਿਹੜਾ ਬੀਜ ਹੈ ਦੁਬਾਰਾ ਫਿਰ ਉੱਗਦਾ ਆ। ਜਿਸ ਤਰ੍ਹਾਂ ਇੱਕ ਬੀਜ ਨੂੰ ਬੀਜੋ ਖੇਤ ਦੇ ਵਿੱਚ, ਉਸਦਾ ਪਾਣੀ ਪਾਓ ਉਹਨੂੰ, ਉਸਦਾ ਪੌਦਾ ਬਣਦਾ, ਪੌਦੇ ਤੋਂ ਫਿਰ ਦਰਖਤ ਬਣਦਾ, ਦਰਖਤ ਆਨੰਦ ਦਿੰਦਾ ਆ, ਆਨੰਦ ਲੈਂਦਾ ਆ, ਪੰਛੀ ਆਉਂਦੇ ਨੇ, ਫਲ ਲੱਗਦੇ ਨੇ, ਔਰ ਬੀਜ ਫਿਰ ਬਣਦਾ ਆ, ਪੰਛੀ ਫਲ ਖਾਂਦੇ ਨੇ, ਬੀਜ ਲੈ ਜਾਂਦੇ ਨੇ ਅਤੇ ਦੂਰ ਕਿਤੇ ਸਿੱਟ ਦਿੰਦੇ ਨੇ, ਫਿਰ ਉਹੀ ਸਾਈਕਲ ਸ਼ੁਰੂ ਹੋ ਜਾਂਦਾ ਹੈ, ਫਿਰ ਜੰਮਦਾ ਆ। ਸੋ ਇਸ ਤਰ੍ਹਾਂ ਇਹ ਚੱਲਦਾ ਆ। ਹੁਣ ਇਸ ਹਫ਼ਤੇ ਹਾਕੀ ਦੀ ਗੱਲ ਕਰੀਏ, ਇੱਕ ਟਾਈਮ ਸੀ ਜਦੋਂ ਗੋਲਡ ਮੈਡਲ ਭਾਰਤ ਦਾ ਹੁੰਦਾ ਸੀ, ਬੜੇ ਰੌਚਕ ਮੁਕਾਬਲੇ ਹੁੰਦੇ ਸੀ, ਅਤੇ ਪਾਕਿਸਤਾਨ ਬੜਾ ਜ਼ੋਰ ਲਾਉਂਦਾ ਹੁੰਦਾ ਸੀ, ਪਾਕਿਸਤਾਨ ਨੇ ਵੀ ਓਲੰਪਿਕ ਮੈਡਲ ਜਿੱਤਿਆ। ਔਰ ਉਸ ਤੋਂ ਬਾਅਦ ਪੋਲੀਟੀਕਲ ਇੰਟਰਫੇਰੈਂਸ ਕਰਕੇ ਰਹਿਣਾ ਤਾਂ ਬਰਕਰਾਰ ਚਾਹੀਦਾ ਸੀ ਇਹ, ਪਰ ਤਹਿਸ ਨਹਿਸ ਕਰਨ ਦੇ ਮਨਸ਼ਾ ਦੇ ਨਾਲ ਸਾਡੇ ਲੀਡਰ ਜਿਹੜੇ ਨੇ ਉਹਨਾਂ ਨੇ ਬੇੜਾ ਗਰਕ ਕੀਤਾ ਸਾਰੀ ਸਪੋਰਟਸ ਦਾ, ਔਰ ਜਿੱਥੇ ਮੈਡਲ ਵੀ ਜਿੱਤਦੇ ਹੁੰਦੇ ਸੀ ਉਹਨਾਂ ਨੂੰ ਵੀ ਪੋਲੀਟੀਕਲਾਈਜ਼ ਕਰਤਾ, ਖਾਸ ਕਰਕੇ ਇੰਦਰਾ ਗਾਂਧੀ ਨੇ। ਮੈਨੂੰ ਯਾਦ ਹੈ ਕਿ ਇੱਕ ਮੈਚ ਤੋਂ ਬਾਅਦ ਜਦੋਂ ਜਿੱਤਿਆ ਇੰਡੀਆ, ਤਾਂ ਉਹਨੇ ਕਿਹਾ ਵੀ ਹਾਕੀ ਦੇ ਵਿੱਚ ਸਿੱਖ ਪਲੇਅਰ ਕਿਉਂ ਜ਼ਿਆਦਾ ਨੇ। ਉਹ ਕਹਿੰਦੇ ਵੀ ਖੇਡ ਹੀ ਇਹਨਾਂ ਦੀ ਆ, ਇੱਥੇ ਹੀ ਖੇਡਦੇ ਨੇ, ਇਹੀ ਮਿਹਨਤ ਕਰਦੇ ਨੇ। ਸੰਸਾਰਪੁਰ ਦੀ ਹਾਕੀ ਬੜੀ ਮਸ਼ਹੂਰ ਸੀ, ਤਾਂ ਉਹਨੇ ਇਹ ਡਾਇਰੈਕਸ਼ਨ ਦਿੱਤੀ, ਨਹੀਂ ਇਹ ਤਾਂ ਸਾਰੇ ਸਾਂਝੀ ਹੋਣੀ ਚਾਹੀਦੀ ਸਾਰੇ ਭਾਰਤ ਦੀ। ਔਰ ਜਦੋਂ ਤੋਂ ਫਿਰ ਉਹ ਸਾਂਝੀ ਵਾਲਤਾ ਨੈਸ਼ਨਲਿਜ਼ਮ ਆਇਆ ਹਾਕੀ ਦੇ ਵਿੱਚ, ਉਸ ਤੋਂ ਬਾਅਦ ਆਪ ਸਭ ਨੂੰ ਪਤਾ ਹੀ ਆ ਕਿ ਉਸ ਨੈਸ਼ਨਲਿਜ਼ਮ ਨੇ ਕੀ ਰੰਗ ਦਿਖਾਲੇ। ਹੁਣ ਮੁੜ ਫਿਰ ਪੰਜਾਬੀਆਂ ਦੀ ਖੇਡ ਹਾਕੀ ਪੰਜਾਬੀਆਂ ਦੇ ਹੱਥ ਹੈ, ਉੜੀਸਾ ਉਹ ਵੀ ਪੰਜਾਬੀ ਨੇ, ਜਿਹੜੇ ਉਹਨਾਂ ਦੇ ਚੀਫ ਮਿਨਿਸਟਰ ਨੇ, ਉਹਨਾਂ ਦੀ ਮਾਤਾ ਜੀ ਪਟਨਾਇਕ ਦੀ ਜਿਹੜੀ ਮਾਤਾ ਜੀ ਆ ਉਹ 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 ਪੰਜਾਬਣ ਹੈ, ਉਹਨਾਂ ਦੇ ਪਿਤਾ ਜੀ ਬੰਗਾਲੀ ਹੈ। ਸੋ ਉਹਨਾਂ ਨੇ ਥਾਂ ਦਿੱਤਾ, ਐਪਰੀਸ਼ੀਏਟ ਕਰਨਾ ਬਣਦਾ ਹੈ ਉਹਨਾਂ ਦਾ, ਅਤੇ ਉਹਨਾਂ ਨੇ ਸਰਕਾਰ ਵੱਲੋਂ ਸਪੋਂਸਰ ਕੀਤਾ, 150 ਕਰੋੜ ਲਾਇਆ ਦੋਨਾਂ ਟੀਮਾਂ ਦੇ ਉੱਤੇ, ਔਰ ਇਕੱਲਾ ਕਰੋੜ ਨਹੀਂ ਲਾਇਆ, ਉਹਨਾਂ ਨੇ ਮੁੜ ਬਹਾਲ ਕੀਤਾ ਜੋ ਪਹਿਲਾਂ ਸਟੇਟਸ ਕੋ ਸੀਗਾ। ਜਿਨ੍ਹਾਂ ਦੀ ਖੇਡ ਆ ਉਹਨਾਂ ਨੂੰ ਹੀ ਚੰਗੀ ਲੱਗਦੀ ਆ, ਉੱਥੇ ਹੀ ਉਹ ਹੀ ਖੇਡ ਸਕਦੇ ਨੇ, ਇੱਕ ਹੌਂਸਲੇ ਦੀ ਵੀ ਗੱਲ ਹੁੰਦੀ ਆ। ਔਰ ਬੜਾ ਵਧੀਆ ਲੱਗਿਆ, ਮੁਕਾਬਲੇ ਹੋਏ ਪੂਰੇ ਜ਼ੋਰਾਂ ਦੇ ਨਾਲ, ਅਤੇ ਮੁੜ ਬਹਾਲੀ ਵੱਲ ਨੂੰ ਜਾ ਰਿਹਾ। ਅਗਰ ਇਸੇ ਤਰ੍ਹਾਂ ਓਨੈਸਟੀ ਦੇ ਨਾਲ ਇਹ ਕਾਰਜ ਕੀਤੇ ਜਾਣ ਤਾਂ ਵਧੀਆ ਹੈ, ਇਸ ਦੇ ਵਿੱਚ ਪੋਲੀਟੀਕਲੀ ਕੋਈ ਨਹੀਂ ਹੋਣਾ ਚਾਹੀਦਾ। ਖੈਰ ਬਹੁਤ ਸਾਰੇ ਲੋਕ ਪ੍ਰਧਾਨ ਮੰਤਰੀ ਨੂੰ ਵੀ ਗਾਲਾਂ ਕੱਢਦੇ ਨੇ, ਆ ਲੈਂਦੇ ਹੋ ਅਮਰੀਕ ਸਿੰਘ ਭਾਅ ਜੀ, ਉਹਨਾਂ ਨੂੰ ਪੁੱਛਦੇ ਹਾਂ ਇਹਦੇ ਬਾਰੇ, ਪਰ ਕੁਛ ਇੰਟਰਸਟਿੰਗ ਫੈਕਟ ਤੁਹਾਡੇ ਨਾਲ ਸ਼ੇਅਰ ਕਰਾਂਗੇ, ਵੈਰੀ ਇੰਟਰਸਟਿੰਗ ਫੈਕਟ, ਕਈਆਂ ਨੂੰ ਚੰਗੇ ਵੀ ਨਹੀਂ ਲੱਗਣਗੇ ਪਰ ਕਰਾਂਗੇ ਤੁਹਾਡੇ ਨਾਲ। ਸੋ ਮਿਹਨਤ ਜਦੋਂ ਕਰਦੇ ਹਾਂ ਦੁਬਾਰਾ ਕਿੰਨੀ ਜੱਦੋਜਹਿਦ ਕਰਨੀ ਪੈਂਦੀ ਹੈ ਮੁੜ ਕੇ ਵਾਪਸ ਉੱਥੇ ਆਉਣ ਨੂੰ। ਇੱਕ ਕਵਿਤਾ ਤੁਹਾਡੇ ਨਾਲ ਸ਼ੇਅਰ ਕਰਾਂਗਾ, ਮੇਰੇ ਕੋਲ ਪੂਰੀ ਕਵਿਤਾ ਤਾਂ ਹੈ ਨਹੀਂ, ਮੈਨੂੰ ਪੂਰੀ ਯਾਦ ਨਹੀਂ ਹੈਗੀ। ਬਾਬਾ ਨਜ਼ਮੀ ਆਪਨੇ ਸਭ ਨੇ ਸੁਣਿਆ ਹੋਊਗਾ, ਬੜੇ ਮਸ਼ਹੂਰ ਪੰਜਾਬੀ ਦੇ ਲਿਖਾਰੀ ਨੇ, ਪੋਇਟ ਨੇ, ਲੈਂਦੇ ਪੰਜਾਬ ਤੋਂ। ਉੱਗਣ ਵਾਲੇ ਉੱਗ ਪੈਂਦੇ ਨੇ, ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ। ਕਿਆ ਬਾਤ, ਬਹੁਤ ਡੂੰਘੀਆਂ ਗੱਲਾਂ, ਸਮਝਾਵਣ ਵਾਲੀਆਂ ਗੱਲਾਂ ਨੇ ਕਿ ਬੇਹਿੰਮਤੇ ਜਿਹੜੇ ਲੋਕ ਨੇ ਬਹਿ ਕੇ ਸ਼ਿਕਵਾ ਕਰਦੇ ਨੇ, ਆਪਣੇ ਮੁਕੱਦਰਾਂ ਨੂੰ ਪਿੱਟੀ ਜਾਂਦੇ ਨੇ, ਉਹ ਮੇਰੀ ਕਿਸਮਤ ਮਰ ਗਈ, ਮੈਂ ਆਹ ਕਰਨਾ ਸੀ, ਮੈਂ ਉਹ ਕਰਨਾ ਸੀ, ਉਹਨੇ ਫਲਾਨੇ ਨੇ ਆਹ ਕਰਤਾ, ਨਹੀਂ। ਕਹਿੰਦੇ ਜਿਨ੍ਹਾਂ ਨੇ ਉੱਗਣਾ ਹੁੰਦਾ ਨਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਪੱਥਰ ਦੇ ਵਿੱਚੋਂ ਤੁਸੀਂ ਦੇਖਿਆ ਹੋਣਾ ਕਿਤੇ ਘਾਹ ਜੰਮ ਪੈਂਦਾ ਆ, ਪਿੱਪਲ ਵੀ ਜੰਮ ਪੈਂਦੇ ਨੇ। ਤੁਸੀਂ ਪੁਰਾਣੇ ਮੰਦਰਾਂ 'ਚ ਦੇਖੇ ਹੋਣੇ, ਜਾ ਕੇ ਕੰਧਾਂ 'ਚ ਦੇਖੇ ਹੋਣੇ, ਕੰਧਾਂ 'ਚੋਂ ਪਿੱਪਲ ਜੰਮ ਪੈਂਦੇ ਨੇ। ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਜਿਹੜੇ ਮੈਡਲ ਮਿਲਦੇ ਆ ਨਾ, ਉਹ ਉਹਨਾਂ ਨੂੰ ਮਿਲਦੇ ਨੇ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ। ਜੇ ਤਿਆਰੀ ਕਰਕੇ ਜਾਈਏ, ਨਕਸ਼ਾ ਬਣਾ ਕੇ ਜਾਈਏ, ਤਾਂ ਮੰਜ਼ਿਲ ਸਰ ਕਰਨੀ ਕੋਈ ਔਖੀ ਗੱਲ ਨਹੀਂ ਹੈਗੀ। ਬਹੁਤ ਹੀ ਖੂਬਸੂਰਤ ਕਵਿਤਾ ਸੀ, ਅਤੇ ਮੈਂ ਕੋਸ਼ਿਸ਼ ਕਰਾਂਗਾ ਅਗਰ ਮੈਨੂੰ ਪੂਰੀ ਕਵਿਤਾ ਲੱਭ ਪਵੇ। ਪਰ ਇਹ ਇੱਕ ਨਵਾਂ ਗੀਤ ਆਇਆ ਆ, ਫਿਲਮ ਆ ਰਹੀ ਹੈ ਨਵੀਂ, ਸ਼ਾਇਦ ਨਵੀਂ ਫਿਲਮ ਹੀ ਹੈ, ਰੱਖ ਹੌਂਸਲਾ, ਹਰਦੀਪ ਗਰੇਵਾਲ ਦਾ, ਅਤੇ ਇਹ ਆਪਾਂ ਸੁਣਾਂਗੇ। ਇਹੀ ਲਾਈਨਾਂ ਉਹਦੇ 'ਚ ਮੁੱਖ ਰੱਖੀਆਂ ਗਈਆਂ ਨੇ, ਅਤੇ ਇਹਨੂੰ ਆਪਾਂ ਗੀਤ ਨੂੰ ਅੱਜ ਸੁਣਨਾ ਹੈ। ਅਤੇ ਚਾਲ ਸਾਹਿਬ ਵੀ ਆਉਂਦੇ ਹੋਣਗੇ, ਅਤੇ ਆਪਾਂ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਨੀਆਂ, ਖਬਰਾਂ ਵੀ ਲੈਣੀਆਂ, ਗੀਤ ਵੀ ਇੱਕ ਹੋਰ ਤੁਹਾਨੂੰ ਸੁਣਾਉਣਾ, ਅਤੇ ਕੁਲਵੀਰ ਸੰਧੂ ਅਤੇ ਸੁਖਵਿੰਦਰ ਸੌਂਦ ਭਾਅ ਜੀ ਵੀ ਆ ਗਏ ਨੇ। ਪਰ ਆਓ ਪਹਿਲਾਂ ਗੀਤ ਦਾ ਆਨੰਦ ਮਾਣਦੇ ਹਾਂ।
ਬੜੀ ਦਲੇਰੀ ਰੱਖ ਹੌਸਲਾ ਟਾਣਾ ਟੇਰੀ ਤੇਰੇ ਵਿੱਚ ਹੈ ਬੜੀ ਦਲੇਰੀ ਅੱਗ ਜਜ਼ਬੇ ਦੀ ਬਾਣ ਜਿਗਰ ਵਿੱਚ ਸਾੜ ਕੇ ਸੀਨਾ ਪੱਥਰਾਂ ਦਾ ਕਰਫ ਕਵਾਉਣੇ ਪੈਂਦੇ ਨੇ ਕੁਝ ਕਰਕੇ ਯਾਰ ਵਿਖਾਉਣ ਲਈ ਪਹਿਲਾਂ ਧੱਕੇ ਖਾਣੇ ਪੈਂਦੇ ਨੇ ਹਨੇਰੇ ਵਿੱਚ ਚਾਨਣ ਕਰਨ ਲਈ ਪਹਿਲਾਂ ਕਰਫ ਕਵਾਉਣੇ ਪੈਂਦੇ ਨੇ ਉਹ ਅਰਥ ਬਦਲਣਾ ਪੈਂਦਾ ਮੱਥੇ ਉੱਤੇ ਲਿਖੀਆਂ ਸੱਥਰਾਂ ਦਾ ਮੰਜ਼ਿਲ ਕੋਈ ਸੌਗਾਤ ਨਹੀਂ ਕਦੋਂ ਪਾਣੀ ਨੇ ਮੰਗਿਆ ਇੰਨੀ ਨਦੀਆਂ ਦੀ ਔਕਾਤ ਨਹੀਂ ਥਾਲੀ ਵਿੱਚ ਬੈਠਿਆ ਮਿਲ ਜੂਗੀ ਇਹ ਮੰਜ਼ਿਲ ਕੋਈ ਸੌਗਾਤ ਨਹੀਂ ਉਹ ਮਾਲਕ ਬਣ ਮਹੋ ਤਾਜ ਨਾ ਰਹਿ ਜੀ ਆਪਣੇ ਕਿਤੇ ਮੁਕੱਦਰਾਂ ਦਾ ਛੱਡ ਯਾਰਾ ਆਪਣੀਆਂ ਹਾਰਾਂ ਨੂੰ ਮਾਲਕ ਦੀ ਕਰਨੀ ਤੇ ਮੜਨਾ ਭਾਵੇਂ ਰਾਤ ਹਨੇਰੀ ਬਾਲੀ ਐ ਪਰ ਇੱਕ ਦਿਨ ਸੂਰਜ ਉੱਗ ਖੜਨਾ ਛੱਡ ਯਾਰਾ ਆਪਣੀਆਂ ਹਾਰਾਂ ਨੂੰ ਮਾਲਕ ਦੀ ਕਰਨੀ ਨਾ ਹੁਣ ਕਰ ਲੈ ਹੁਣ ਸਭ ਸਾਬ ਬਰਾਬਰ ਲੇਖ ਨਾ ਵੱਜੀਆਂ ਟੱਕਰਾਂ ਦਾ ਸਿੱਖਿਆ ਵਗ ਦੇ ਵੱਲ ਤਰਨਾ ਇਹ ਜ਼ਿੰਦਗੀ ਇੱਕ ਦਿਨ ਮੁੱਕ ਜਾਣੀ ਇਹ ਸੋਚ ਕੇ ਕਿਉਂ ਹਰ ਪਲ ਮਰਨਾ ਕਾਦਾ ਤੈਰਾਕ ਕਹਾਉਂਦਾ ਏ ਜੋ ਸਿੱਖਿਆ ਵਗ ਦੇ ਵੱਲ ਤਰਨਾ ਉਹ ਰੱਬ ਨੂੰ ਚੇਤੇ ਰੱਖ ਬਸ ਯਾਰਾ ਭੁੱਲ ਜਹਾਲ ਨਛੱਤਰਾਂ ਦਾ ਹਾਸਲ ਕਰਨਾ ਏ ਮੈਂ ਹਰੀਆਂ ਹੋਈਆਂ ਰਾਵਾਂ ਨੂੰ ਕਦ ਸੁਪਨਾ ਮੇਰਾ ਸੱਚ ਹੋਣਾ ਕਦ ਖੰਭ ਲੱਗਣੇ ਨੇ ਚਾਵਾਂ ਨੂੰ ਕਦ ਜਿੱਤ ਕੇ ਹਾਸਲ ਕਰਨਾ ਏ ਮੈਂ ਹਰੀਆਂ ਹੋਈਆਂ ਰਾਵਾਂ ਨੂੰ ਉਹ ਕਿੰਨੇ ਚਿਰ ਤੋਂ ਗਲਾ ਸੀ ਕੁੱਟਿਆ ਆਪਣੇ ਦਿਲ ਦੀਆਂ ਸਦਰਾਂ ਦਾ
ਹਰਦੀਪ ਗਰੇਵਾਲ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀਗੇ ਅਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ ਸਭ ਦਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਪਹਿਲਾਂ ਮੌਸਮ ਦੀ ਜਾਣਕਾਰੀ ਸਾਂਝੀ ਕਰ ਲਈਏ ਅੱਜ ਕੇਨਜ਼ ਦੇ ਵਿੱਚ 26 ਡਿਗਰੀ ਅਤੇ ਹਲਕਾ ਮੀਂਹ ਦੱਸਿਆ ਗਿਆ ਬ੍ਰਿਸਬਨ ਦੇ ਵਿੱਚ ਹਲਕੇ ਬੱਦਲ 23 ਡਿਗਰੀ 21 ਡਿਗਰੀ ਕੌਫ ਸਾਰਬਰ ਦੇ ਵਿੱਚ ਬਹੁਤ ਹੀ ਖੂਬਸੂਰਤ ਦਿਨ ਚੜ੍ਹਿਆ ਹੋਇਆ ਅੱਜ ਅਤੇ ਸਿਡਨੀ ਦੇ ਵਿੱਚ 20 ਡਿਗਰੀ ਠੰਡਾ ਅਤੇ ਕੈਨਬਰਾ ਦੇ ਵਿੱਚ -1 ਤੋਂ ਲੈ ਕੇ 14 ਡਿਗਰੀ ਹਲਕੇ ਬੱਦਲ ਹੋ ਸਕਦੇ ਨੇ ਮੈਲਬਨ 'ਚ ਸ਼ਾਵਰ ਵੀ ਅੱਜ ਪ੍ਰਡਿਕਟਡ ਨੇ 15 ਡਿਗਰੀ ਐਡਲੇਡ ਦੇ ਵਿੱਚ ਵੀ ਇਸੇ ਤਰ੍ਹਾਂ 15 ਡਿਗਰੀ ਔਰ ਹਲਕਾ ਮੀਂਹ ਦੱਸਿਆ ਜਾ ਰਿਹਾ ਪਰਥ ਦੇ ਵਿੱਚ 20 ਡਿਗਰੀ ਡਾਰਵਿਨ ਦੇ ਵਿੱਚ ਦਿਨ ਸਾਫ਼ ਹੈ 32 ਡਿਗਰੀ ਕੋਰਾ ਅੱਜ ਸੁਬਾਹ ਦੱਸਿਆ ਸੀ ਐਲਿਸ ਸਪ੍ਰਿੰਗ ਦੇ ਵਿੱਚ ਅਤੇ ਅੱਜ 20 ਡਿਗਰੀ ਤੱਕ ਵੱਧ ਤੋਂ ਵੱਧ ਜਾਏਗਾ ਐਲਿਸ ਸਪ੍ਰਿੰਗ ਤੋਂ ਵੀ ਸਾਡੇ ਮਿੱਤਰ ਪਿਆਰੇ ਸਾਨੂੰ ਬਹੁਤ ਸੁਣਦੇ ਨੇ ਉਹਨਾਂ ਸਭ ਦਾ ਸਵਾਗਤ ਹੈ ਜੀ ਅਤੇ ਅੰਮ੍ਰਿਤਸਰ ਸਾਹਿਬ ਇਸ ਵੇਲੇ 28 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ 35 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਪਾਲਾ ਬੈਂਸ ਜੀ ਵੀ ਆ ਗਏ ਨੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਲਾਉਡੀ ਵੈਦਰ ਹੈ ਜੀ ਸ਼ੈਪਟਨ ਦੇ ਵਿੱਚ ਜੀ ਆਇਆਂ ਨੂੰ ਸਮੀਰ ਪਾਲ ਜੀ ਵੀ ਸਾਡੇ ਨਾਲ ਜੁੜੇ ਹਨ ਆਸਟ੍ਰੇਲੀਆ ਤੋਂ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਹਾਂਜੀ ਇਹ ਤੁਹਾਡਾ ਜਿਹੜਾ ਵਿਚਾਰ ਹੈ ਮੈਂ ਇਹ ਆਪਾਂ ਕਰਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪ ਸਭ ਨੂੰ ਕਹਿੰਦੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਹਾਂ ਸਮੀਰ ਅਤੇ ਇਹ ਮੈਂ ਨੋਟ ਕਰ ਲਿਆ ਆਪਾਂ ਅੱਜ ਗੱਲ ਕਰਾਂਗੇ ਗੌਰਵ ਸ਼ਰਮਾ ਜੀ ਕੀ ਹਾਲ ਚਾਲ ਹੈ ਪਿਆਰਿਓ ਕੁਲਵੀਰ ਸੰਧੂ ਵੀ ਕੈਨੇਡਾ ਤੋਂ ਸ਼ਾਮਿਲ ਨੇ ਅਤੇ ਸਾਡੇ ਨਾਲ ਜਸਵਿੰਦਰ ਕੌਰ ਜੀ ਬ੍ਰਿਸਬਨ ਤੋਂ ਸ਼ਾਮਿਲ ਹੋਏ ਨੇ ਅਤੇ ਸ਼ਾਇਦ ਪਹਿਲੀ ਵਾਰੀ ਮੈਸੇਜ ਪਾਇਆ ਕਹਿੰਦੇ ਮੈਂ ਸਾਇਲੈਂਟ ਲਿਸਨਰ ਠੀਕ ਹੈ ਜੀ ਅਤੇ ਹਮੇਸ਼ਾ ਆਈ ਲੁੱਕ ਫੋਰਵਰਡ ਟੂ ਦਿਲ ਵਾਲੀ ਗੱਲ ਬਹੁਤ ਕੁਛ ਸਿੱਖਣ ਨੂੰ ਮਿਲਦਾ ਜੀ ਤੁਹਾਡੇ ਤੋਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜਸ ਹੁਣੀ ਵੀ ਸਾਡੇ ਨਾਲ ਜੁੜੇ ਨੇ ਇਨਸਫਿਲ ਤੋਂ ਕਿਆ ਬਾਤ ਹੈ ਕੁਈਨਜ਼ਲੈਂਡ ਵਾਲਿਓ ਕੀ ਹਾਲ ਚਾਲ ਹੈ ਪਿਆਰੋ ਉੱਪਰ ਸਾਰੇ ਠੀਕ ਠਾਕ ਨੇ ਅਤੇ ਬੰਡਾ ਵਰਗ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਇਕਬਾਲ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਾਡੇ ਗੁਆਂਢੀ ਪਿੰਡ ਵਾਲੇ ਗੁਰਵੀਰ ਆਰਵੀ ਨੂੰ ਵੀ ਸਤਿ ਸ਼੍ਰੀ ਅਕਾਲ ਹੈ ਚੌਵੀ ਪ੍ਰੋਗਰਾਮ ਸੁਣਦੇ ਹੋਣੇ ਆ ਠੀਕ ਹੈ ਸੁਖਵਿੰਦਰ ਸੰਤ ਭਾਅ ਜੀ ਸਤਿ ਸ਼੍ਰੀ ਅਕਾਲ ਅਤੇ ਕੁਈਨਜ਼ਲੈਂਡ ਵਾਲੇ ਅੱਜ ਬਹੁਤ ਆ ਰਹੇ ਨੇ ਛੇਤੀ ਛੇਤੀ ਅਤੇ ਮੈਨੂੰ ਲੱਗਦਾ ਵਿਕਟੋਰੀਆ ਵਾਲੇ ਸੁੱਤੇ ਪਏ ਨੇ ਹਜੇ ਅਤੇ ਸਤਿ ਸ਼੍ਰੀ ਅਕਾਲ ਪਰਮਜੀਤ ਸਿੰਘ ਧਾਲੀਵਾਲ ਵੀ ਬਣਾ ਰਹੇ ਨੇ ਜੀ ਆਇਆਂ ਨੂੰ ਪਿਆਰਿਓ ਅਤੇ ਲਓ ਇੱਧਰ ਆਪਾਂ ਸਿਡਨੀ ਵਾਲਿਆਂ ਨੂੰ ਉਠਾਇਆ ਹੋਇਆ ਸਵੇਰ ਦੇ ਵੈਸੇ ਇਹਨਾਂ ਦੇ ਲੋਕਡਾਊਨ ਲੱਗਾ ਆ ਚਾਲ ਸਾਹਿਬ ਕੀ ਹਾਲ ਚਾਲ ਹੈ ਠੀਕ ਠਾਕ ਹੋ ਲੋਕਡਾਊਨ 'ਚ ਹੁਣ ਤੁਹਾਡੀ ਤਾਂ ਰੇਸਾਂ ਵਗੈਰਾ ਵੀ ਬੰਦ ਹੋ ਗਈਆਂ ਨੇ ਕੀ ਸਿਚੁਏਸ਼ਨ ਹੈ?
ਘਰ ਦੇ ਸਾਰੇ ਠੀਕ ਠਾਕ ਹੋਣਗੇ?
ਹਾਂਜੀ ਹਾਂਜੀ ਹਾਂਜੀ
ਸਿਚੁਏਸ਼ਨ ਜੀ ਧੁੱਪ ਲੱਗੀ ਹੋਈ ਹੈ, ਵਧੀਆ ਦਿਨ ਅੱਜ ਹੋਏਗਾ।
ਅੱਛਾ,
ਤੇ ਕੇਸ ਤੇ ਵੱਧਦੇ ਜਾ ਰਹੇ ਆ, ਤੇ ਵੇਖੋ ਹੁਣ
ਕੀ ਕੀ ਨੰਬਰ ਹੈ ਅੱਜ। ਕੱਲ ਤਾਂ 291 ਸੀ ਸ਼ਾਇਦ ਰਾਤੀ।
ਹਾਂਜੀ, ਇਹ 291 ਆ ਜੀ ਮੋਹਨ ਨੰਬਰ ਜਿਹੜੇ ਕੱਲ ਵਾਲੇ ਆ। ਤੇ 304 ਲੋਕ ਹੋਸਪਿਟਲ ਚ ਆ, ਤੇ 550 ਲੋਕ ICU ਚ ਆ।
ਅੱਛਾ,
ਤੇ ਕੱਲ ਜੀ 24,894 ਜਿੱਦਾਂ ਲੋਕਾਂ ਨੂੰ ਟੀਕਾ ਹੋਰ ਲਿਆ ਲੋਕਾਂ ਨੇ।
ਅੱਛਾ,
ਤੇ ਹੁਣ ਤੱਕ 4,02,21,181 ਲੋਕਾਂ ਨੂੰ ਲੱਗ ਚੁੱਕਾ ਆ ਟੀਕਾ ਨਿਊ ਸਾਊਥ ਵੇਲਸ ਦੇ ਵਿੱਚ।
ਮੈਂ ਕਹਿੰਦਾ ਇਹ ਇਹ ਗਵਰਨਮੈਂਟ ਕਹਿੰਦੀ ਸੀਗੀ ਸਰਕਾਰ ਵੀ ਅਗਲੇ 2 ਮਹੀਨਿਆਂ ਦੇ ਵਿੱਚ ਤਕਰੀਬਨ 9 ਲੱਖ ਦੇ ਕਰੀਬ ਟੀਕਾ ਲਾ ਦੇਣਾ, 10 ਲੱਖ ਦੇ ਕਰੀਬ।
ਹਾਂਜੀ
ਹਾਂ, ਤੇ ਇਹ ਤਕਰੀਬਨ 70-80% ਪਾਪੂਲੇਸ਼ਨ ਨੂੰ ਲੱਗ ਜਾਵੇਗਾ, ਹੈ ਨਾ?
ਲੱਗ ਜਾਵੇਗਾ, ਬਿਲਕੁਲ ਜੀ।
ਠੀਕ ਠੀਕ
ਇਹਦੇ ਇਹਦੇ ਲਈ ਹੁਣ PM ਸਕੌਟ ਮੋਰਿਸਨ ਨੇ ਜੀ ਰਿਕੁਐਸਟ ਕੀਤੀ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਕਿ ਵੀ ਸਾਨੂੰ ਸਪਲਾਈ ਥੋੜੀ, ਤੁਸੀਂ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਕਿ ਵਧਾ ਕੇ ਦਿੱਤੀ ਜਾਵੇ।
ਅੱਛਾ,
ਕਿਉਂਕਿ 26 ਮਿਲੀਅਨ ਡੋਜ਼ ਜਿਹੜੀਆਂ ਵਾ ਉੱਥੇ ਅਮੈਰੀਕਨ ਵੇਅਰ ਹਾਊਸਿਸ ਦੇ ਵਿੱਚ ਪਈਆਂ ਹੋਈਆਂ ਵਾ ਜਿਹੜੀਆਂ ਐਕਸਪਾਇਰ ਹੋਣ ਵਾਲੀਆਂ ਵਾ।
ਅੱਛਾ, ਫੇਰ ਤਾਂ ਕਹਿਣ ਦਾ ਮਤਲਬ ਇਹੀ ਹੈ ਵੀ ਮਤਲਬ ਜੇ ਉਹ ਸਾਰੇ ਆ ਜਾਣ ਤਾਂ ਆਸਟ੍ਰੇਲੀਆ ਦਾ ਇੱਕ ਵਾਰੀ ਤਾਂ ਸਾਰੇ ਇੰਜੈਕਟ ਹੋ ਸਕਦਾ ਹੈ, ਲਾ ਸਕਦੇ ਨੇ ਇੰਜੈਕਟ।
ਹਾਂਜੀ, ਸਾਰੇ ਲੱਗ ਸਕਦੀਆਂ। ਤੇ ਹੁਣ ਅਜੇ ਉਹਦੇ ਉਹ ਗੱਲਬਾਤ ਚੱਲ ਰਹੀ ਹੈ ਜੀ, ਜੇ ਉਹ ਆਸ ਕਰਦੇ ਆ ਕਿ ਉਹ ਫਿਰੇ ਚੜ ਜਾਏਗੀ ਤੇ ਹੋਰ ਦਵਾਈ ਮਿਲ ਜਾਏਗੀ ਤੇ ਮੁਸੀਬਤ ਤੋਂ ਛੇਤੀ ਨਿਜਾਤ ਪਾ ਲਈ ਜਾਊਗੀ।
ਠੀਕ ਹੈ ਜੀ, ਤੇ ਇਸ ਤੋਂ ਉਪਰੰਤ ਹੋਰ ਕਿਹੜੀ ਖਬਰ ਹੈ?
ਇਸ ਤੋਂ ਉਪਰੰਤ ਜੀ ਮਤਲਬ ਨਿਊ ਸਾਊਥ ਵੇਲਸ ਦੀ ਇਕਾਨਮੀ ਲਈ ਤੇ ਚਲੋ ਇਹ ਮਾੜੀ ਖਬਰ ਹੀ ਹੈ ਕਿ ਵੀਵਿਡ ਜਿਹੜਾ ਵਾ ਆਫੀਸ਼ੀਅਲੀ ਕੈਂਸਲ ਹੋ ਗਿਆ ਇਸ ਸਾਲ ਵੀ।
ਵੀਵਿਡ? ਅੱਛਾ, ਠੀਕ ਹੈ। ਲਾਈਟਾਂ ਵਾਲਾ ਸ਼ੋਅ?
ਹਾਂਜੀ, ਲਾਈਟਾਂ ਵਾਲਾ ਸ਼ੋਅ ਜੀ, ਲਗਾਤਾਰ 2 ਸਾਲ ਜਿੱਦਾਂ ਕੈਂਸਲ ਹੋ ਗਿਆ, ਹੁਣ ਆਸ ਕਰਦੇ ਹਾਂ ਕਿ ਅਗਲੇ ਸਾਲ ਇਹ ਜ਼ਰੂਰ ਹੋਏਗਾ
ਜੀ।
ਹਾਂਜੀ, ਤੇ ਇਸ
ਹਾਂਜੀ ਉੱਧਰ ਮੈਲਬਨ ਦੇ ਵਿੱਚ ਕੱਲ ਪ੍ਰੋਟੈਸਟ ਹੋਇਆ ਸੀਗਾ ਰਾਤੀ, ਲੋਕਡਾਊਨ ਉੱਥੇ ਵੀ ਲੱਗਾ ਹੋਇਆ, 7-8 ਕਿੰਨਾ ਲੱਗਾ ਆ। ਤੇ ਉੱਥੇ ਨਾ ਪੁਲਿਸ ਨੇ 15 ਬੰਦੇ ਅਰੈਸਟ ਕੀਤੇ ਆ, ਤੇ ਉਹਨਾਂ ਦੇ ਵਿੱਚ ਨਾ ਉਹ ਕਹਿੰਦੇ ਨੇ ਕਿ ਕੁਛ ਬੰਦੇ ਇਹੋ ਜਿਹੇ ਜਿਹੜੇ ਰਿਪੀਟ ਅਫੈਂਡਰ ਨੇ, ਉਹਨਾਂ ਨੂੰ ਪਹਿਲਾਂ ਵੀ ਵਾਰਨਿੰਗਾਂ ਦਿੱਤੀਆਂ, ਫਾਈਨ ਵੀ ਕੀਤੇ ਹੋਏ, ਤੇ ਉਹ ਨਾ ਐਕਚੁਅਲੀ ਪੇਰੈਂਟਸ ਦੇ ਕੱਪੜੇ ਪਾ ਕੇ ਜਾਂ ਬਿਜ਼ਨਸਾਂ ਦੇ ਮਤਲਬ ਡਰੈਸ ਅਪ ਕਰਕੇ ਪਿਆ ਸੀ, ਬਿਜ਼ਨਸਮੈਨ ਹੈ ਤੇ ਉਹ ਐਕਚੁਅਲੀ ਸਾਰੇ ਉਹ ਮਤਲਬ ਰਿਪੀਟ ਅਫੈਂਡਰਸ ਨਹੀਂ ਹੈ, ਮਤਲਬ ਉਹਨਾਂ ਨੂੰ ਬਹਾਨਾ ਚਾਹੀਦਾ ਹੈ ਕੋਈ ਨਾ ਕੋਈ, ਤੇ ਉਹ ਉਹ ਡਰੈਸ ਅਪ ਹੋ ਕੇ ਵੱਖਰੇ ਵੱਖਰੇ ਤਰੀਕੇ ਦੇ ਨਾਲ, ਤੇ ਇਹ ਬਿਆਨ ਵੀ ਦਿੱਤਾ ਆ ਪੁਲਿਸ ਨੇ, ਵਿਕਟੋਰੀਆ ਪੁਲਿਸ ਨੇ, ਕਿ ਵੋਲਵਸ ਇਨ ਸ਼ੀਪਸ ਕਲੋਥਿੰਗ, ਉਹਨਾਂ ਦਾ ਜਿਹੜੇ ਰਿੰਗ ਲੀਡਰ ਹੈ ਉਹ ਅਰੈਸਟ ਕੀਤੇ ਨੇ, ਕਿ ਉਹ ਹਰ ਵਾਰੀ ਹੋਰ ਕੱਪੜੇ ਪਾ ਕੇ ਆਉਂਦੇ ਨੇ, ਕਦੇ ਕੋਈ ਡਰਾਮਾ ਕਰਦੇ ਨੇ, ਕਦੇ ਉਹ ਵਰਕਰ ਬਣ ਜਾਂਦੇ ਨੇ, ਕਦੇ ਕੁਛ ਬਣ ਜਾਂਦੇ ਨੇ, ਪਰ ਉਹ ਜਿੱਦਾਂ ਪ੍ਰੋਫੈਸ਼ਨਲ ਨਹੀਂ ਹੁੰਦੇ, ਇਸ ਤਰ੍ਹਾਂ ਉਹ ਕੰਮ ਕਰ ਰਹੇ ਨੇ। ਮਤਲਬ
ਇਹ ਆਪਾਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਵੀ ਤੁਸੀਂ ਇਹ ਗੱਲ ਕੀਤੀ ਹੋਈ ਹੈ ਜੀ ਕਿ ਕੁਝ ਲੋਕਾਂ ਦਾ ਜਿੱਦਾਂ ਇਹ ਧੰਦਾ ਹੀ ਹੈ ਸਾਰੀ ਦੁਨੀਆਂ ਦੇ ਵਿੱਚ ਹੀ, ਜਿੱਦਾਂ ਆਸਟ੍ਰੇਲੀਆ ਚ ਨੀ, ਇੰਡੀਆ ਚ ਵੀ ਜਾਂ ਹੋਰ ਕਈ ਕੰਟਰੀਆਂ ਦੇ ਵਿੱਚ ਵੀ, ਕਿ ਉਹ ਬਸ ਜਿੱਦਾਂ ਇਹਨਾਂ ਨੂੰ
ਪੈਸੇ ਮਿਲਦੇ ਨੇ,
ਧਰਨਾ ਪ੍ਰਜਾਤੀ ਕਹਿੰਦੇ ਆ,
ਧਰਨਾ ਪ੍ਰਜਾਤੀ ਇਹਨਾਂ ਨੂੰ, ਜਿੱਦਾਂ ਉਹ ਇੱਕ ਵਾਰੀ ਜਸਪਾਲ ਭੱਟੀ ਦਾ ਨਹੀਂ ਸੀ ਚੁਟਕਲਾ, ਉਹਦੇ ਵਿੱਚ ਉਹ ਹਾਇਰ ਕਰਦੇ ਆ, ਕਹਿੰਦੇ ਮਕਾਨ ਹਾਇਰ ਕਰ ਲਓ ਕਿਸੇ, ਅਫਸੋਸ ਕਰਨ ਜਾਣਾ, ਬਰਾਤ ਹਾਇਰ ਕਰ ਲਓ ਜਾਂ ਧਰਨੇ ਵਾਲੇ ਹਾਇਰ ਕਰ ਲਓ, ਤੇ ਉਹ ਕਰੋਸ ਹੋ ਜਾਂਦੇ ਨੇ, ਹਨਾ? ਤੇ ਇਸੇ ਤਰ੍ਹਾਂ ਹੀ ਆਸਟ੍ਰੇਲੀਆ ਦੇ ਵਿੱਚ ਵੀ ਅਸੀਂ ਜਾਣਦੇ ਹਾਂ, ਸਾਡੇ ਆਲੇ ਦੁਆਲੇ ਵੀ ਰਹਿੰਦੇ ਨੇ ਬੰਦੇ ਜਿਹੜੇ ਮਤਲਬ ਹਾਇਰ ਤੇ ਜਾਂਦੇ ਨੇ ਕਿਤੇ ਪ੍ਰੋਟੈਸਟ ਕਰਨਾ ਹੋਵੇ ਕੋਈ, ਇੱਦਾਂ ਹਾਂ ਹਾਂ ਪੂਰਾ ਉਹਨਾਂ ਨੂੰ ਪੈਸੇ ਮਿਲਦੇ ਨੇ, ਦਿਹਾੜੀਆਂ ਮਿਲਦੀਆਂ, ਪੂਰੀ ਤਨਖਾਹ ਮਿਲਦੀ ਆ,
ਮਤਲਬ ਇਕੱਠ ਕਰਨਾ ਉੱਥੇ ਵੀ ਇਕੱਠ ਵਿਖਾਉਣਾ ਵੀ ਹਾਂਜੀ ਆ ਹੋਇਆ ਇਦਾਂ।
ਹਾਂਜੀ
ਹਾਂਜੀ ਨਹੀਂ ਜੀ, ਇਹ ਮਾੜੀ ਗੱਲ ਵਾ, ਇਹ ਤੇ ਇਕਾਨਮੀ ਲਈ ਹੁਣ ਮਾੜਾ ਹੋਣ ਡਿਆ ਵਾ ਕਿ ਥਾਂ ਥਾਂ ਦੇ ਉੱਤੇ ਅੱਧੇ ਤੋਂ ਜ਼ਿਆਦਾ ਆਸਟ੍ਰੇਲੀਆ ਬੰਦ ਪਿਆ ਵਾ, ਤੇ ਆਸ ਕਰਦੇ ਹਾਂ ਛੇਤੀ ਤੋਂ ਛੇਤੀ ਸਾਰਿਆਂ ਨੂੰ ਇੰਜੈਕਸ਼ਨ ਲੱਗ ਜਾਣ ਤੇ ਸਾਰਿਆਂ ਦੀ ਜ਼ਿੰਦਗੀ ਦੁਬਾਰਾ ਸ਼ੁਰੂ ਹੋਵੇ
ਜੀ।
ਤੇ ਇਸ ਤੋਂ ਇਲਾਵਾ ਜੀ ਤੁਹਾਡੀ ਉਹ ਗੱਲ ਸੱਚੀ ਹੋ ਗਈ, 2 ਤੋਂ ਜ਼ਿਆਦਾ ਹੀ ਮੈਡਲ ਹੋ ਗਏ ਆ ਜੀ, 2 ਸਿਲਵਰ ਦੇ ਤੇ 3 ਕਾਂਸੀ ਦੇ ਤੇ 5 ਮੈਡਲ ਲੈ ਕੇ ਇੰਡੀਆ ਦੀ ਪੋਜੀਸ਼ਨ ਹੁਣ 66 ਨੰਬਰ ਤੇ ਆ ਜੀ, 66ਵੇਂ ਨੰਬਰ ਤੇ ਆ।
ਉਦਣ ਦਾ ਪਤਾ ਵੀ ਮੈਨੂੰ ਕਿੰਨਾ ਪ੍ਰੈਸ਼ਰ ਹੋ ਗਿਆ ਸੀ, ਮੇਰੇ ਮੂੰਹ ਚੋਂ ਗੱਲ ਨਿਕਲ ਗਈ ਸੀ, ਮੈਂ ਕਿਹਾ ਮੈਂ ਤਾਂ ਬੜਾ ਡਿੰਗਾ ਮਾਰਦਾ ਹੁੰਦਾ ਕਿ ਰੱਬ ਮੇਰੀ ਬਹੁਤ ਸੁਣਦਾ ਆ, ਤੇ ਮੈਂ ਤਾਂ ਉਦਣ ਦਾ ਹੀ ਧਰਨਾ ਦਾ ਹੀ ਬੈਠਾ ਹਾਂ ਦਰਗਾਹ ਦੇ ਮੂਹਰੇ, ਵੀ ਜੇ ਮੇਰੀ ਮੰਗ ਨਾ ਪੂਰੀ ਕੀਤੀ ਤਾਂ ਮੇਰੀ ਤਾਂ ਮਿੱਟੀ ਪਲੀਤ ਹੋ ਜਾਣੀ ਆ, ਪੇ ਤਾਂ ਐਵੇਂ ਮਾਰੀ ਜਾਂਦਾ ਆ ਪਿਆਰਿਓ।
ਮੈਂ ਜ਼ਿਆਦਾ ਜ਼ੋਰ ਲਾਇਆ ਲੱਗਦਾ, ਤੁਸੀਂ ਵੱਧ ਹੀ ਦਵਾਏ ਆ ਫਿਰ।
ਮੈਂ ਤੁਹਾਨੂੰ ਦੱਸੀ ਜਾਂਦਾ ਵੀ ਤਾਗਮੇ ਵਾਲਿਆਂ ਦਾ ਇੰਨਾ ਜ਼ੋਰ ਨਹੀਂ ਲੱਗਿਆ ਜਿੰਨਾ ਮੇਰਾ ਲੱਗ ਗਿਆ ਇੱਧਰ, ਸੋ ਇਸ ਕਰਕੇ ਤਗਮਾ ਮੈਨੂੰ ਵੀ ਬਣਦਾ ਆ ਅਸਲ ਚ।
ਮੈਨੂੰ ਲੱਗਦਾ ਦੇਣਾ ਤੇ ਇੱਕ ਹੀ ਚਾਹੁੰਦੇ ਸੀ, ਪਰ ਤੁਸੀਂ ਵੀ ਲੱਗਦਾ ਓਦਾਂ ਹੀ ਫਿਰ ਕਿਹਾ ਵੀ ਜੀ ਮੈਂ ਕੀ ਕਰਾਂ, ਸੰਗਤ ਨੀ ਮੰਨਦੀ।
ਸੰਗਤ ਨੀ, ਥੋੜਾ ਜ਼ੋਰ ਜ਼ਿਆਦਾ। ਮੈਂ ਕਿਹਾ ਹੁਣ ਆਇਓ ਤਾਂ ਹੈਗੇ ਆ ਮਹਾਰਾਜ, ਇੱਕ ਅੱਧੇ ਦੀ ਹੋਰ ਮਿਹਰ ਕਰ ਦਿਓ, ਹਜੇ ਅੱਜ ਵੀ ਚਾਂਸ ਹੈਗਾ। ਕਹਿੰਦੇ ਕੋਈ ਨੀ, ਖਿਆਲ ਰੱਖੂਗਾ ਬੇਟਾ ਤੁਹਾਡਾ ਮੈਂ, ਤੇ ਅੱਜ ਵੀ ਇੱਕ ਚਾਂਸ ਹੈਗਾ ਆ, ਸੋ ਇਸ ਕਰਕੇ ਹੁਣ ਮੈਂ ਕਹਿਣਾ ਨੀ ਮੂੰਹੋਂ, ਫਿਰ ਇੱਦਾਂ ਨਾ ਹੋਵੇ ਆਪਣੀ ਬੇਇੱਜ਼ਤੀ ਆਪੇ ਕਰਾ ਲਈਏ।
ਨਹੀਂ ਜੀ, ਆਸ ਕਰਦੇ ਹਾਂ ਵੀ ਚਲੋ ਹੋਰ ਆਏਗਾ। ਤੇ ਇਸ ਤੋਂ ਇਲਾਵਾ ਜੀ, RTI ਦੇ ਵਿੱਚ ਖੁਲਾਸਾ ਹੋਇਆ ਵਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬਾਰੇ ਕਿ ਵੀ ਜਿਹੜੇ 93 ਵਿਧਾਇਕ ਆ ਉਹ ਉਹਨਾਂ ਦਾ ਜਿਹੜਾ ਇਨਕਮ ਟੈਕਸ ਬਣਦਾ ਵਾ ਉਹ ਵੀ ਪੰਜਾਬ ਗੌਰਮੈਂਟ ਹੀ ਭਰਦੀ ਆ।
ਬਣਦਾ ਆ, ਜੇ ਸਾਨੂੰ ਤਗਮੇ ਬਣਦੇ ਤਾਂ ਇਹਨਾਂ ਨੂੰ ਵੀ ਤਾਂ ਬਣਦੇ। ਠੀਕ ਆ, ਨਜ਼ਾਰੇ ਲੈ।
ਸਿਰਫ 3 ਵਿਧਾਇਕ ਆ ਜੀ, ਦੋਵੇਂ ਬੈਂਸ ਬ੍ਰਦਰ ਤੇ ਕੁਲਜੀਤ ਨਾਗਰਾ, ਜਿਹੜੇ ਆਪਣਾ ਟੈਕਸ ਆਪਣੀ ਜੇਬ ਚੋਂ ਭਰਦੇ ਆ, ਬਾਕੀ ਪ੍ਰਕਾਸ਼ ਸਿੰਘ ਬਾਦਲ ਹੋਣੀ ਤੇ ਸਾਰੇ ਜਿੱਦਾਂ।
ਮੈਂ ਤੁਹਾਨੂੰ ਦੱਸਦਾ ਇਹਦੇ ਚ ਨਾ ਕੋਈ ਮਿਸਅੰਡਰਸਟੈਂਡਿੰਗ ਹੋਈ ਆ, ਇਹ ਜਿਹੜੇ ਟੈਕਸ ਹੁੰਦੇ ਜਿੱਦਾਂ ਹੁਣ ਇੱਥੇ ਨੀ ਗਵਰਨਮੈਂਟ ਟੈਕਸ ਕੱਟ ਕੇ ਭਰ ਦਿੰਦੀ ਆ, ਜਿੱਦਾਂ ਇੰਪਲੋਇਰ ਹੈ, ਇੰਪਲੋਇਰ ਟੈਕਸ ਕੱਟ ਭਰ ਦਿੰਦਾ ਆ, ਚਾਹੇ ਉਹ ਗਵਰਨਮੈਂਟ ਇੰਪਲੋਇਰ ਹੈ ਚਾਹੇ ਉਹ ਪ੍ਰਾਈਵੇਟ ਇੰਪਲੋਇਰ ਹੈ ਜੇ ਇੱਥੇ ਵੀ ਸਾਰੇ ਇੰਪਲੋਇਰ ਟੈਕਸ ਭਰ ਰਹੀ ਆ ਇੱਦਾਂ ਦਾ ਇੱਥੇ ਵੀ ਸਾਰੇ ਇੰਪਲੋਇਰ ਟੈਕਸ ਇੰਪਲੋਇਰ ਹੀ ਭਰਦੇ ਨੇ ਚਾਹੇ ਉਹ ਗਵਰਨਮੈਂਟ ਇੰਪਲੋਇਰ ਹੈ ਚਾਹੇ ਉਹ ਪ੍ਰਾਈ ਕੋਈ ਨਹੀਂ, ਐਵਰੀਥਿੰਗ ਇਜ਼ ਪੋਸੀਬਲ।
ਨਹੀਂ ਹੋ ਸਕਦਾ ਜਿੱਦਾਂ ਤੁਸੀਂ ਕਹਿ ਰਹੇ ਇੱਦਾਂ ਹੀ ਹੋਏਗਾ। ਤੇ ਇਸ ਤੋਂ ਇਲਾਵਾ ਜੀ ਕਿ ਫਗਵਾੜੇ ਦੀ ਹੈਗੀ ਨਿਊਜ਼ ਜੀ ਵੀ ਅਰਲੀ ਬੋਕਸਿੰਗ ਡੇ ਸੇਲ ਲਾਈ ਉਹਨਾਂ ਨੇ ਸੂਟਾਂ ਦੀ।
ਅੱਛਾ, ਸੂਟਾਂ
ਦੀ। ਤੇ ਸੂਟਾਂ ਦੀ ਸੇਲ ਉਹ ਦੁਕਾਨਦਾਰ ਨੇ ਕੀ ਕੀਤਾ ਕਿ ਉਹਨੇ ਕਿਹਾ ਵੀ ਸਵੇਰੇ 3 to 5 ਵਜੇ ਤੱਕ ਦੋ ਦੋ ਘੰਟੇ ਜਿੱਦਾਂ 5,000 ਰੁਪਏ ਵਾਲਾ ਸੂਟ ਤੜਕੇ 400 ਰੁਪਏ ਚ ਦਿੱਤਾ ਜਾਊਗਾ।
ਅੱਛਾ,
ਉੱਥੇ ਇਲਾਕੇ ਚ ਖਬਰ ਫੈਲ ਗਈ ਤੇ ਬਹੁਤ ਲੰਬੀਆਂ ਲਾਈਨਾਂ ਲੱਗ ਗਈਆਂ
ਅੱਛਾ
ਤੜਕੇ। ਤੇ ਉਹਨੇ 700 ਟੋਕਨ ਕੱਢਤੇ ਤੇ ਪਰ ਉੱਥੇ ਧੱਕਾ ਮੁੱਕੀ ਸ਼ੁਰੂ ਹੋ ਗਈ।
ਅੱਛਾ,
ਤੇ ਪੁਲਿਸ ਨੂੰ ਆਣ ਕੇ ਦੁਕਾਨ ਬੰਦ ਕਰਾਉਣੀ ਪਈ ਤੇ ਨਾਲੇ ਦੁਕਾਨਦਾਰ ਦੇ ਉੱਤੇ ਕੇਸ ਕੀਤਾ ਉਹਨਾਂ ਨੇ, ਪਰਚਾ ਦਰਜ ਹੋਇਆ
ਕੋਵਿਡ
ਵੀ ਤੁਸੀਂ ਕਰੋਨਾ ਪ੍ਰੋਟੋਕਾਲ ਦਾ ਜਿਹੜਾ ਹੈਗਾ ਉਹਦੀਆਂ ਧੱਜੀਆਂ ਉਡਾਈਆਂ। ਪਰ ਉਹ ਕਹਿੰਦੇ ਵੀ ਬੀਬੀਆਂ ਨੂੰ ਨਿਰਾਸ਼ਾ ਹੱਥ ਲੱਗੀ ਆ।
ਅੱਛਾ, ਚਲੋ ਮਸ਼ਹੂਰੀ ਹੋ ਗਈ,
ਨਿਰਾਸ਼ ਹੋ ਕੇ ਵਾਪਸ ਜਾਣ। ਹਾਂਜੀ ਹਾਂਜੀ,
ਦੁਕਾਨ ਵਾਲੇ ਦੀ ਤਾਂ ਮਸ਼ਹੂਰੀ ਹੋ ਗਈ ਨਾ,
ਦੁਕਾਨ ਵਾਲੇ ਦੀ ਮਸ਼ਹੂਰੀ ਹੋ ਗਈ ਜੀ।
ਚਲੋ ਇਹ ਤਾਂ ਬਈ ਇਹ ਕੋਈ ਨਵੀਂ ਗੱਲ ਨਹੀਂ, ਵੈਸੇ ਇਹ ਸਾਰੇ ਪਾਸੇ ਇਹੀ ਹਾਲ ਹੁੰਦਾ, ਆਸਟ੍ਰੇਲੀਆ ਚ ਵੀ ਏਦਾਂ ਧੱਕਾ ਮੁੱਕੀ ਹੁੰਦੀ ਹੁੰਦੀ ਆ ਜਦੋਂ ਸੇਲ ਲੱਗਦੀ ਆ।
ਹਾਂਜੀ ਹਾਂਜੀ, ਇੱਥੇ ਵੀ ਉਹ ਕੈਨੇਡਾ ਵੀ ਜਦੋਂ ਕੁੱਕਰ ਉਹ ਦਿੰਦੇ ਆ ਫਿਰ ਫ੍ਰੀ ਵਾਲੇ, ਉੱਥੇ
ਉਹ ਕੈਨੇਡਾ ਵਾਲਾ ਤਾਂ ਬਹੁਤ ਸ਼ੁਕਰ ਲੱਗਾ, ਕੁੱਕਰ ਉਹਨੇ ਸੇਲ ਲਾਤੀ ਹਨਾ ਕੁੱਕਰਾਂ ਦੀ, ਲੋਕੀ ਕੁੱਕਰ ਲੈ ਗਏ ਘਰਾਂ ਨੂੰ ਹਨਾ, ਕੁੱਕਰੇ ਕੁੱਕਰ ਹਰੇਕ ਘਰ ਦੇ ਵਿੱਚ ਹੋ ਗਏ। ਉਹ ਜਦ ਕੁੱਕਰ ਲੈ ਗਏ ਫਿਰ ਉਹ ਬੀਬੀਆਂ ਨੂੰ ਕਹਿੰਦੇ ਹੁਣ ਧਰੀਏ ਗਿਆ ਇਹਦੇ ਚ, ਉਹਨੇ ਫਿਰ ਜਾ ਕੇ ਗੁਆਂਢੀ ਜਿਹੜੇ ਕੈਲਗਰੀ ਖੇਤ ਬੀਜੇ ਹੋਏ ਸੀਗੇ ਸਰੋਂ ਦੇ, ਉਹ ਉੱਥੇ ਜਾ ਕੇ ਉਜਾੜਾ ਪਾਤਾ, ਸਾਗ ਤੋੜਨ ਲੱਗ ਪਈਆਂ ਬੀਬੀਆਂ ਦੇ ਬੰਦੇ ਹਨਾ, ਉਹ ਨਾਲ ਕਹਿਣ ਲੱਗ ਪਏ ਉਹ ਏਦਾਂ ਤੂੰ ਚੱਲਿਆ ਇਸ ਹਫ਼ਤੇ ਤੈਂ ਜਾਣਾ, ਹਾਂਜੀ ਮੈਂ ਜਾਣਾ, ਏਦਾਂ ਕਰੀ ਸਾਡੇ ਲਈ ਵੀ ਲਿਆਈ, ਅੱਛਾ ਤੁਹਾਡੇ ਲਈ ਵੀ ਲਿਆਵਾਂ, ਹਾਂਜੀ ਗੁਆਂਢੀਆਂ ਨੂੰ ਵੀ ਪੁੱਛ ਲਓ, ਉਹ 4-5 ਜਣਿਆਂ ਨੇ ਕਹਿ ਤਾ ਵੀ ਇੱਕ ਜਣੇ ਨੇ ਜਾਣਾ, ਚੌਂ ਟੱਬਰਾਂ ਦਾ ਸਾਗ ਤੋੜ ਲਿਆਇਓ ਉੱਥੋਂ ਆਉਂਦੇ ਹੋਏ ਹਨਾ। ਤੇ ਉਹ ਜਦ ਇੱਦਾਂ ਹੋਈ ਮੁੜ ਕੇ ਫਿਰ ਉਹਨੇ ਵਾਰੀਆਂ ਪਾ ਲਈਆਂ, ਉਹ ਕਹਿੰਦੇ ਜੀ ਪਿਛਲੀ ਵਾਰੀ ਮੈਂ ਗਿਆ ਸੀ ਐਤਕੀ ਤੁਸੀਂ ਲਿਆ ਦਿਓ, ਉਹ ਵਿਚਾਰੇ ਉਹਦੇ ਤਾਂ ਕਈ ਖੇਤਾਂ ਨੂੰ ਵਾਢਾ ਲਾ ਤਾ ਲੋਕਾਂ ਨੇ ਜਾ ਕੇ ਹਨਾ, ਫਿਰ ਉਹਨੂੰ ਪੁਲਿਸ ਸੱਦਣੀ ਪਈ। ਉਹ ਅਸਲੀ ਸ਼ੁਰੂ ਗੱਲ ਹੋਈ ਸੀਗੀ ਕੁੱਕਰਾਂ ਤੋਂ, ਕੁੱਕਰਾਂ ਦੀ ਸੇਲ ਹੋਈ ਸੀ, ਹੁਣ ਕੁੱਕਰ ਚਲਾ ਕੇ ਵੀ ਦੇਖਣੇ, ਉਹਨੇ ਸਾਗ ਸੂਗ ਧਰ ਕੇ ਵੀ ਦੇਖਣੇ। ਸੋ ਇਹ ਮਤਲਬ ਇਹਨੂੰ ਕਹਿੰਦੇ ਆ ਰੋਲ ਔਨ ਇਫੈਕਟ, ਜਿੱਦਾਂ ਤੇ ਕੁੱਕਰ ਵਿਕੇ ਵਿਕੇ ਕਿਤੇ ਤੇ ਅਜਾੜਾ ਕਿਤੇ ਪਿਆ ਜਾ ਕੇ, ਪੁਲਿਸ ਕਿਤੇ ਸੱਦਣੀ ਪਈ ਜਾ ਕੇ।
ਸੋ ਦਿਲ ਵਾਲੀ ਗੱਲ ਇਹ ਆ ਵੀ ਅੱਗੇ ਤੋਂ ਜੇ ਕੁੱਕਰ ਦੇਣੇ ਆ ਤੇ ਨਾਲ ਉਹ ਚ ਬਣਾਉਣ ਵਾਲੀ ਸਬਜ਼ੀ ਭਾਜੀ ਵੀ ਦਿੱਤੀ ਜਾਵੇ।
ਨਹੀਂ ਜੇ ਕੁੱਕਰ ਦੇਣੇ ਆ ਤਾਂ ਗੌਰਮੈਂਟ ਨੂੰ ਕਹਿ ਕੇ ਜਿਹੜੇ ਆਲੇ ਦੁਆਲੇ 100 ਕਿਲੋਮੀਟਰ ਦੇ ਵਿੱਚ ਸਰੋਂ ਦੇ ਖੇਤ ਆ, ਉਹਨਾਂ ਦੇ ਦੁਆਲੇ ਫੈਂਸ ਲਵਾਉਣ ਦੀ ਸਬਸਿਡੀ ਜ਼ਰੂਰ ਜ਼ਰੂਰ ਦੇਣ। ਤੁਸੀਂ ਖਬਰਾਂ ਦੇ ਰਹੇ ਹੋ ਜਾਂ ਚੁਟਕਲੇ ਸੁਣਾ ਰਹੇ ਹੋ?
ਚੁਟਕਲਾ ਤੇ ਅਜੇ ਰਹਿੰਦਾ ਜੀ, ਚੁਟਕਲਾ ਹੁਣ ਇਹ ਜੀ ਵੀ ਇੱਕ ਘਰ ਵਾਲਾ ਬਿਮਾਰ ਹੋਇਆ ਹੁੰਦਾ ਤੇ ਉਹਦੀ ਘਰ ਵਾਲੀ ਉਹਨੂੰ ਡਾਕਟਰ ਦੇ ਲੈ ਜਾਂਦੀ ਆ।
ਅੱਛਾ।
ਤੇ ਉਹ ਡਾਕਟਰ ਨੂੰ ਚੈੱਕ ਚੁੱਕ ਕਰਦਾ ਤੇ ਉਹ ਏਦਾਂ ਨਾ ਕਹਿੰਦਾ ਇਹਨਾਂ ਨੂੰ ਆਰਾਮ ਦੀ ਲੋੜ ਆ।
ਅੱਛਾ।
ਤੇ ਆਲੋ ਨੀਂਦ ਦੀਆਂ ਗੋਲੀਆਂ ਤੇ ਉਹ ਕਹਿੰਦੀ ਵੀ ਇਹ ਨੀਂਦ ਦੀਆਂ ਗੋਲੀਆਂ ਦੇਣੀਆਂ ਕਦੋਂ ਆ? ਉਹ ਕਹਿੰਦਾ ਬਸ ਜਦੋਂ ਤੁਹਾਨੂੰ ਲੱਗੇ ਇਹਨਾਂ ਨੂੰ ਆਰਾਮ ਦੀ ਲੋੜ ਆ ਤੁਸੀਂ ਲੈ ਲੈਣੀ ਆ ਤੇ ਸੌਂ ਜਾਣਾ।
ਠੀਕ ਹੈ ਜੀ, ਠੀਕ ਚਾਲ ਸਾਹਿਬ, ਮੈਨੂੰ ਲੱਗਦਾ ਹੁਣ ਔਖਾ ਹੀ ਹੋ ਜਾਊਗਾ ਕੰਮ। ਸਾਡੇ ਨਾਲ ਸੀ ਤੇ ਚੁਟਕਲਿਆਂ ਵਰਗੀਆਂ ਖਬਰਾਂ ਸੀ ਇਹਨਾਂ ਦੀਆਂ। ਠੀਕ ਹੈ, ਤੁਹਾਨੂੰ ਇੱਕ ਗੀਤ ਸੁਣਾਉਂਦੇ ਹਿੰਦੀ ਤੇ ਫਿਰ ਅਮਰੀਕ ਭਾਜੀ ਸਾਡੇ ਨਾਲ ਜੁੜ ਰਹੇ ਨੇ, ਆਪਾਂ ਚਿੰਤਨ ਕਰਾਂਗੇ, ਸ਼ੁਕਲ ਵੀ ਲਾਵਾਂਗੇ ਹੋਰ ਵੀ, ਤੇ ਸਾਡਾ ਤੁਹਾਡਾ ਸਾਥ ਬਣਿਆ ਰਹੇਗਾ ਜੀ।
ਦੂਰ ਬਹੁਤ ਮਤ ਜਾਈਏ ਲੈ ਕੇ ਕਰਾਰ ਹਮਾਰਾ, ਐਸਾ ਨਾ ਹੋ ਕੋਈ ਲੂਟ ਲੈ ਨਾਜ਼ਨੀ। ਬੜਾ ਰੰਗੀ ਹੈ ਵਾਦਾ ਤੇਰਾ, ਉਹ ਹਸੀ ਹੈ ਕਿਧਰ ਕਾ ਇਰਾਦਾ ਤੇਰਾ। ਨਾਜ਼ਨੀ ਬੜਾ ਰੰਗੀ ਹੈ ਵਾਦਾ ਤੇਰਾ, ਉਹ ਹਸੀ ਹੈ ਕਿਧਰ ਕਾ ਇਰਾਦਾ ਤੇਰਾ। ਆਖ ਮੁੜਤੀ ਹੋਈ ਜ਼ੁਲਫ ਉੜਤੀ ਹੋਈ, ਫਾਸਲਾ ਕਿਉਂ ਹੈ ਜ਼ਿਆਦਾ ਤੇਰਾ। ਇਕਰਾਰ ਕੋ ਜਾਨ ਜਹਾਂ ਯਾਦ ਕਰੋਗੇ ਇੱਕ ਦਿਨ ਮੇਰੇ ਪਿਆਰ ਕੋ। सफर तू ही मेरा है लेकिन सनम साथ में है किसी अजनबी के कदम हम सफर तू ही मेरा है लेकिन सनम साथ में है किसी अजनबी के कदम मेरी उलझन यूं ही बेसबब तो नहीं दिल की बेताबियों की कसम जानो चाहत के इकरार को जाने जहां याद करोगे एक दिन मेरे प्यार को
इस प्रोग्राम नूं स्पॉन्सर कर रहे ने ब्रिस्बेन तो परमजीत सिंह तालीवाल
दिल नाल दिल मिले ताइयों गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हर मत रेडियो ते हल आपां रल मिल करांगे दिल वाली गल ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते तरना की दी बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
हेलो जी प्रोग्राम चल रहा दिल वाली गल और बहुत सारे सज्जन मित्र साडे नाल सुबह दे जुड़े हुए ने जिहड़े हुणे हुणे ज्वाइन किए ने उन्हां नूं सत श्री अकाल जी आयां नूं और इस तों पहलां कि असीं अगे चलीए सुनेहे लईए अपने मित्र प्यारियां दे मैं अमरीक भाजी का स्वागत करदा प्रोग्राम दे विच सिडनी तों सत श्री अकाल भाजी जी आयां नूं सत श्री अकाल
सत श्री अकाल अमनदीप ते सत श्री अकाल सारे हरमन रेडियो दे श्रोतियां नूं जिहड़े इस वेले वख-वख देशां तों इस प्रोग्राम सुन रहे आ सत श्री अकाल
हां जी की हाल चाल है लॉकडाउन ठीक चल रहा थोड़े लॉकडाउन ठीक
हां जी अमनदीप लॉकडाउन काफी स्ट्रिक्ट चल रहा है इत्थे आठ जेडे लोकल गवर्नमेंट एरियाज है उन्हां विच काफी सख्ती है ते केस काफी बढ़ रहे है ते गवर्नमेंट सख्ती कर रही आर्मी भी कई इलाकियां विच तैनात कीती गई है ते कंट्रोल करन दी कोशिश बिल्कुल कीती जा रही सरकार वल्लों जिन्नी वो कर सकते हैं उत्तों भी ज्यादा कोशिश की जा रही है अमनदीप काफी टीके लाने की मुहिम भी जी चलाई जा रही है ताकि जो टीके लग जा फिर असी वो जी वायरस या दूजे तो थोड़े पास ऑन बहुत घट होंगी है इसलिए इस उद्देश वाल सरकार बदन की कोशिश कर रही है कि वध तो वध वैक्सीनेशन करके फिर इन खोलिया जाए मेरे ख्याल से ठीक ही जो सरकार अपनी कोशिश कर रही है ज्यादा कोशिश कर रही है जिनी कोशिश करनी चाहिए सी उस तो भी ज्यादा
जी वैसे चाल साहब ने भी दसा भी अमरीका तो भी टीके होर आ रहे ने पर आपां इस गल दे ना थोड़ी हुणे ही गल शुरू करते हैं दस दईए क्योंकि बहुत सारे साढ़े जिहड़े स्रोते ने वह सुन रहे ने जिन्हां दे पेरेंट्स भी इत्थे आए हुए ने या कोई एहो जिहे स्रोते ने जिहड़े जिन्हां को ब्रिजिंग वीजेज़ ने इत्थे फसे हुए ने वापस नहीं जाते जा सकते टैंपरेरी वीजे दे ने उन्हां को मैडिकेयर कार्ड नहीं है तो वह शशोपन दे विच ने कि उन्हां वास्ते टीके हैगे है या नहीं है मरीक भाजी जे इजाजत होवे तां आपां थोड़ी इहदे लई जानकारी सांझी कर लईए क्योंकि सानू हैल्थ डिपार्टमेंट ते पुलिस डिपार्टमेंट वालों कुछ जानकारियां आईयां सी जिहड़ियां मैं चाहवांगा कि आपां इस प्रोग्राम राहीं आपां नूं दे दईए है ना सारियां ਕੀ ਖਿਆਲ ਹੈ ਤੁਹਾਡਾ?
ਨਹੀਂ ਅਮਨਦੀਪ, ਜਾਣਕਾਰੀ ਬਿਲਕੁਲ ਨਸ਼ਰ ਕਰਨੀ ਚਾਹੀਦੀ ਆ। ਮੈਨੂੰ ਇੰਗਲੈਂਡ ਬਾਰੇ ਪਤਾ ਹੈ ਕਿ ਇੰਗਲੈਂਡ ਦੇ ਵਿੱਚ ਥਾਂ ਥਾਂ ਤੇ ਟੀਕਿਆਂ ਦੀ ਹੱਬ, ਟੀਕੇ ਲਾਉਣ ਦੀ ਹੱਬ ਬਣਾਈਆਂ ਗਈਆਂ ਹਨ, ਜਿਹਨਾਂ ਵਿੱਚ ਇਹ ਨਹੀਂ ਪੁੱਛਿਆ ਜਾਂਦਾ ਕਿ ਤੁਹਾਡੀ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੀ ਹੈ, ਤੁਸੀਂ ਕਿੱਥੋਂ ਆ, ਕੀ ਗੱਲ ਆ। ਜੋ ਵੀ ਵਿਅਕਤੀ ਜਾਂਦਾ ਬਿਨਾਂ ਪੁੱਛੇ ਤੇ ਉਹਨਾਂ ਨੂੰ ਉੱਥੇ ਟੀਕਾਕਰਨ ਕੀਤਾ ਜਾ ਰਿਹਾ ਆ। ਤੇ ਮੇਰੇ ਖਿਆਲ ਦੇ ਮੈਸਿਵ ਟੀਕਾਕਰਨ ਦਾ ਇਹੀ ਨਤੀਜਾ ਹੋਇਆ ਕਿ ਇੰਗਲੈਂਡ ਇਸ ਵੇਲੇ ਪੂਰੀ ਤਰ੍ਹਾਂ ਖੋਲ ਦਿੱਤਾ ਗਿਆ ਆ, ਤੇ ਯੂਰਪ ਤੋਂ ਵੀ ਜਿਹੜੇ ਯੂਰਪੀਅਨ ਯੂਨੀਅਨ ਦੇ ਕੰਟਰੀ ਆ ਉਹਨਾਂ ਤੋਂ ਵੀ ਫਲਾਈਟਾਂ ਆ ਰਹੀਆਂ, ਤੇ ਜਿਹੜੇ ਅਮੈਰੀਕਨ ਲੋਕ ਆ ਜਿਹਨਾਂ ਨੇ ਟੀਕਾਕਰਨ ਕੀਤਾ ਹੋਇਆ ਆ ਉਹਨਾਂ ਨੂੰ ਵੀ ਖੁੱਲ ਦਿੱਤੀ ਗਈ ਆ। ਜੀ ਅਮਨਦੀਪ।
ਹਾਂਜੀ, ਇਹ ਬਿਲਕੁਲ ਫਰੈਸ਼ ਜਾਣਕਾਰੀ ਹੈ ਜਿਹੜੀ ਪਿਛਲੇ ਹਫ਼ਤੇ, ਮਤਲਬ ਕੁਛ ਦਿਨ ਪਹਿਲਾਂ ਸਾਤੋਂ ਉਹਨਾਂ ਨੇ ਟਰਾਂਸਲੇਟ ਕਰਵਾਈ ਸੀਗੀ। ਹੁਣ ਟੈਸਟ ਕਰਵਾਉਣ ਦੇ ਬਾਰੇ ਜਿਹੜੀ ਜਾਣਕਾਰੀ ਉਹ ਸਾਂਝੀ ਕਰ ਦਿੰਦੇ ਕਿ ਟੈਸਟ ਕਰਾਉਣਾ ਚਾਹੀਦਾ ਆ। ਜੇ ਕਹਿੰਦੇ ਤੁਹਾਨੂੰ ਖੰਘ ਆਉਂਦੀ ਆ, ਸਾਹ ਲੈਣ ਦੇ ਵਿੱਚ ਦਿੱਕਤ ਆ, ਜਾਣੀ ਕਿ ਡਿਫੀਕਲਟੀ ਆਉਂਦੀ ਆ, ਨੱਕ ਤੁਹਾਡਾ ਬੰਦ ਹੋ ਗਿਆ ਆ, ਕਈ ਵਾਰੀ ਹੱਡ ਦੁਖਦੇ ਹੁੰਦੇ ਨਾ, ਮਸਲ ਪੇਨ ਹੁੰਦੀ ਆ, ਤਾਂ ਵੀ ਤੁਹਾਨੂੰ ਟੈਸਟ ਕਰਾਉਣਾ ਚਾਹੀਦਾ। ਛਾਤੀ ਦੇ ਵਿੱਚ ਪੇਨ ਹੈ, ਦਰਦ ਹੈ, ਜਾਂ ਛਾਤੀ 'ਤੇ ਪ੍ਰੈਸ਼ਰ ਪੈ ਰਿਹਾ ਆ, ਦਾਬਾ ਪੈ ਰਿਹਾ, ਜੋੜ ਦਰਦ ਕਰਨ ਲੱਗ ਪਏ, ਜਾਂ ਤੁਹਾਨੂੰ ਮਤਲਬ ਦਸਤ ਲੱਗ ਗਏ, ਲੂਜ਼ ਮੋਸ਼ਨਸ, ਟੱਟੀਆਂ ਲੱਗ ਗਈਆਂ, ਹੈ ਨਾ, ਉਹ ਹਟ ਨਹੀਂ ਰਹੀਆਂ, ਤਾਂ ਜ਼ਰੂਰ ਟੈਸਟ ਕਰਾਉਣਾ ਚਾਹੀਦਾ। ਕਈ ਵਾਰੀ ਚਿਹਰਾ ਨੀਲਾ ਜਿਹਾ ਪੈ ਜਾਂਦਾ ਹੈ, ਉੱਤਰ ਜਿਹਾ ਜਾਂਦਾ, ਜਾਂ ਬੁੱਲ ਨੀਲੇ ਜਿਹੇ ਹੋਣ ਲੱਗ ਜਾਂਦੇ ਨੇ, ਉਹ ਬੜਾ ਖਤਰਨਾਕ ਸਾਈਨ ਹੈ, ਤਾਂ ਜ਼ਰੂਰ ਟੈਸਟ ਕਰਾਓ। ਉਲਟੀ ਆਉਣ ਨੂੰ ਕਰਦੀ ਆ, ਗਲਾ ਖਰਾਬ ਹੈ, ਨੱਕ ਵਗ ਰਿਹਾ ਆ, ਅਤੇ ਇਹ ਕੋਵਿਡ ਦੀ ਇੱਕ ਵੱਡੀ ਨਿਸ਼ਾਨੀ ਹੈ ਕਿ ਇਸ ਦੇ ਵਿੱਚ ਨਾ ਸਵਾਦ ਜਿਹੜਾ ਆ, ਟੇਸਟ ਤੁਹਾਡਾ ਉਹ ਖਤਮ ਹੋ ਜਾਂਦਾ ਆ, ਅਤੇ ਸੁੰਘਣ ਸ਼ਕਤੀ ਬੰਦ ਹੋ ਜਾਂਦੀ ਆ। ਇਹ ਵੀ ਖਿਆਲ ਰੱਖਣਾ ਚਾਹੀਦਾ ਆਪਣੇ ਆਪ ਨੂੰ, ਤੁਸੀਂ ਥਕਾਨ ਮਹਿਸੂਸ ਕਰਦੇ ਹੋ, ਜਾਂ ਸਿਰ ਦੁਖੀ ਜਾ ਰਿਹਾ ਲਗਾਤਾਰ, ਜਾਂ ਉਲਟੀਆਂ ਲੱਗੀਆਂ ਹੋਈਆਂ ਆ, ਅਤੇ ਭੁੱਖ ਨਹੀਂ ਲੱਗ ਰਹੀ, ਇਹ ਸਾਰੇ ਨਾ ਸਿਮਟਮਸ ਨੇ, ਸਾਈਨ ਨੇ। ਸੋ ਹੋ ਸਕਦਾ ਕੋਈ ਨੋਰਮਲ ਫਲੂ ਵੀ ਹੋਵੇ, ਪਰ ਟੈਸਟ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ। ਅਤੇ ਥਾਂ ਥਾਂ ਦੇ ਉੱਤੇ ਟੈਸਟਿੰਗ ਸੈਂਟਰ ਨੇ, ਤੁਸੀਂ ਗੂਗਲ 'ਤੇ ਸਰਚ ਕਰ ਸਕਦੇ ਹੋ, ਫੋਨ 'ਤੇ ਸਰਚ ਕਰ ਸਕਦੇ ਹੋ, ਅਤੇ ਜਿਹੜਾ ਵੀ ਤੁਹਾਡੇ ਨੇੜੇ ਦਾ ਸੈਂਟਰ ਹੈ, ਕੌਫ ਸਰਬਤ ਵਿੱਚ ਸਟੇਡੀਅਮ ਡਰਾਈਵ 'ਚ ਹੋਸਪਿਟਲ ਹੀ ਆ, ਅਤੇ ਉੱਥੇ ਜਾ ਕੇ ਬਾਹਰ ਨਹੀਂ ਨਿਕਲਣਾ, ਆਪਣੀ ਕਾਰ ਦੇ ਵਿੱਚ ਹੀ ਰਹਿਣਾ, ਕਾਰ ਦੇ ਵਿੱਚ ਹੀ ਟੈਸਟ ਕੀਤੇ ਜਾਣਗੇ, ਤਾਂ ਕਿ ਤੁਸੀਂ ਸੇਫ ਰਹੋ। ਅਤੇ ਸਵੇਰ ਤੋਂ ਲੈ ਕੇ 8 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਤਕਰੀਬਨ ਸੈਂਟਰ ਇਹ ਖੁੱਲ੍ਹੇ ਰਹਿੰਦੇ ਨੇ। ਅਤੇ ਬਾਕੀ ਜਿਹੜੀ ਆਈਸੋਲੇਸ਼ਨ ਨਾਲ ਸੰਬੰਧਿਤ ਜਾਣਕਾਰੀ ਆ ਉਹ ਇਹ ਹੈ ਕਿ ਜਿੱਦਾਂ ਹੁਣ ਅਮਰੀਕ ਭਾਅ ਜੀ ਤੁਹਾਡੇ 14 ਲੱਗਾ ਹੋਇਆ ਨਾ ਲੋਕਡਾਊਨ, ਅਤੇ ਇਹ ਲਿਟਰਲੀ ਇਹ
ਹਾਂਜੀ
ਆਈਸੋਲੇਸ਼ਨ 'ਚ ਹੀ ਰੱਖਿਆ ਹੋਇਆ ਸਾਰਿਆਂ ਨੂੰ, ਤਾਂ ਕਿ ਬਾਹਰ ਨਾ ਨਿਕਲਣੇ ਫੈਲੇ ਨਾ। ਮੰਨ ਲਓ ਕਿ ਅਗਰ ਤੁਸੀਂ ਉਸ ਇਲਾਕੇ ਵਿੱਚ ਜਾ ਆਏ ਹੋ ਜਿੱਥੇ ਇਹ ਹੋਟਸਪੋਟ ਹੈ, ਤਾਂ ਤੁਹਾਨੂੰ ਕਹਿੰਦੇ ਵੀ ਘਰ ਆ ਕੇ ਨਾ ਆਪਣੇ ਆਪ ਹੀ 14 ਦਿਨ ਆਪਣੇ ਘਰ ਦੇ ਵਿੱਚ ਹੀ ਆਈਸੋਲੇਟ ਰੱਖਣਾ ਚਾਹੀਦਾ ਆ, ਅਤੇ ਬਾਹਰ ਨਹੀਂ ਨਿਕਲਣਾ ਚਾਹੀਦਾ, ਟੈਸਟ ਕਰਵਾ ਲੈਣਾ ਚਾਹੀਦਾ। ਅਤੇ ਟੈਸਟ ਨੈਗੇਟਿਵ ਆ ਜਾਵੇ ਤਾਂ ਵੀ ਤੁਸੀਂ ਘਰੇ ਹੀ ਰਹੋ, ਬਹੁਤਾ ਬਾਹਰ ਨਾ ਘੁੰਮੋ ਫਿਰੋ, ਇਸ ਕਰਕੇ ਇਹਦਾ ਬੜਾ ਖਿਆਲ ਰੱਖਣਾ ਪੈਣਾ ਹੈ। ਅਤੇ ਦੂਜੀ ਜਿਹੜੀ ਗੱਲ ਹੈ ਵੀ ਜਿਹੜੀ ਮੌਜੂਦਾ ਨਿਊ ਸਾਊਥ ਵੇਲਸ ਦੇ ਵਿੱਚ ਹੈਗੀ ਉਹ ਵਿਜ਼ਿਟਰਸ ਦੀ ਜਿਹੜੀ ਆ, 5 ਜਣੇ ਹੀ ਇੱਕ ਘਰ ਦੇ ਵਿੱਚ ਵਿਜ਼ਿਟ ਕਰਨ ਜਾ ਸਕਦੇ ਨੇ, ਜਾਂ ਤੁਹਾਡੇ ਘਰ 5 ਜਣੇ ਆ ਸਕਦੇ ਨੇ ਬੱਚਿਆਂ ਸਮੇਤ, ਪਰ ਦਿਨ ਦੇ ਵਿੱਚ ਪ੍ਰਾਹੁਣੇ ਜਿੰਨੇ ਵਾਰੀ ਮਰਜ਼ੀ 5-5 ਕਰਕੇ ਆਈ ਜਾਣ, ਪਰ ਇੱਕ ਟਾਈਮ 'ਚ 5 ਜਣੇ ਹੀ ਰਹਿ ਸਕਦੇ ਨੇ। ਅਤੇ ਦੂਜਾ ਇਹ ਆ ਵੀ ਸੋਸ਼ਲ ਡਿਸਟੈਂਸਿੰਗ 1.5 ਮੀਟਰ ਦੀ ਰੱਖਣੀ ਆ, QR ਕੋਡ ਹਰੇਕ ਥਾਂ ਲਾਉਣਾ ਹੈ ਅਤੇ ਚੈੱਕਆਊਟ ਕਰਨਾ ਆ, ਮਾਸਕ ਮੂੰਹ 'ਤੇ ਲਾ ਕੇ ਰੱਖਣਾ ਆ, ਅਤੇ ਮਾਸਕ ਚੰਗੀ ਤਰ੍ਹਾਂ ਲੱਗਾ ਹੋਣਾ ਚਾਹੀਦਾ। ਇਹ ਜਾਣਕਾਰੀਆਂ ਹੈਲਥ ਡਿਪਾਰਟਮੈਂਟ, ਨਿਊ ਸਾਊਥ ਵੇਲਸ ਗੌਰਮੈਂਟ ਅਤੇ ਪੁਲਿਸ ਵਾਲਿਆਂ ਨੇ, ਪੁਲਿਸ ਡਿਪਾਰਟਮੈਂਟ ਨੇ ਦਿੱਤੀ ਆ, ਔਰ ਇਹ ਪੰਜਾਬੀ 'ਚ ਵੀ ਆ ਰਹੀ ਆ, ਟਰਾਂਸਲੇਟ ਹੋ ਗਈ ਆ। ਅਤੇ ਇੱਕ ਨਾ ਅਮਰੀਕ ਭਾਅ ਜੀ ਸਾਰਿਆਂ ਨਾਲ ਕ੍ਰਿਟੀਕਲ ਗੱਲ ਜਿਹਦੀ ਆਪਾਂ ਪਹਿਲਾਂ ਕਰਦੇ, ਟੀਕਾ ਲਵਾਉਣ ਦੀ, ਕਿ ਟੀਕਾ ਜਿਹੜਾ ਪੇਰੈਂਟਸ ਇੱਥੇ ਆਏ ਹੋਏ ਨੇ, ਵਿਜ਼ਿਟਰ ਆ ਕੇ ਫਸ ਗਏ ਨੇ, ਜਾਂ ਉਹਨਾਂ ਕੋਲ ਬ੍ਰਿਜਿੰਗ ਵੀਜ਼ੇ ਆ, ਹੈ ਨਾ, ਉਹਨਾਂ ਦੇ ਅੰਦਰ ਇਹ ਮਨ ਦੇ ਵਿੱਚ ਦਹਿਲ ਪੈ ਗਿਆ ਜਾਂ ਪਾਤਾ ਵੀ ਤੁਹਾਡੇ ਜੀ ਪੈਸੇ ਲੱਗਣੇ ਨੇ, ਹੈ ਨਾ, ਤੁਹਾਡੇ ਲੱਗਣੇ ਹੀ ਨਹੀਂ, ਜੇ ਲੱਗੇ ਤਾਂ ਤੁਹਾਨੂੰ ਉੱਥੇ ਫੜ ਲੈਣਾ ਆ, ਹਾਲਾਂਕਿ ਉਹਨਾਂ ਕੋਲ ਵੀਜ਼ੇ ਵੀ ਹੈਗੇ, ਸਾਰਾ ਕੁਛ ਹੈਗਾ। ਮੇਰੀ ਹੈਲਥ ਅਫੀਸ਼ਲ ਨਾਲ ਗੱਲ ਹੋਈ ਸੀਗੀ, ਇੱਥੇ ਹੋਸਪਿਟਲ ਦੇ ਉੱਥੇ ਆਏ ਹੋਏ ਸੀਗੇ, ਅਤੇ ਉਹ ਕਹਿੰਦੇ ਵੀ ਤੁਸੀਂ ਕੋਈ ਲੋੜ ਨਹੀਂ ਹੈਗੀ, ਕੋਈ ਮੈਡੀਕੇਅਰ ਨਹੀਂ ਚਾਹੀਦਾ, ਇਹ ਟੀਕਾ ਫ੍ਰੀ ਆ। ਜਿਹੜੇ ਇਸ ਤਰ੍ਹਾਂ ਵਿਜ਼ਿਟਰ ਆਏ ਹੋਏ ਨੇ ਅਤੇ ਉਹਨਾਂ ਦੇ ਵਾਸਤੇ ਨੰਬਰ ਵੀ ਦਿੱਤੇ ਹੋਏ ਨੇ, ਅਤੇ ਉਹ ਫੋਨ 'ਤੇ ਬੁਕਿੰਗ ਕਰਾ ਲਓ ਕਲੀਨਿਕ ਦੇ ਵਿੱਚ, ਹੋਸਪਿਟਲ ਦੇ ਵਿੱਚ, ਅਤੇ ਆਪਣੇ ਆਪਣੇ ਇਲਾਕੇ ਦੇ ਵੱਖਰੇ ਵੱਖਰੇ ਨੰਬਰ ਹੋਣਗੇ, ਅਤੇ ਉਹ ਤੁਹਾਨੂੰ ਫੋਨ ਕਰਕੇ ਤੁਹਾਡੇ ਨਾਲ ਅਪੁਆਇੰਟਮੈਂਟ ਬਣਾਉਣਗੇ, ਅਤੇ ਜਦੋਂ ਤੁਸੀਂ ਜਾਣਾ ਹੈ ਉੱਥੇ ਤਾਂ ਤੁਸੀਂ ਕੋਈ ਵੀ ID ਲੈ ਕੇ ਜਾਣੀ ਹੈ, ਤੁਹਾਡਾ ਇੰਡੀਆ ਦਾ ਪਾਸਪੋਰਟ ਹੋਵੇ ਜਾਂ ਇੰਡੀਆ ਦਾ ਲਾਇਸੈਂਸ ਹੋਵੇ, ਜਿਹਦੇ 'ਤੇ ਕਲੀਅਰਲੀ ਤੁਹਾਡੀ ਫੋਟੋ ਨਾਮ ਤੇ ਤੁਹਾਡਾ ਜਿਹੜਾ ਡੇਟ ਆਫ ਬਰਥ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਰਿਕਾਰਡ 'ਚ ਰੱਖ ਸਕਣ, ਤੁਹਾਨੂੰ ਸਰਟੀਫਿਕੇਟ ਦੇ ਸਕਣ ਕਿ ਇਸ ਬੰਦੇ ਦਾ ਟੀਕਾ ਲੱਗ ਗਿਆ। ਮੋਸਟ ਲਾਈਕਲੀ ਪਾਸਪੋਰਟ ਤੁਸੀਂ ਜ਼ਿਆਦਾ ਲੈ ਕੇ ਜਾਓ, ਕਿਉਂਕਿ ਪਹਿਲੀ ਗੱਲ ਤਾਂ ਏਅਰਲਾਈਨਾਂ ਨੇ ਚੜ੍ਹਨ ਨਹੀਂ ਦੇਣਾ ਟੀਕੇ ਤੋਂ ਬਿਨਾਂ, ਸੋ ਇਹ ਮਸਟ ਹੈ। ਅਮਰੀਕ ਭਾਅ ਜੀ, ਇਹ ਵੀ ਦੇਖਣ 'ਚ ਮਿਲਿਆ ਕਿ ਕਈ ਜਿਹੜੇ ਵਿਜ਼ਿਟਰ ਨੇ ਜਾਂ ਪੇਰੈਂਟਸ ਨੇ, ਉਹ ਕਹਿੰਦੇ ਉਹਨਾਂ ਆਪਾਂ ਨਹੀਂ ਲਵਾਉਣਾ, ਕੀ ਲੋੜ ਪਈ ਹੈ ਇੱਦਾਂ। ਨਹੀਂ, ਤੁਹਾਨੂੰ ਜਹਾਜ਼ ਹੀ ਨਹੀਂ ਚੜ੍ਹਨ ਦੇਣਾ, ਤੁਹਾਡੇ ਵੀਜ਼ੇ ਵੀ ਐਕਸਪਾਇਰ ਹੋ ਜਾਣੇ ਆ ਫਿਰ। ਸੋ ਇਸ ਕਰਕੇ ਜੇ ਤੁਸੀਂ ਵਾਪਸ ਆਉਣਾ ਆ ਤਾਂ ਟੀਕਿਆਂ ਤੋਂ ਬਿਨਾਂ ਆਉਣ ਨਹੀਂ ਦੇਣਾ। ਜੇ ਹੁਣ ਇੰਡੀਆ ਜਾ ਕੇ ਟੀਕੇ ਲਵਾਉਣੇ, ਉਹਦੀ ਕੋਈ ਗਰੰਟੀ ਨਹੀਂ ਹੈਗੀ, ਹੈ ਨਾ। ਸੋ ਇੱਥੇ ਸਰਕਾਰ ਮੁਫਤ ਲਾਉਂਦੀ ਆ, ਫ੍ਰੀ ਲਾਉਂਦੀ ਆ, ਤਾਂ ਇਹ ਫੈਸਿਲਿਟੀ ਜ਼ਰੂਰ ਲੈ ਲੈਣੀ ਚਾਹੀਦੀ ਆ। ਸਿਰਫ ਤੁਹਾਡਾ ਪਾਸਪੋਰਟ ਹੀ ਚਾਹੀਦਾ ਉਹਨਾਂ ਨੂੰ, ਉਹ ਵੀ ਆਈ ਡੀ ਪਰਪਸ ਵਾਸਤੇ, ਸਰਟੀਫਿਕੇਟ ਇਸ਼ੂ ਕਰਨ ਵਾਸਤੇ। ਅਮਰੀਕ ਭਾਅ ਜੀ, ਤੁਹਾਡਾ ਕੀ ਖਿਆਲ ਹੈ?
ਅਮਨਦੀਪ, ਮੈਂ ਇੱਥੇ ਫਾਰਮ ਦੇਖਿਆ ਹੈ, ਜਿਹੜਾ ਫਾਰਮ ਭਰਨਾ ਪੈਂਦਾ ਜਿਸ ਵੇਲੇ ਟੀਕਾਕਰਨ ਤੁਸੀਂ ਬੁੱਕ ਕਰਦੇ ਹਾਂ, ਵੈਕਸੀਨੇਸ਼ਨ ਬੁੱਕ ਕਰਦੇ ਹਾਂ, ਉਹ 'ਚ ਕਾਫ਼ੀ ਕੰਪਲੀਕੇਟਡ ਫਾਰਮ ਆ। ਜਿੰਨਾ ਤੁਸੀਂ ਸਧਾਰਨ ਦੱਸਿਆ ਉਨਾ ਸਧਾਰਨ ਹੈ ਨਹੀਂ ਹੈ। ਉਹਦੇ ਵਿੱਚ ਸਟਾਰ ਜਿਹਾ ਲੱਗੇ ਹੋ, ਜਿੱਥੇ ਕਿ ਤੁਸੀਂ ਮੈਡੀਕੇਅਰ ਨੰਬਰ ਵੀ ਭਰਨਾ ਆ, ਤੁਹਾਡਾ ਮੈਡੀਕੇਅਰ ਕਾਰਡ ਵੀ ਹੋਣਾ ਚਾਹੀਦਾ, ਹੋਰ ਵੀ ਤੁਹਾਡੀ ਪਰਸਨਲ ਕਾਫ਼ੀ ਇਨਫੋਰਮੇਸ਼ਨ ਹੋਣੀ ਚਾਹੀਦੀ ਆ। ਇੱਕ ਸਧਾਰਨ ਵਿਅਕਤੀ ਲਈ, ਈਵਨ ਇਹ ਪੜ੍ਹੇ ਲਿਖੇ ਵਿਅਕਤੀ ਦੇ ਲਈ ਵੀ ਉਹ ਫਾਰਮ ਭਰਨਾ ਕਾਫ਼ੀ ਮੁਸ਼ਕਲ ਜਾਪਦਾ ਆ। ਲੇਕਿਨ ਜਿਹੜੇ ਬੰਦੇ ਬਾਹਰੋਂ ਆਏ ਹੋ ਆ, ਜਿਹੜੇ ਵੇਸਟਰਸ ਆ, ਜਿਹਨਾਂ ਨੂੰ ਜਿਹਨਾਂ ਕੋਲ ਕੰਪਿਊਟਰ ਲਿਟਰੇਟ ਨਹੀਂ ਆ, ਕੰਪਿਊਟਰ ਚਲਾਉਣਾ ਨਹੀਂ ਆਉਂਦਾ, ਫਾਰਮ ਭਰਨਾ ਨਹੀਂ ਆਉਂਦਾ, ਉਹਨਾਂ ਲਈ ਕਾਫ਼ੀ ਮੁਸ਼ਕਲ ਸਿੱਧਾ ਨਹੀਂ ਹੈ।
ਭਾਜੀ ਇੱਕ ਮਿੰਟ, ਮੈਂ ਅਸੀਂ ਦੋ ਟੀਕੇ ਲਵਾਏ, ਸਾਡਾ ਨਹੀਂ ਵੈਸੇ ਕਿਸੇ ਨੇ ਫਾਰਮ ਭਰਿਆ, ਉਹ ਨਹੀਂ ਆਪੇ ਹੀ, ਉਹ ਆਪੇ ਭਰਦੇ ਨੇ
ਜਿੰਨੇ ਵੀ ਫਾਰਮ ਨਹੀਂ, ਉਹ ਤਾਂ ਉੱਥੇ ਜਾ ਕੇ ਭਰਦੇ ਆ ਨਾ। ਜੇ ਤੁਸੀਂ ਇੱਥੋਂ ਬੁੱਕ ਕਰਾਉਣਾ ਹੋਵੇ, ਕਿਸੇ ਵੀ ਵੈਕਸੀਨੇਸ਼ਨ ਸੈਂਟਰ 'ਚ ਬੁੱਕ ਕਰਾਉਣਾ, ਕਾਫ਼ੀ ਇਨਫੋਰਮੇਸ਼ਨ ਮੰਗਦੇ ਆ। ਉਹ ਫਾਰਮ ਭਰਨ ਦੇ ਲਈ ਤੁਹਾਨੂੰ 15-20 ਮਿੰਟ ਤੱਕ ਲੱਗ ਜਾਂਦੇ ਆ ਫਾਰਮ ਭਰਨ ਦੇ ਲਈ। ਅਗਰ ਜੇ ਅਸੀਂ ਵੈਕਸੀਨੇਸ਼ਨ ਸੈਂਟਰ ਵਿੱਚ ਜਾ ਕੇ ਭਰਦੇ ਹਾਂ, ਫਿਰ ਉਹੀ ਇਨਫੋਰਮੇਸ਼ਨ ਉਹ ਆਪ ਭਰ ਲੈਂਦੇ ਆ। ਇੱਦਾਂ ਹੀ ਜਿਹੜੀ ਜਿਸ ਵੇਲੇ ਤੁਸੀਂ ਚੈੱਕ ਕਰਾਉਣੇ ਆ, ਕੋਈ ਵੀ ਕੋਵਿਡ 19 ਟੈਸਟ ਚੈੱਕ ਕਰਾਉਣ ਜਾਂਦੇ, ਉਹਦੇ ਵਿੱਚ ਕਾਫ਼ੀ ਇਨਫੋਰਮੇਸ਼ਨ ਮੰਗੀ ਜਾਂਦੀ ਹੈ। ਮੈਨੂੰ ਜਿੱਦਾਂ ਜਿਹੜੇ ਵੇਸਟਰਜ਼ ਆ, ਉਹਨਾਂ ਨੂੰ ਪ੍ਰੋਬਲਮ ਮੈਨੂੰ ਆਉਂਦੀ ਹੋਊਗੀ ਜਾਂ ਨਹੀਂ ਆਉਂਦੀ, ਉਹਦੇ ਬਾਰੇ ਕੋਈ ਕਹਿ ਨਹੀਂ ਸਕਦੇ, ਲੇਕਿਨ ਸਰਕਾਰ ਕਾਫ਼ੀ ਮਦਦ ਕਰ ਰਹੀ ਆ।
ਇਹੀ ਮੈਂ ਦੱਸਣਾ ਚਾਹੁੰਦਾ ਹਾਂ, ਉਹ ਕਹਿੰਦੇ
ਸਰਕਾਰ ਕਾਫ਼ੀ ਮਦਦ ਕਰ ਰਹੀ ਹੈ ਇਹਦੇ ਬਾਰੇ।
ਉਹ ਇਹੀ ਦੱਸਣਾ ਚਾਹੁੰਦੇ, ਕਹਿੰਦੇ ਸਾਨੂੰ ਤੁਸੀਂ ਲਿਸਟ ਦੇ ਦਿਓ, ਨੰਬਰ ਫੋਨ ਨੰਬਰ ਦੇ ਦਿਓ ਵੀ ਕਿਹੜੇ ਕਿਹੜੇ ਬੰਦੇ, ਅਸੀਂ ਉਹਨਾਂ ਨੂੰ ਕਾਲ ਕਰਕੇ ਆਪੇ ਉਹਨਾਂ ਦੇ ਫਾਰਮ ਫੋਨ 'ਤੇ ਅਪੁਆਇੰਟਮੈਂਟ ਬਣਾ ਦੇਣੀ ਆ। ਕੋਈ ਉਹਨਾਂ ਨੂੰ ਫਾਰਮ ਭਰਨ ਦੀ ਲੋੜ ਨਹੀਂ, ਅਸੀਂ ਫੋਨ 'ਤੇ ਹੀ ਸਾਰਾ ਉਹਨਾਂ ਦੀ ਬੁਕਿੰਗ ਕਰ ਦੇਣੀ ਆ। ਅਤੇ ਉਹ ਵੀ ਉਹ ਕਹਿੰਦੇ ਵੀ ਸਾਡੇ ਕੋਲ ਇੰਟਰਪ੍ਰੇਟਰ ਸਰਵਿਸਿਜ਼ ਵੀ ਹੈਗੀਆਂ ਆ, ਅਸੀਂ ਪੰਜਾਬੀ 'ਚ ਵੀ ਗੱਲ ਕਰਵਾ ਸਕਦੇ ਸਾਰਾ ਕੁਛ, ਸੋ ਕੋਈ ਪ੍ਰੋਬਲਮ ਨਹੀਂ ਹੈਗੀ। ਮੈਨੂੰ ਲੱਗਦਾ ਕਿ ਵੈਕਸੀਨੇਸ਼ਨ ਕਰਾ ਲੈਣੀ ਚਾਹੀਦੀ। ਮੈਂ ਆਪਣੀ ਗੱਲ ਦੱਸਦਾ, ਤੁਸੀਂ ਵੀ ਕਰਾ ਲਿਆ, ਅਸੀਂ ਸਾਡੇ ਵੀ ਦੋਨੋਂ ਟੀਕੇ ਲੱਗ ਗਏ ਨੇ, ਨੋ ਪ੍ਰੋਬਲਮ ਐਟ ਆਲ। ਤੁਸੀਂ ਦੇਖੋ ਸਾਡੀ ਜ਼ਬਾਨ ਅੱਗੇ ਨਾਲੋਂ ਵੀ ਜ਼ਿਆਦਾ ਤੇਜ਼ ਚੱਲ ਰਹੀ ਹੈ ਅਮਰੀਕ ਭਾਅ ਜੀ, ਟੀਕੇ ਲਵਾ ਕੇ, ਐਡੀ ਗੱਲ ਨਹੀਂ।
ਵੈਕਸੀਨੇਸ਼ਨ ਵੈਸੇ ਬਹੁਤ ਸੇਫ ਹੈ ਅਮਨਦੀਪ, ਐਸਟ੍ਰਾਜੇਨਿਕਾ ਤੇ ਜਿਹੜੇ ਫਾਈਜ਼ਰ ਦੋਨੋਂ ਕਾਫ਼ੀ ਇਫੈਕਟਿਵ ਕਹਿੰਦੇ ਟੀਕੇ ਹੈਗੇ ਆ, ਅਤੇ ਇਹਨਾਂ ਨੂੰ ਲਵਾ ਲੈਣਾ ਚਾਹੀਦਾ, ਚਾਹੇ ਕੋਈ ਵੀ ਅਵੇਲੇਬਲ ਹੋਵੇ, ਚਾਹੇ ਐਸਟ੍ਰਾਜੇਨਿਕਾ ਹੋਵੇ ਜਾਂ ਫਾਈਜ਼ਰ ਹੋਵੇ, ਉਹਨਾਂ 'ਚ ਕੋਈ ਵੀ ਟੀਕਾ। ਲੇਕਿਨ ਪਹਿਲਾਂ ਜਦੋਂ ਟੀਕੇ ਸ਼ੁਰੂ ਹੋਏ ਸੀ, ਉਦੋਂ ਥੋੜ੍ਹੀ ਕੰਪਲੀਕੇਸ਼ਨ ਇਹ ਹੋਈ ਸੀ ਕਿ ਬਲੱਡ ਕਲੋਟਸ ਆਉਂਦੇ ਆ, ਫਿਰ ਉਹਨੂੰ ਸੁਧਾਰ ਲਿਆ ਗਿਆ। ਪਤਾ ਨਹੀਂ, ਇੱਦਾਂ ਦੀਆਂ ਅਫਵਾਹਾਂ ਵੀ ਕਈ ਵਾਰੀ ਫੈਲ ਜਾਂਦੀਆਂ। ਸਰਕਾਰ ਪੂਰੀ ਕੋਸ਼ਿਸ਼ ਕਰਦੀ ਆ ਕਿ ਟੀਕੇ ਕਰਨ ਤੋਂ ਬਾਅਦ ਜਿਹੜੀ ਲੋਕਡਾਊਨ ਉਹਨੂੰ ਖੋਲ੍ਹਿਆ ਜਾਊਗਾ, ਕਿਉਂਕਿ ਪਾਸ ਔਨ ਫਿਰ ਜਿਹੜੀ ਵਾਇਰਸ ਆ ਉਹ ਹੁੰਦੀ ਹੀ ਨਹੀਂ ਹੈ। ਅਗਰ ਕਿਸੇ ਨੂੰ ਹੋ ਵੀ ਜਾਵੇ ਤਾਂ ਉਹ ਅੱਗੇ ਪਾਸ ਔਨ ਨਹੀਂ ਹੁੰਦੀ। ਜਿਹੜਾ ਜਿਹੜਾ ਬੰਦਾ ਵੈਕਸੀਨੇਟਡ ਆ ਪੂਰੀ ਤਰ੍ਹਾਂ, ਉਹਨੂੰ ਅਕਵਾਇਰ ਨਹੀਂ ਕਰਦਾ। ਇਹ ਕਾਫ਼ੀ ਸੇਫ ਆ, ਅਤੇ ਸਰਕਾਰ ਦੀਆਂ ਇੰਸਟਰਕਸ਼ਨਾਂ ਸਾਨੂੰ ਫੋਲੋ ਕਰਨੀਆਂ ਚਾਹੀਦੀਆਂ। ਜਲਦੀ ਤੋਂ ਜਲਦੀ ਜਿੰਨਾ ਵੀ ਟੀਕਾਕਰਨ ਹੋਊਗਾ, ਉੱਨੀ ਤੋਂ ਉੱਨੀ ਜਲਦੀ ਹੀ ਜਿਹੜੇ ਲੋਕਡਾਊਨ ਖੁੱਲ੍ਹਣਗੇ, ਉੱਨੀ ਹੀ ਜਲਦੀ ਸਾਨੂੰ ਜਿਹੜੀ ਫਰੀਡਮ ਮਿਲੂਗੀ। ਅਮਜੀ, ਬਹੁਤ ਵਧੀਆ ਗੱਲ ਹੈ ਕਿ ਸਰਕਾਰ ਕੋਸ਼ਿਸ਼ ਬਹੁਤ ਕਰ ਰਹੀ ਹੈ, ਸਾਰੀਆਂ ਆਸਟ੍ਰੇਲੀਅਨ ਸਰਕਾਰਾਂ, ਚਾਹੇ ਲੋਕਲ ਸਰਕਾਰ ਹੋਵੇ, ਚਾਹੇ ਉਹ ਸਟੇਟ ਦੀ ਸਰਕਾਰ ਹੋਵੇ, ਚਾਹੇ ਫੈਡਰਲ ਸਰਕਾਰ ਹੋਵੇ, ਪੱਬਾਂ ਭਾਰ ਹੋਈਆਂ ਪਈਆਂ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਵੈਕਸੀਨੇਸ਼ਨ, ਕਿਸੇ ਨਾ ਕਿਸੇ ਤਰ੍ਹਾਂ ਵੈਕਸੀਨੇਸ਼ਨ ਕਰਕੇ ਲੋਕਾਂ ਨੂੰ ਵਾਪਸ ਫਰੀਡਮ ਦਵਾਈ ਜਾਵੇ। ਜੀ ਅਮਨਦੀਪ।
ਹਾਂਜੀ, ਅਤੇ ਸਾਡੇ ਨਾਲ ਚਾਲ ਸਾਹਿਬ ਨੇ ਜਾਣਕਾਰੀ ਭੇਜੀ, ਮੈਂ ਟਵਿੱਟਰ 'ਤੇ ਵੀ ਸਾਂਝੀ ਕਰਤੀ, ਆਪਣੇ ਲਾਈਵ ਬਲੌਗ 'ਤੇ ਵੀ ਸਾਂਝੀ ਕਰਤੀ ਆ ਕਿ ਕੱਲ੍ਹ ਨੂੰ ਸਿਡਨੀ 'ਚ ਸੁਪਰ ਸੰਡੇ ਹੋਏਗਾ, ਜਾਣੀ ਕਿ ਸਿਡਨੀ ਓਲੰਪਿਕ ਪਾਰਕ ਦੇ ਵਿੱਚ। ਇਸ ਦੇ ਵਿੱਚ ਐਸਟ੍ਰਾਜੈਨਿਕਾ ਜਿਹੜੀ ਵੈਕਸੀਨ ਹੈ ਉਹ ਫ੍ਰੀ ਲਾਏ ਜਾਣਗੇ, ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ, ਕੱਲ੍ਹ ਨੂੰ ਸੰਡੇ ਨੂੰ। ਅਤੇ ਤੁਸੀਂ ਬੁਕਿੰਗ ਵੀ ਕਰਵਾ ਸਕਦੇ ਹੋ, 18 ਸਾਲ ਤੋਂ ਉੱਤੇ ਕੋਈ ਵੀ ਜਾ ਸਕਦਾ, ਉੱਥੇ ਕੋਈ ਮੈਡੀਕੇਅਰ ਕਾਰਡ ਦੀ ਉੱਥੇ ਲੋੜ ਨਹੀਂ ਹੈਗੀ। ਸੋ ਇਹ ਜਾਣਕਾਰੀ ਮੈਂ ਸਾਂਝੀ ਕਰਤੀ। ਅਗਰ ਸਿਡਨੀ ਇਲਾਕੇ 'ਚ ਰਹਿੰਦੇ ਹੋ ਤਾਂ ਫ੍ਰੀ ਟੀਕੇ ਕੱਲ੍ਹ ਨੂੰ ਲੱਗ ਰਹੇ ਨੇ, ਤੁਸੀਂ ਲਿੰਕ ਉੱਥੇ ਦਿੱਤਾ ਹੋਇਆ, ਉੱਥੇ ਬੁਕਿੰਗ ਕਰਵਾ ਸਕਦੇ ਹੋ। ਔਰ ਅਮਰੀਕ ਭਾਜੀ ਦੇਖੋ ਤੁਸੀਂ ਕਿਹਾ ਸਰਕਾਰਾਂ ਜਿਹੜੀਆਂ ਕਾਫੀ ਵਧੀਆ ਕੰਮ ਕਰ ਰਹੀਆਂ ਨੇ, ਵਧੀਆ ਕਰ ਰਹੀਆਂ ਨੇ। ਸਿਡਨੀ ਦੇ ਵਿੱਚ ਇੱਕ ਕੇਸ ਸਾਹਮਣੇ ਆਇਆ ਸੀ ਜਿੱਥੇ ਕੁਛ ਡਾਕਟਰ ਜਿਹੜੇ ਨੇ ਉਹਨਾਂ ਨੇ $250 ਤੱਕ ਚਾਰਜ ਕੀਤਾ ਸੀਗਾ ਟੀਕੇ ਦਾ, ਉਹਨਾਂ 'ਤੇ ਵੀ ਸ਼ਿਕੰਜਾ ਕੱਸਿਆ ਗਿਆ ਕਿ ਟੀਕਾ ਫ੍ਰੀ ਹੈ। ਅਤੇ ਦੂਸਰੀ ਗੱਲ, ਪਿਛਲੇ ਹਫ਼ਤੇ ਮੈਂ ਵੀਡੀਓ ਵੀ ਸ਼ੇਅਰ ਕੀਤਾ ਸੀਗਾ ਪੁਲਿਸ ਕਮਾਂਡਰ ਦਾ ਆਪਣੇ ਇਲਾਕੇ 'ਚ, ਅਤੇ ਉਹਨਾਂ ਨੇ ਨਾ ਬੜੇ ਵਧੀਆ ਇਕੱਠ ਕੀਤਾ ਕਮਿਊਨਿਟੀ, ਸਾਰੀਆਂ ਕਮਿਊਨਿਟੀ, ਇੱਥੇ ਮਲਟੀਕਲਚਰ ਕਮਿਊਨਿਟੀ ਆ, ਤਕਰੀਬਨ 25 ਵੱਖਰੇ ਵੱਖਰੇ ਭਾਈਚਾਰੇ ਨੇ, ਔਰ ਉਹਨਾਂ ਦੇ ਸਾਰੇ ਜਿਹੜੇ ਲੈਂਗੁਏਜ ਸਰਵਿਸਿਜ਼ ਵਾਲੇ, ਮੈਨੂੰ ਵੀ ਉਹ 'ਚ ਇਨਵਾਈਟ ਕੀਤਾ ਸੀ ਪੰਜਾਬੀ ਵੱਲੋਂ, ਸਾਰਿਆਂ ਨੂੰ ਇਨਵਾਈਟ ਕਰਕੇ ਉਹਨਾਂ ਨੂੰ ਬੇਨਤੀ ਕੀਤੀ, ਉਹਨਾਂ ਨੇ ਰਿਕੁਐਸਟ ਕੀਤੀ ਕਿ ਤੁਸੀਂ ਵੱਧ ਤੋਂ ਵੱਧ ਸਰਕਾਰ ਦੀ ਹੈਲਪ ਕਰੋ ਇਸ ਇਲਾਕੇ ਦੇ ਵਿੱਚ, ਅਸੀਂ ਤੁਹਾਨੂੰ ਇਨਫੋਰਮੇਸ਼ਨ ਦਿਆ ਕਰਾਂਗੇ, ਤੁਸੀਂ ਟ੍ਰਾਂਸਲੇਟ ਕਰਕੇ ਉਹਦੇ ਵੀਡੀਓ ਬਣਾ ਕੇ ਸਾਨੂੰ ਭੇਜਿਆ ਕਰੋ। ਅਸੀਂ ਉਹ ਸਾਰੇ ਇਲਾਕੇ 'ਚ ਬੜਾ ਸੋਹਣਾ ਨੈਟਵਰਕ, ਪੁਲਿਸ ਡਿਪਾਰਟਮੈਂਟ ਨੇ, ਰੈੱਡ ਕਰੋਸ ਨੇ, ਰੋਟਰੀ, ਇਹ ਸਾਰਿਆਂ ਨੇ ਰਲ ਕੇ ਚਲਾਇਆ ਹੈ ਕਿ ਅਸੀਂ ਇਹ ਕੈਂਪੇਨ ਚਲਾਉਣੀ ਹੈ, ਆਪਣੇ ਏਰੀਏ ਨੂੰ ਸੇਫ ਰੱਖਣਾ। ਮੈਨੂੰ ਲੱਗਦਾ ਅਮਰੀਕ ਭਾਅ ਜੀ ਕਿ ਬਾਕੀ ਇਲਾਕਿਆਂ 'ਚ ਵੀ ਇਸੇ ਤਰ੍ਹਾਂ ਹੀ ਹੁੰਦਾ ਹੋਏਗਾ, ਪਰ ਮੈਂ ਤਾਂ ਸਿਰਫ ਕੌਫਸਰਬ ਡਿਸਟ੍ਰਿਕਟ ਦੀ ਗੱਲ ਕਰ ਰਿਹਾ, ਗ੍ਰਾਫਟਨ ਪੋਰਟ ਮੁਕਵਾਰੀ ਤੱਕ ਜਿਹੜੇ ਇਹ ਵੀ ਵਿੱਚੇ ਲੈ ਲਏ ਆ ਇਹਨਾਂ ਨੇ ਕਿ ਜੁਆਇੰਟ ਕਰਨਗੇ। ਸੋ ਬਹੁਤ ਵਧੀਆ ਐਫਰਟ ਕਰ ਰਹੇ ਨੇ। ਉਸ ਦਿਨ ਵੀ ਮੈਂ ਦੇਖਿਆ ਕਿ ਸਾਰੇ ਪੁਲਿਸ ਫੋਰਸ ਦੇ ਜਿਹੜੇ ਮੇਜਰ ਉਹਨਾਂ ਦੇ ਕਮਾਂਡਰ ਸੀ, ਇੰਸਪੈਕਟਰ ਸੀ, ਸਾਰੇ ਉੱਥੇ ਮੌਜੂਦ ਸੀ ਔਰ ਬੜੇ ਐਕਸਾਈਟਡ ਸੀ, ਕਿਉਂਕਿ ਬੜਾ ਚਿੰਤਾ ਦਾ ਵਿਸ਼ਾ ਆ ਅਗਰ ਕਿਤੇ ਇਹ ਲੋਕਡਾਊਨ ਲੱਗਦਾ ਆ ਤਾਂ ਸਰਕਾਰ, ਪੁਲਿਸ ਅਤੇ ਸਰਕਾਰੀ ਜਿਹੜੀ ਮਸ਼ੀਨਰੀ ਆ ਉਹਨਾਂ ਲਈ ਬਹੁਤ ਹੀ ਲੋਡ ਪੈ ਜਾਂਦਾ ਉਹਨਾਂ 'ਤੇ, ਇਕੱਲਾ ਲੋਕਾਂ 'ਤੇ ਨਹੀਂ ਪੈਂਦਾ। ਸੋ ਇਸ ਦਾ ਪੂਰਾ ਖਿਆਲ ਰੱਖਣਾ ਚਾਹੀਦਾ। ਅਮਰੀਕ ਭਾਅ ਜੀ, ਇੱਕ ਨਾ ਹੋਰ ਗੱਲ ਸਾਹਮਣੇ ਆ ਰਹੀ ਹੈ, ਓਪੋਜੀਸ਼ਨ ਲੀਡਰ ਨੇ ਬਿਆਨ ਦਿੱਤਾ ਕਿ ਅਸੀਂ $300 ਜਿਹੜੇ ਆ ਉਹ ਦੇਵਾਂਗੇ ਟੀਕਾ ਲਾਉਣ ਦੇ, ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਆਸਟ੍ਰੇਲੀਅਨ ਇੰਨੇ ਲਾਲਚੀ ਆ ਵੀ $300 ਦੀ ਖਾਤਰ ਮਤਲਬ ਉਹ ਸਿਰਫ ਟੀਕਾ ਤਾਂ ਲਵਾਉਣਗੇ ਕਿ $300 ਮਿਲੇਗਾ, ਕੀ ਖਿਆਲ ਹੈ ਤੁਹਾਡਾ?
ਨਹੀਂ ਅਮਨਦੀਪ, ਮੈਨੂੰ ਤਾਂ ਇਹਦੇ ਵਿੱਚ ਪੋਲੀਟੀਕਲ ਜਿਹੜੇ ਏਜੰਡੇ ਆ ਉਹਦੀ ਬੂ ਆਉਂਦੀ ਆ, ਕਿਉਂਕਿ ਇਹ ਜਿਹੜਾ ਇਸ ਵੇਲੇ ਜਿਹੜਾ ਮਾਮਲਾ ਆ ਟੀਕਾਕਰਨ ਦਾ ਜਾਂ COVID-19 ਜਿਹੜੀ ਸਮੱਸਿਆ ਦੇਸ਼ ਨੂੰ ਆਈ ਹੋਈ ਆ, ਆਸਟ੍ਰੇਲੀਅਨ ਖਾਸ ਤੌਰ 'ਤੇ ਇਸ ਵੇਲੇ ਇੱਦਾਂ ਦੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ। ਇਸ ਵੇਲੇ ਕਮਿਊਨਿਟੀ ਪਾਰਟੀਸਪੇਸ਼ਨ ਦੀ ਲੋੜ ਆ ਕਿ ਕਮਿਊਨਿਟੀ ਕਿੱਦਾਂ ਇਕੱਠੀ ਹੋ ਕੇ ਗੌਰਮੈਂਟ ਦੇ ਨਾਲ ਪਾਰਟੀਸਪੇਟ ਕਰਦੀ ਆ, ਗੌਰਮੈਂਟ ਦੇ ਨਾਲ ਉਹ ਕੋਪਰੇਟ ਕਰਦੀ ਆ ਅਤੇ ਉਹ ਜ਼ਿਆਦਾ ਤੋਂ ਜ਼ਿਆਦਾ ਟੀਕਾਕਰਨ ਹੁੰਦਾ ਆ। ਬਿਲਕੁਲ ਤੁਹਾਡੀ ਗੱਲ ਠੀਕ ਆ ਕਿ ਆਸਟ੍ਰੇਲੀਅਨ ਇੰਨੇ ਲਾਲਚੀ ਨਹੀਂ ਆ ਕਿ ਉਹ ₹300 ਲੈ ਕੇ ਟੀਕਾ ਲਵਾਉਣਗੇ। ਆਸਟ੍ਰੇਲੀਅਨ ਜਾਂ ਕੋਈ ਵੀ ਜਿਹੜੀ ਕੌਮ ਹੁੰਦੀ ਆ ਉਹ ਆਪਣੀ ਬਿਹਤਰੀ ਦੇ ਲਈ, ਆਪਣੀ ਜਨਰੇਸ਼ਨ ਦੀ ਬਿਹਤਰੀ ਦੇ ਲਈ, ਆਪਣੇ ਲੋਕਾਂ ਦੀ ਬਿਹਤਰੀ ਦੇ ਲਈ, ਆਪਣੀ ਸੋਸਾਇਟੀ ਦੀ ਬਿਹਤਰੀ ਦੇ ਲਈ ਉਹ ਪੈਸੇ ਦੇਣ ਦੇ ਲਈ ਵੀ ਤਿਆਰ ਹੋ ਜਾਂਦੀ ਹੈ। ਤਾਂ ਇਹ ਤਾਂ ਕਹਿੰਦੇ ਨੇ ਪੈਸੇ ਦੇਵਾਂਗੇ, ਜੇ ਹੁਣ ਲੋਕਾਂ ਤੋਂ ਪੈਸੇ ਮੰਗਣ ਵੀ ਜਾਣਾ ਕਿਸੇ ਕੌਜ਼ ਕਰਕੇ ਤਾਂ ਉਹ ਦੇਣ ਦੇ ਲਈ ਵੀ ਤਿਆਰ ਹੈ, ਤਾਂ ਕਿ ਤੁਹਾਡਾ ਦੇਸ਼ ਸੁਰੱਖਿਅਤ ਰਹੇ, ਤੁਹਾਡਾ ਦੇਸ਼ ਵਧੀਆ ਰਹੇ, ਤੁਹਾਡਾ ਦੇਸ਼ ਸਿਹਤਮੰਦ ਰਹੇ। ਇਹ ਮੈਨੂੰ ਚੰਗੀ ਨਹੀਂ ਬਹੁਤੀ ਗੱਲ ਲੱਗੀ ਕਿ ਉਹਨਾਂ ਨੂੰ ਪੈਸੇ ਦਿੱਤੇ ਜਾਊਗੇ, ਉਹਨਾਂ ਨੂੰ ਉਹਨਾਂ ਦਾ ਸਨਮਾਨ ਕੀਤਾ ਜਾਊਗਾ। ਮੇਰੇ ਖਿਆਲ 'ਚ ਇਹ ਗੱਲ ਇੰਨੀ ਠੀਕ ਜੱਚਦੀ ਨਹੀਂ ਆ। ਲੇਕਿਨ ਜਿਸ ਵੇਲੇ ਕੋਈ ਵੀ ਸਰਕਾਰ ਇਸ ਵੇਲੇ ਕਿਸੇ ਵੀ ਸਟੇਟ ਦੇ ਵਿੱਚ, ਜਿਹੜੀ ਸਰਕਾਰ ਇਸ ਵੇਲੇ, ਚਾਹੇ ਉਹ ਲੇਬਰ ਦੀ ਹੋਵੇ, ਚਾਹੇ ਉਹ ਕੰਜ਼ਰਵੇਟਿਵ ਸਰਕਾਰਾਂ ਹੋਣ, ਟੋਰੀ ਸਰਕਾਰਾਂ ਹੋਣ, ਉਹ ਕੋਸ਼ਿਸ਼ ਪੂਰੀ ਕਰ ਰਹੀਆਂ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਵੈਕਸੀਨੇਸ਼ਨ ਜ਼ਿਆਦਾ ਤੋਂ ਜ਼ਿਆਦਾ ਹੋਵੇ ਅਤੇ ਲੋਕਾਂ ਦੇ ਲਈ ਆਜ਼ਾਦੀ ਨੂੰ ਦੁਬਾਰਾ ਬਹਾਲ ਕੀਤਾ ਜਾਵੇ। ਜੀ ਜੀ
ਹਾਂਜੀ, ਗੁਰਿੰਦਰ ਸਿੰਘ ਹੁਣੀ ਜੁੜੇ ਨੇ, ਕਹਿੰਦੇ $300 ਇੱਧਰ ਦੇਈ ਜਾ ਰਹੇ ਨੇ, ਉੱਧਰ ਸਿੱਧੂ ਹੁਣੀ 300 ਯੂਨਿਟ ਫ੍ਰੀ ਦੇਈ ਜਾ ਰਹੇ ਨੇ ਬਿਜਲੀ ਦੇ। ਮੈਨੂੰ ਲੱਗਦਾ ਇੱਕੋ ਹੀ ਫ੍ਰੀਕੁਐਂਸੀ 'ਤੇ ਚੱਲ ਰਿਹਾ ਹੈ ਕੰਮ, 300-300 ਵਾਲਾ। ਅਤੇ
ਮੈਨੂੰ ਲੱਗਦਾ ਅਮਦੀਪ ਇਹਨਾਂ ਦੀ ਫ੍ਰੀਕੁਐਂਸੀ ਇੱਕੋ ਜਿਹੀ ਆ, ਕਿਉਂਕਿ ਇਸ 'ਚ ਪੋਲੀਟਿਕਸ ਵੜ ਜਾਂਦੀ ਆ। ਕੋਈ ਨਾ ਕੋਈ ਵੀ ਚੀਜ਼ ਹੋਵੇ ਉਹਦੇ ਵਿੱਚ ਅਸੀਂ ਪੋਲੀਟਿਕਸ ਨੂੰ ਘੜੀਸਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਅਜਿਹਾ ਹੀ ਹੋ ਰਿਹਾ ਆ। ਹਰੇਕ ਪਾਸੇ ਹੁੰਦਾ ਜਿੱਥੇ ਵੀ ਕੋਈ ਸਰਕਾਰਾਂ ਚੱਲਦੀਆਂ ਜਾਂ ਸਰਕਾਰਾਂ ਆਪਣੀ ਪਾਵਰ ਨੂੰ ਰਿਟੇਨ ਕਰਨ ਦੀ ਕੋਸ਼ਿਸ਼ ਕਰਦੀਆਂ ਆ, ਉੱਥੇ ਅਜਿਹੀਆਂ ਗੱਲਾਂ ਚੱਲਦੀਆਂ ਨਾ, ਬਹੁਤਾ ਧਿਆਨ ਦੇਣਾ ਉਹਦਾ ਚਾਹੀਦਾ ਨਹੀਂ, ਉਹਦੇ ਨਾਲ ਬਹੁਤ ਡਿਸਕਸ਼ਨ ਇਹਨਾਂ ਦੇ ਕਰਨੀ ਚਾਹੀਦੀ ਹੈ।
ਦੇਖੋ, ਆਪਾਂ ਡਿਸਕਸ਼ਨ ਤਾਂ ਇਹ ਕਰ ਰਹੇ ਹਾਂ ਕਿ ਇੱਕ ਤਾਂ ਚਲੋ ਬੜਾ ਔਖਾ ਕੰਮ ਹੈ ਸਾਰਿਆਂ ਦੇ, ਜਾਂ ਤਾਂ ਕੋਈ ਛੋਟੀ ਮੋਟੀ ਹੋਵੇ ਹੈ ਨਾ, ਮਾੜਾ ਮੋਟਾ, ਵੀ ਫਿਰ ਤਾਂ ਠੀਕ ਹੈ। ਵੀ ਮੈਨੂੰ ਇਹੋ ਲੱਗਦਾ ਕਿ ਜੇ ਮਤਲਬ $300 ਆਪਾਂ ਕਹਿ ਰਹੇ ਹਾਂ, $300 ਦੇ ਦਿਓ ਜਾਂ $50 ਦੇ ਦਿਓ ਜਾਂ ਕੋਈ ਬੈਨੀਫਿਟ ਦਿਓ ਹੈ ਨਾ, ਵੀ ਟੀਕੇ ਲਵਾਉਣ ਲੋਕ, ਜਿਹੜੀ ਸਾਡੀ ਮੋਰਲ ਓਬਲੀਗੇਸ਼ਨ ਹੈ, ਸਾਡੀ ਨੈਤਿਕ ਜ਼ਿੰਮੇਵਾਰੀ ਆ, ਉਹ ਕਿੱਥੇ ਗਈ? ਕਿ ਆਪਾਂ ਇੱਕ ਸਮੂਹ 'ਚ ਚੱਲਣਾ ਆ, ਆਪਾਂ ਇੱਕ ਭਾਈਚਾਰੇ 'ਚ ਚੱਲਣਾ, ਇੱਕ ਸਾਂਝੀਵਾਲਤਾ 'ਚ ਚੱਲਣਾ ਆ, ਠੀਕ ਹੈ? ਜੇ ਆਪਾਂ ਕਹੀਏ ਵੀ ਤੁਹਾਨੂੰ ਅਸੀਂ ਵੱਢੀ ਦਿੰਦੇ ਹਾਂ ਜੀ ਆਹ ਤਾਂ ਤੁਸੀਂ ਕਰ ਲਓ, ਉਹ ਲੋਕ ਲੋਕਾਂ ਨੂੰ ਮੰਗ ਖਾਣੇ ਬਣਾਉਣ ਦੀ ਜਿਹੜੀ ਬਿਰਤੀ ਆ ਸਰਕਾਰਾਂ ਦੀ, ਹੈ ਨਾ, ਆਪਾਂ ਨੂੰ ਇਹ ਤੋਂ ਗਰੇਜ, ਲੋਕਾਂ ਨੂੰ ਅੰਗਰੇਜ ਕਰਨਾ ਚਾਹੀਦਾ। ਇੰਡੀਆ 'ਚ ਕੀ ਹੋ ਰਿਹਾ ਆ, ਇੰਡੀਆ 'ਚ ਅਸੀਂ ਇਹੀ ਪਿੱਟ ਰਹੇ ਹਾਂ। ਆਟਾ ਦਾਲ ਸਕੀਮ ਕੀ ਆ, ਮੰਗ ਖਾਣੀ ਬਿਰਤੀ ਆ, ਵੀ ਮੰਗ 'ਤੇ, ਸਰਕਾਰੀ ਮੰਗ 'ਤੇ ਬਣਾਏ ਪਏ ਨੇ ਸਰਕਾਰ ਨੇ, ਉਹਨਾਂ ਨੂੰ ਜੋਬ ਦੇਣ ਦੀ ਬਜਾਏ ਉਹਨਾਂ ਨੂੰ ਆਟਾ ਦਾਲ ਦੇਣ 'ਚ ਖੁਸ਼ ਆ ਲੋਕ, ਹੈ ਨਾ, ਉਹ ਲਈ ਜਾ ਰਹੇ ਨੇ, ਵੱਡੀਆਂ ਲਈ ਜਾ ਰਹੇ, ਸਬਸਿਡੀਆਂ ਲਈ ਜਾ ਰਹੇ ਨੇ। $300, ਵਾਈ ਯੂ ਨੀਡ ਟੂ ਗੈਟ $300 ਟੂ ਗੈਟ ਵੈਕਸੀਨੇਟਡ, ਮਤਲਬ ਇਨ ਇਨ ਸੈਲਫ ਇਹ ਬਰਾਈਬ ਹੈ, ਇਹ ਵੱਡੀ ਆ। ਚਲੋ ਇਹ ਤਾਂ ਓਪੋਜੀਸ਼ਨ ਲੀਡਰ ਨੇ ਇਹ ਗੱਲ ਕਹੀ ਆ ਵੀ $300 ਦੇਵਾਂਗੇ, ਅਸੀਂ ਪੁਸ਼ ਕਰਾਂਗੇ। ਪਹਿਲੀ ਗੱਲ ਤਾਂ ਉਹਨਾਂ ਦੀ ਸਰਕਾਰ ਹੈ ਨਹੀਂ, ਹੈਂ, ਜਦ ਤੱਕ ਉਹਨਾਂ ਦੀ ਸਰਕਾਰ ਬਣਨੀ ਹੈ ਉਦ ਤੱਕ ਇਹ ਮਸਲਾ ਹੀ ਖਤਮ ਹੋ ਜਾਣਾ। ਸੋ ਇਟਸ ਇਰਰੈਲੀਵੈਂਟ ਜਿਹੜੇ ਉਹ ਕਹਿ ਰਹੇ ਨੇ। ਦੂਜੀ ਗੱਲ, ਗ੍ਰੈਟਨ ਇੰਸਟੀਚਿਊਟ ਆ ਜਿਹੜਾ ਕਾਫੀ ਰੈਪੂਟੇਬਲ ਇੰਸਟੀਟਿਊਸ਼ਨ ਹੈ, ਉਹਨਾਂ ਨੇ ਪ੍ਰਪੋਜ਼ ਕੀਤਾ ਸੀਗਾ ਵੀ $80 million ਦੀ ਜਿਹੜੀ ਲੋਟਰੀ ਪਾਈ ਜਾਵੇ, ਅਤੇ ਜਿਹੜੀ ਕਿ 8 ਹਫ਼ਤਿਆਂ ਲਈ, 10-10 million ਹਰੇਕ ਹਫ਼ਤੇ ਮਤਲਬ ਸ਼ੁਰੂ ਕੀਤਾ ਜਾਵੇ। ਸੋ ਲੋਟਰੀ ਵਾਲਾ ਵੀ ਆ ਵੀ ਜਿਹੜਾ ਟੀਕਾ ਲਾਊਗਾ ਉਹਨੂੰ ਲੋਟਰੀ ਦੇ ਵਿੱਚ ਪਾ ਦਿੱਤਾ ਜਾਊਗਾ। ਪਹਿਲੀ ਗੱਲ ਤਾਂ ਚਲੋ ਸਾਡੀ ਤਾਂ ਲੋਟਰੀ ਕਦੇ ਨਿਕਲਦੀ ਨਹੀਂ, ਹੈ ਨਾ, ਅਤੇ ਇਹ ਵੀ ਇੱਕ ਅਟਰੈਕਟੈਂਟ ਹੋਣਾ ਚਾਹੀਦਾ ਆ। ਅਤੇ ਦੂਜਾ ਜਿਹੜਾ ਨਾ ਟ੍ਰੇਜਰੀ ਨੇ ਮਾਡਲਿੰਗ ਕੀਤੀ ਆ, ਜਿਹੜਾ ਆਸਟ੍ਰੇਲੀਆ ਨੂੰ ਲੋਕਡਾਊਨ ਦਾ ਘਾਟਾ ਪੈਂਦਾ ਆ, 3.2 billion ਡਾਲਰ ਹਰੇਕ ਹਫ਼ਤੇ ਘਾਟਾ ਪੈਂਦਾ ਆ। ਜੇ ਇਸ ਐਂਗਲ ਤੋਂ ਦੇਖਣਾ ਆ ਤਾਂ ਟੀਕੇ ਲਵਾਉਣ ਦੇ ਜਿਹੜੀ ਬਿਰਤੀ ਆ ਉਹ, ਹੁਣ ਟੀਕਾ ਤਾਂ ਲੱਗ ਰਿਹਾ ਅਮਰੀਕ ਭਾਜੀ, ਜਿੰਨੇ ਟੀਕੇ ਆ ਰਹੇ ਨੇ, ਟੀਕੇ ਤਾਂ ਅਸਲ 'ਚ ਸ਼ੋਰਟੇਜ ਹੈ ਨਾ ਸਪਲਾਈ ਦੀ। ਜੇ ਹੁਣ $300 ਦੇ ਵੀ ਦਿੱਤਾ ਤਾਂ ਟੀਕੇ ਹੈ ਨਹੀਂ, ਤਾਂ ਸਪੀਡ ਦੇ ਤਾਂ ਉਸੇ 'ਤੇ ਚੱਲਣਾ ਆ, ਕੋਈ ਜ਼ਿਆਦਾ ਫਾਸਟ ਤਾਂ ਹੋਣਾ ਨਹੀਂ। ਸੋ ਮੈਨੂੰ ਲੱਗਦਾ ਵੀ ਇਹ ਜਿਹੜੇ ਪੈਸੇ ਸੁੱਟਣ ਦੀ ਵਰਤੀ ਆ, ਵੱਡੀਆਂ ਦੇਣ ਦੀ ਵਰਤੀ ਆ, ਇਹਨੂੰ ਰੋਕ ਕੇ ਉਨੇ ਪੈਸਿਆਂ ਦੇ ਅਮਰੀਕਾ ਤੋਂ ਟੀਕੇ ਮੰਗਾ ਕੇ ਛੇਤੀ ਰੋਲ ਆਊਟ ਕਰ ਦੇਣਾ ਚਾਹੀਦਾ ਆ। ਔਰ ਸਾਡੇ ਬੰਦਿਆਂ ਦੀ ਵੀ ਵਰਤੀ ਇਹ ਆ, ਮੈਂ ਬਹੁਤ ਬੰਦਿਆਂ ਨਾਲ ਗੱਲ ਕੀਤੀ, ਉਹ ਲਵਾ ਲਵਾਂਗੇ, ਕੀ ਲੋੜ ਹੈ, ਆਪਾਂ ਕਿਹੜੇ ਮਰਨ ਲੱਗੇ ਹਾਂ, ਵਧੀਆ ਦੇਸ਼ ਹੈ। ਪਰ ਪਿਆਰਿਓ, ਇਹਨੂੰ ਵਧੀਆ ਰੱਖਣ ਦੇ ਲਈ ਤਾਂ ਆਪਣੀ ਜ਼ਿੰਮੇਵਾਰੀ ਵੀ ਤਾਂ ਕਰਨੀ ਪੈਣੀ ਆ, ਇਹ ਖਿਆਲ ਰੱਖੋ ਤੁਸੀਂ। ਅਤੇ ਬਾਕੀ ਇੰਗਲੈਂਡ ਦੇ ਵਿੱਚ £50 ਮਿਲੇ ਨੇ, ਅਤੇ 100-100 pounds ਵੀ ਮਿਲਿਆ ਜਿਹੜੇ ਮਤਲਬ ਡਿਸੇਬਲਡ ਨੇ ਜਾਂ ਪ੍ਰੈਗਨੈਂਟ ਨੇ, 200-200 pounds ਵੀ ਉਹਨਾਂ ਨੂੰ ਮਿਲਿਆ। ਸੋ ਕਈ ਸਕੀਮਾਂ ਚੱਲਦੀਆਂ ਨੇ, ਕਈ ਪਾਸੇ ਚੱਲਦੀਆਂ ਨੇ। ਸੋ ਅਮਰੀਕ ਭਾਅ ਜੀ, ਉੱਧਰ ਕਈ ਕੰਟਰੀਆਂ 'ਚ ਕਹਿੰਦੇ ਬੀਅਰ ਵੀ ਮਿਲੀ ਆ ਅਮਰੀਕਾ 'ਚ, ਡੋਨਟ ਵੀ ਮਿਲਿਆ, ਡੋਪ, ਇੱਥੋਂ ਤੱਕ ਕਿ ਭੰਗ ਪੀਣ ਨੂੰ ਵੀ ਮਿਲੀ ਆ। ਤੁਹਾਡਾ ਕੀ ਖਿਆਲ ਹੈ?
ਮਤਲਬ ਮਿਲੀ ਹੋਣੀ ਆ, ਜਿੱਦਾਂ ਕਾਫੀ ਇਨਸੈਂਟਿਵ ਦਿੱਤੇ ਜਾਂਦੇ ਆ, ਪਰ ਮੇਰੇ ਖਿਆਲ 'ਚ ਚੰਗੀ ਗੱਲ ਨਹੀਂ ਆ। ਕਈ 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 ਵਿਅਕਤੀ ਜਿਹੜੇ ਕਿ ਨਾ, ਜਿਸ ਵੇਲੇ ਤੁਸੀਂ ਵੱਡੀ ਦੇਣ ਦੀ ਕੋਸ਼ਿਸ਼ ਕਰਦੇ ਆ, ਜਿੱਦਾਂ ਦੇ ਲੋਲੀਪੋਪ ਦੇਣ ਦੀ ਕੋਸ਼ਿਸ਼ ਕਰਦੇ ਆ, ਤੁਸੀਂ ਉਹਨਾਂ ਦੀ ਜਿਹੜੀ ਮਾਨਸਿਕਤਾ ਉਹਦੇ 'ਤੇ ਸੱਟ ਮਾਰਨ ਦੀ ਕੋਸ਼ਿਸ਼ ਕਰਦੇ ਆ। ਅਜਿਹਾ ਹੁੰਦਾ ਆ, ਅਤੇ ਅਜਿਹਾ ਹੁੰਦਾ ਵੀ ਰਹੇਗਾ। ਜਿੱਦਾਂ ਜਿੱਦਾਂ ਕਈ ਲੋਕ ਲਾਲਚੀ ਵੀ ਹੁੰਦੇ ਆ ਅਮਦੀਪ, ਉਹ ਇੱਦਾਂ ਦੀਆਂ ਚੀਜ਼ਾਂ ਦੀ ਉਡੀਕ ਹੀ ਕਰਦੇ ਰਹਿੰਦੇ ਕਿ ਕੋਈ ਨਾ ਕੋਈ ਇਨਸੈਂਟਿਵ ਮਿਲੂਗਾ ਤਾਂ ਅਸੀਂ ਕਰਾਂਗੇ। ਕਈ ਵਾਰੀ ਇਹ ਕਾਰਗਰ ਵੀ ਸਾਬਤ ਹੁੰਦੇ ਆ, ਲੇਕਿਨ ਮੇਰੇ ਖਿਆਲ 'ਚ ਇਸ ਵੇਲੇ ਜਿਹੜੀ ਆ, ਹਰ ਦੇਸ਼ ਦੇ ਵਿਅਕਤੀ ਦੀ, ਹਰ ਦੇਸ਼ ਦਾ ਜਿਹੜਾ ਸਿਟੀਜਨ ਹੈ, ਉਹਦੀ ਮੋਰਲ ਜ਼ਿੰਮੇਵਾਰੀ ਆ, ਐਥੀਕਲ ਰਿਸਪੋਂਸੀਬਿਲਟੀ ਆ ਕਿ ਉਹ ਜਲਦੀ ਤੋਂ ਜਲਦੀ ਟੀਕਾ ਲਵਾ ਕੇ ਆਜ਼ਾਦੀ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰਨ। ਇੰਨਾ ਹੀ ਕਹਿ ਸਕਦੇ ਹਾਂ ਅਮਦੀਪ,
ਇਹ ਤੋਂ ਬਾਅਦ ਫਿਰ ਹੁਣ ਆਪਾਂ
ਕੰਟਰੋਵਰਸੀ ਤਾਂ ਜਿੰਨੀ ਮਰਜ਼ੀ ਕ੍ਰੀਏਟ ਕਰ ਲਓ।
ਹਾਂਜੀ ਹਾਂਜੀ, ਅਤੇ ਦੇਖੋ ਭਾਅ ਜੀ, ਆਪਾਂ ਸੁਨੇਹੇ ਵੀ ਲੈਣੇ ਆ, ਕੁਛ ਚੰਗੀਆਂ ਖਬਰਾਂ ਆ ਰਹੀਆਂ ਨੇ। ਜਪਾਨ ਤੋਂ ਇਕੱਲੇ ਮੈਡਲਾਂ ਦੀ ਖਬਰਾਂ ਨਹੀਂ ਆ ਰਹੀਆਂ, ਜਗੇਸ਼ ਠਾਕਰ ਉਹਨਾਂ ਦੇ ਘਰੇ ਵਧਾਈਆਂ ਵੀ ਹੋਈਆਂ ਨੇ, ਉਹ ਵੀ ਆਪਾਂ ਸ਼ੇਅਰ ਕਰਨੀ ਆ। ਅਤੇ ਇੱਧਰ ਪੰਜਾਬੀ ਫਿਲਮਾਂ ਦਾ ਸਿਲਸਿਲਾ ਦੁਬਾਰਾ ਫੇਰ ਸ਼ੁਰੂ ਹੋ ਗਿਆ ਆ, ਕਿਉਂਕਿ ਅਮਰੀਕਾ, ਕਨੇਡਾ, ਇੰਗਲੈਂਡ ਦੇ ਵਿੱਚ ਤਕਰੀਬਨ ਹੁਣ ਬੈਕ ਟੂ ਨੋਰਮਲ ਆਲਮੋਸਟ ਹੋ ਚੁੱਕਾ ਆ, ਅਤੇ ਹੁਣ ਫਿਲਮਾਂ, ਲੋਕ ਮੈਚਾਂ 'ਤੇ ਵੀ ਜਾਂਦੇ ਨੇ, ਫਿਲਮਾਂ ਵੀ ਦੇਖਦੇ ਨੇ। ਅਤੇ ਮੇਰਾ ਖਿਆਲ ਲੋਕਡਾਊਨ ਤੋਂ ਬਾਅਦ ਪਹਿਲੀ ਫਿਲਮ ਆ ਰਹੀ ਹੈ ਪੁਆੜਾ, ਅਤੇ ਇਸਦੀ ਤੁਸੀਂ ਜਿਹੜੇ ਪ੍ਰਮੋਸ਼ਨ ਹੈ ਹਰਮਨ ਰੇਡੀਓ 'ਤੇ ਵੀ ਸੁਣ ਸਕਦੇ ਹੋ, ਜ਼ੀ ਫਿਲਮਾਂ ਵੱਲੋਂ ਹੈ, ਅਤੇ ਇਸ ਦੇ ਵਿੱਚ ਐਮੀ ਵਿਰਕ, ਸੋਨਮ ਬਾਜਵਾ ਆ। ਸੋ ਫਿਲਮਾਂ ਦਾ ਦੌਰ ਵੀ ਦੁਬਾਰਾ ਫਿਰ ਸ਼ੁਰੂ ਹੋਣ ਵਾਲਾ ਆ। ਅਤੇ ਇਨ ਦਾ ਮੀਨ ਟਾਈਮ, ਸੁਖਜੀਵਨ ਗਰੇਵਾਲ, ਮਨਦੀਪ ਸਿੰਘ ਹੁਣੀ, ਜਗਵੀਰ ਸਿੱਖ ਹੋਂ, ਜਗਦੀਪ ਗਿੱਲ, ਹਰਨੇਕ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਅਤੇ ਉਹਨਾਂ ਸਾਰਿਆਂ ਦੇ ਆਪਾਂ ਸਾਰੇ ਸੁਨੇਹੇ ਲੈਂਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਅਤੇ ਗੌਰਵ ਸ਼ਰਮਾ ਜੀ ਵੀ ਆ ਗਏ ਨੇ, ਪਾਲਾ ਬੈਂਸ ਜੀ ਨੇ ਸਟੋਰੀ ਸੁਣਨੀ ਚਾਹੀਦੀ ਆ, ਉਹ ਵੀ ਸੁਣਾਵਾਂਗੇ। ਲਾਡੀ ਬੈਂਸ ਵੀ ਨੇ, ਮੁੱਖ ਸੰਧੂ, ਮਨਦੀਪ ਮਾਨ, ਰਾਜਨਦੀਪ ਸਾਰੇ ਪ੍ਰੋਗਰਾਮ 'ਚ ਸ਼ਾਮਿਲ ਨੇ, ਅਤੇ ਮਿਲਦੇ ਹਾਂ ਜੀ ਬ੍ਰੇਕ ਦੇ ਉਸ ਪਾਰ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡਿੰਗ ਐਨਵਾਇਰਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਐਲਵਾਲ 30 ਹਰਸ਼ਲ ਸਟਰੀਟ ਬ੍ਰਿਸਬੇਨ QLD 4000 ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ ਫੋਰ ਮੋਰ ਇਨਫੋਰਮੇਸ਼ਨ ਕਾਲ
617-3106-5394 ਉਹ ਪਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ ਬੜਾ ਵਧੀਆ ਰੰਗ ਕੀਤਾ ਬਾਈ ਬਾਹਰ ਟੈਲਾਂ ਵੀ ਚਮਕਾਈਆਂ ਪਈਆਂ ਨਵਾਂ ਲਿਆ ਕਰੋ ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ PSD ਰੈਨੋਵੇਸ਼ਨ ਜੀ ਹਾਂ PSD ਰੈਨੋਵੇਸ਼ਨ ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ ਪੇਂਟਰਸ ਪਲੰਬਰਸ ਇਲੈਕਟ੍ਰੀਸ਼ੀਅਨ ਟਾਇਲਰ ਨਾਲ ਹੀ ਨਾਲ ਪਲਸਟਰਡ ਫੈਂਸਿੰਗ ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ ਵਾਹ 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 ਜੀ ਹਾਂ ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425-33-5100 ਤੇ PSD ਰੈਨੋਵੇਸ਼ਨ ਮੈਲਬੋਰਨ
ਦ ਮਾਈਗ੍ਰੇਸ਼ਨ ਸ਼ੋ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ
ਓ ਸ਼ਰਮਾ ਜੀ ਅੱਜ ਬੜੇ ਖੁਸ਼ ਲੱਗ ਰਹੇ ਹੋ ਕੀ ਗੱਲ ਹੈ
ਹਾਂਜੀ ਕਪੂਰ ਸਾਹਿਬ ਗੱਲ ਹੀ ਖੁਸ਼ੀ ਦੀ ਏ ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਜ਼ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ
ਅੱਛਾ ਇੱਕ ਗੱਲ ਤਾਂ ਦੱਸੋ ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ ਉਹ ਵੀ ਫੋਨ ਤੇ ਹੀ ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ
ਅੱਛਾ ਅਕਾਊਂਟੈਂਟ ਸਮਾਰਟ ਵਾਲੇ ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ ਅਕਾਊਂਟਿੰਗ ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au
ਰੁਕ ਜਾ ਪੁੱਤ ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9495-3636 ਤੇ ਜੇ ਕਿਸੇ ਨੇ ਈਮੇਲ ਕਰਨੀ ਆ ਈਮੇਲ ਵੀ ਕਰ ਸਕਦਾ info@accountantsmart.com.au ਤੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਬ੍ਰਿਸਬੇਨ ਤੋਂ ਪਰਮਜੀਤ ਸਿੰਘ ਧਾਲੀਵਾਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਵੀਕਐਂਡ ਦੇ ਉੱਤੇ, ਮੈਂ ਤੇ ਅਮਰੀਕ ਭਾਅ ਜੀ ਸਿਡਨੀ ਤੋਂ ਜੁੜੇ ਹੋਏ ਹਾਂ। ਔਰ ਅਮਰੀਕ ਭਾਅ ਜੀ, ਪਹਿਲਾਂ ਆਪਾਂ ਹੁਣ ਸੁਨੇਹੇ ਲਈਏ, ਕਿਉਂਕਿ ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਨੇ। ਗੌਰਵ ਸ਼ਰਮਾ ਜੀ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ ਅਤੇ ਉਹ ਚੁਟਕਲਾ ਸਾਂਝਾ ਕਰ ਰਹੇ ਨੇ। ਕਹਿੰਦੇ ਇੱਕ ਸਹੇਲੀ ਦੂਸਰੀ ਸਹੇਲੀ ਨੂੰ ਕਹਿੰਦੀ ਹੈ ਵੀ ਕੱਲ੍ਹ ਦਿਨ ਭਰ ਨਾ ਨੈੱਟ ਨਹੀਂ ਚੱਲਿਆ ਸਾਰਾ ਦਿਨ, ਤੇ ਦੂਜੀ ਸਹੇਲੀ ਕਹਿੰਦੀ ਉਹ
ਹਾਂਜੀ
ਫੇਰ ਤੂੰ ਕੀ ਕੀਤਾ, ਤਾਂ ਪਹਿਲੀ ਕਹਿੰਦੀ ਕੁਛ ਨਹੀਂ ਕਰਦੀ ਕਿਆ, ਸਾਰਾ ਦਿਨ ਕਹਿੰਦੀ ਮੈਂ ਘਰ ਵਾਲੇ ਨਾਲ ਗੱਲਾਂ ਕਰ ਕਰਕੇ ਕੱਢਿਆ, ਚੰਗਾ ਲੱਗਿਆ, ਕਹਿੰਦਾ ਚੰਗੇ ਸੁਭਾਅ ਦਾ ਆਦਮੀ ਆ ਉਹ ਵੀ।
ਇੰਨਾ ਚਿਰ ਪਹਿਲਾਂ ਸੁਭਾਅ ਦਾ ਹੀ ਨਹੀਂ ਪਤਾ ਲੱਗਾ।
ਤੇ ਕਹਿੰਦੇ ਚੰਗਾ ਸੁਭਾਅ ਆ ਉਹਦਾ। ਤੇ ਸਾਡੇ ਨਾਲ ਨਾ ਈਮੇਲ ਦੇ ਜ਼ਰੀਏ ਵੀ ਇੱਕ ਦੋ ਚੁਟਕਲੇ ਸਾਂਝੀ ਹੋਏ ਸਨ, ਉਹ ਵੀ ਆਪਾਂ ਤੁਹਾਡੇ ਨਾਲ ਕਰ ਦਿੰਦੇ ਹਾਂ। ਮਨਦੀਪ ਉਹਨਾਂ ਨੇ ਇੱਕ ਭੇਜਿਆ ਸੀ, ਚਲੋ ਪਹਿਲਾਂ ਆਪਾਂ ਸੁਨੇਹਾ ਲੈਂਦੇ ਹਾਂ। ਜਗਦੀਪ ਹਾਂਜੀ ਇਨਸਫੀਲਡ ਉਹਨਾਂ ਦਾ ਸੁਨੇਹਾ ਲੈ ਲਿਆ ਸੀਗਾ। ਹਰਨੇਕ ਹੁਣੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਕਿ ਅੱਜ ਇੰਡੀਆ ਜਿਹੜਾ 3 ਮੈਡਲ ਜਿੱਤ ਸਕਦਾ, ਇੱਕ ਗੋਲਡ, ਅਦਿੱਤੀ ਅਸ਼ੋਕ ਇਨ ਗੋਲਫ ਅਤੇ ਨੀਰਜ ਜੈਵਲਿਨ ਥਰੋ 'ਚ ਅਤੇ ਬਜਰੰਗ ਪੂਨੀਆ ਕੁਸ਼ਤੀ 'ਚ, ਇਹਨਾਂ ਦੇ ਮਤਲਬ ਪੂਰੇ ਚਾਂਸਿਸ ਹੈ। ਚਲੋ ਪਰਮਾਤਮਾ ਭਲੀ ਕਰੇ ਜੀ। ਅਤੇ ਜਗਦੀਪ ਗਿੱਲ ਵੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰੇ ਹੋ, ਠੀਕ ਠਾਕ ਹੋ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਔਰ ਸਰਬਜੀਤ ਕੌਰ ਕਹਿ ਰਹੇ ਨੇ ਕਿ ਫਿਲਮਾਂ ਬਾਰੇ ਗੱਲ ਕਰਦੇ ਹੋ, ਤੁਣਕਾ ਤੁਣਕਾ ਫਿਲਮ ਦੇ ਬਾਰੇ ਜ਼ਰੂਰ ਗੱਲ ਕਰਨਾ ਜੀ। ਮੈਂ ਇਹ ਦੇਖੀ ਨਹੀਂ ਜੀ ਸਰਬਜੀਤ ਜੀ ਫਿਲਮ ਇਹ, ਅਤੇ ਕੋਈ ਨਹੀਂ ਆਪਾਂ ਕਰਾਂਗੇ ਅਤੇ ਇਹਦੇ ਬਾਰੇ ਵੀ ਵਿਚਾਰ। ਅਤੇ ਜਗਵੀਰ ਸੇਖੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਾਰਿਆਂ ਨੂੰ ਮੁਬਾਰਕਾਂ ਦੇ ਰਹੇ ਨੇ ਹਾਕੀ ਦੀ ਟੀਮ ਨੂੰ, ਲੜਕੀਆਂ ਦੀ ਨੂੰ ਵੀ ਅਤੇ ਲੜਕਿਆਂ ਦੇ ਨੂੰ ਵੀ, ਪਰ ਕਹਿੰਦੇ ਕੋਈ ਗੱਲ ਨਹੀਂ, ਕੁੜੀਆਂ ਦੀ ਟੀਮ ਹਾਰ ਗਈ ਤਾਂ ਪਰ ਲੋਕਾਂ ਦਾ ਦਿਲ ਜਿੱਤ ਕੇ ਲੈ ਗਈਆਂ, ਸਾਡੀਆਂ ਭੈਣਾਂ ਨੂੰ ਵੀ ਮੁਬਾਰਕ। 1980 ਤੋਂ ਬਾਅਦ ਹਾਕੀ ਦਾ ਮੈਡਲ ਨਾ ਆਉਣਾ ਪੰਜਾਬ ਦਾ ਕਾਲਾ ਦੌਰ ਵੀ ਹੋ ਸਕਦਾ, ਜਿਸ ਵਿੱਚ ਪੰਜਾਬ ਦੀ ਇੱਕ ਜਨਰੇਸ਼ਨ ਖਤਮ ਹੋ ਗਈ ਸੀ। ਬਾਕੀ ਸਰਕਾਰਾਂ ਦਾ ਹਾਕੀ ਪ੍ਰਤੀ ਅਣਦੇਖੀ ਦਾ ਵੱਡਾ ਕਾਰਨ ਹੈ ਜੀ, ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਜੀ। ਇੱਕ ਨਾ ਸਾਡੇ ਨਾਲ ਸੁਖਜੀਵਨ ਹਾਂਜੀ ਗਰੇਵਾਲ ਉਹਨਾਂ ਨੇ ਮੈਸੇਜ ਭੇਜਿਆ ਸੀ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਆਨੰਦ ਮਾਣ ਰਿਹਾ, ਮੈਂ ਕਿਤੇ ਪੜ੍ਹਿਆ ਸੀਗਾ ਕਿ KPS ਗਿੱਲ ਦਾ ਪੂਰਾ ਹੱਥ ਹੈ ਜੀ ਹਾਕੀ ਨੂੰ ਡੁਬਾਉਣ 'ਚ, ਕੀ ਇਹ ਸੱਚ ਹੈ? ਨਾਲੇ ਕਿਰਪਾਨ ਦੇ ਮਸਲੇ, ਸਾਰੀ ਸੰਗਤਾਂ ਨੂੰ ਵਧਾਈਆਂ। ਇਹਦੇ ਬਾਰੇ ਮੈਂ ਕਰਦਾ ਜੀ ਆਪਾਂ ਗੱਲ ਕਰਦੇ ਹਾਂ, ਤੇ ਹੁਣ ਪਹਿਲਾਂ ਵਧਾਈਆਂ
ਹਾਕੀ ਬਾਰੇ ਵੀ ਗੱਲ ਕਰਨੀ ਹੈ ਕਿ ਡਿਮਾਈਸ ਕਿਉਂ ਹੋਇਆ ਹਾਕੀ ਦਾ, ਕੀ ਕਾਰਨ ਰਹੇ ਆ, ਹਾਕੀ ਦੇ ਟੈਕਨੀਕਲ ਕਾਰਨ ਵੀ ਰਹੇ ਆ ਜਿਹਦੇ ਨਾਲ ਕਿ ਜਿਹੜੀ ਏਸ਼ੀਅਨ ਹਾਕੀ ਆ ਉਹ ਕਾਫੀ ਥੱਲੇ ਗਈ ਆ, ਚਾਹੇ ਉਹ ਪਾਕਿਸਤਾਨ ਹੋਵੇ ਚਾਹੇ ਉਹ ਇੰਡੀਆ ਹੋਵੇ, ਇਹਨਾਂ ਦੀ ਹਾਕੀ 1976 ਤੋਂ ਬਾਅਦ ਕਈ ਚੇਂਜਸ ਆਈਆਂ ਜਿਨ੍ਹਾਂ ਦੇ ਕਾਰਨ ਭਾਰਤੀ ਹਾਕੀ ਥੱਲੇ ਗਈ ਹੈ।
ਇਹ ਥੋੜਾ ਜਿਹਾ
ਸਟ੍ਰਕਚਰਲ ਚੇਂਜਸ ਵੀ ਆਈਆਂ,
ਇਹ ਥੋੜਾ ਜਿਹਾ ਕਰਦੇ ਹਾਂ ਪਰ ਪਹਿਲਾਂ ਆਪਾਂ ਸੁਨੇਹੇ ਪੂਰੇ ਕਰ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਚਿੰਤਨ ਕਰਦੇ ਹਾਂ। ਰਾਜਨਦੀਪ ਕੈਨਵਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਮਨਦੀਪ ਮਾਨ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਅੱਜ ਵੋਡਾਫੋਨ ਦਾ ਨੈਟਵਰਕ ਨਹੀਂ ਆ ਰਿਹਾ, ਦਿਲ ਵਾਲੀ ਗੱਲ ਸੁਣ ਰਹੇ ਹਾਂ, ਵਿਚਾਰ ਮਿਸ ਹੋ ਗਿਆ। ਚਲੋ ਪੋਡਕਾਸਟ ਸੁਣਿਓ ਜੀ। ਮੁੱਖ ਸੰਧੂ ਹੁਣੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਵੀ ਚੁਟਕਲਾ ਹੀ ਭੇਜ ਰਹੇ ਨੇ, ਕਹਿੰਦੇ ਔਰਤਾਂ ਦੀ ਸਾਜਿਸ਼ ਤਾਂ ਵਿਆਹ ਵਾਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ। 15,000 ਦਾ ਮੇਕਅਪ ਕਰਵਾ ਕੇ ਵਿਆਹ ਵਾਲੇ ਦਿਨ ਫੋਟੋ ਖਿਚਵਾ ਕੇ ਉਸ ਨੂੰ ਰੱਖ ਲੈਂਦੀਆਂ ਹਨ ਤੇ 15 ਸਾਲ ਬਾਅਦ ਜਵਾਕਾਂ ਨੂੰ ਦਿਖਾ ਕੇ ਕਹਿਣਗੀਆਂ, ਦੇਖੋ ਮੈਂ ਪਹਿਲਾਂ ਕਿਹੋ ਜਿਹੀ ਲੱਗਦੀ ਸੀ ਤੇ ਹੁਣ ਤੁਹਾਡੇ ਪਿਓ ਨੇ ਕੰਮ ਕਰਵਾ ਕਰਵਾ ਕੇ ਮੇਰਾ ਕੀ ਹਾਲ ਬਣਾ ਦਿੱਤਾ। ਲਾਡੀ ਬੈਂਸ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਪਾਲਾ ਬੈਂਸ ਜੀ ਕਹਿੰਦੇ ਨੇ ਸੰਗਤਾਂ ਵਾਲੀ ਗੱਲ ਜ਼ਰੂਰ ਸੁਣਾਇਓ, ਜ਼ਰੂਰ ਸੁਣਾਉਂਦੇ ਹਾਂ ਜੀ ਤੁਹਾਨੂੰ। ਤੇ ਮੈਂ ਵਧਾਈਆਂ ਦੇਣਾ ਚਾਹੁੰਦਾ ਜੀ ਯੋਗੇਸ਼ ਠਾਕਰ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਕਿ ਉਹਨਾਂ ਦੇ ਘਰ ਦੂਜਾ ਬੇਬੀ ਆਇਆ ਆ, ਬੇਬੀ ਬੋਏ ਆ, ਨਾਮ ਰੱਖਿਆ ਮੋਕਸ਼। ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ ਨਾਮ, ਬੜਾ ਡੂੰਘਾ ਅਧਿਆਤਮਕ ਨਾਮ ਰੱਖਿਆ ਔਰ ਪਰਮਾਤਮਾ ਬੱਚੇ ਨੂੰ ਤੰਦਰੁਸਤੀ, ਚੜ੍ਹਦੀ ਕਲਾ, ਲੰਬੀ ਆਯੂ, ਦੇਹ ਅਰੋਗਤਾ ਔਰ ਦੇਸ਼ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ੇ ਔਰ ਚੰਗਾ ਆਗਿਆਕਾਰੀ ਪੁੱਤਰ ਬਣਾਵੇ। ਸੋ ਬਹੁਤ ਬਹੁਤ ਮੁਬਾਰਕਾਂ
ਅਮਨਦੀਪ। ਉਹ ਗੱਲ ਜ਼ਰੂਰ ਇੱਕ ਵਾਰੀ ਜ਼ਰੂਰ ਗੱਲ ਸੁਣਾਓ ਜਿਹੜੀ ਸੰਗਤ ਨਹੀਂ ਮੰਨਦੀ। ਮੈਂ ਤਾਂ ਮੰਨਦਾ ਹਾਂ ਸੰਗਤ ਨਹੀਂ ਮੰਨਦੀ, ਇਹ ਗੱਲ ਕਰ ਇੱਕ ਦੁਬਾਰਾ ਸੁਣਾਓ ਕਿੱਦਾਂ, ਇਹਦੀ ਸਟੋਰੀ ਕੀ ਹੈ, ਇਹਦੇ ਪਿੱਛੇ ਰੈਸ਼ਨਲ ਕੀ ਆ, ਇਹਦਾ ਐਪੀਸੋਡ ਕੀ ਆ, ਗਾਥਾ ਕੀ ਆ।
ਗਾਥਾ ਉਹ ਏਦਾਂ ਕਰੀਏ, ਪਹਿਲਾਂ ਹਾਕੀ ਦੀ ਗੱਲ ਨਾ ਕਰ ਲਈਏ, ਉਸ ਤੋਂ ਬਾਅਦ ਫਿਰ ਸੰਗਤ ਵਾਲੀ।
ਜੀ ਜੀ, ਹਾਕੀ ਦੀ ਗੱਲ ਤਾਂ ਬਣਦੀ ਹੈ, ਥੋੜ੍ਹੀ ਕਰਨੀ ਚਾਹੀਦੀ ਆ।
ਹਾਂਜੀ, ਤੇ ਸਾਡੇ ਨਾਲ ਨਾ ਔਲਖ ਸਾਹਿਬ ਜੁੜੇ ਨੇ, ਉਹਨਾਂ ਨੇ ਕਹਿੰਦੇ ਇਸ ਵਾਰ ਦੀਆਂ ਜਿਹੜੀਆਂ ਓਲੰਪਿਕ ਖੇਡਾਂ ਨੇ ਨਾ, ਕੁਛ ਅਹਿਮ ਘਟਨਾ ਹੋਈਆਂ ਨੇ ਜਿਨ੍ਹਾਂ ਨੇ ਆਪਣਾ ਧਿਆਨ ਖਿੱਚਿਆ। ਪਹਿਲੀ ਇਹ ਹੈ ਕਿ ਜਿਸ ਨੇ ਸਾਰੀ ਦੁਨੀਆ ਨੂੰ ਭਾਵੁਕ ਕੀਤਾ ਅਤੇ ਸਾਰੀ ਓਲੰਪਿਕ ਹੀ ਜਿੱਤ ਲਈ, ਉਹ ਸੀ ਜੋ ਹਾਈ ਜੰਪ ਜਾਣੀ ਕਿ ਉੱਚੀ ਛਾਲ ਦੀ, ਕਤਰ ਅਤੇ ਇਟਲੀ ਦੇ ਖਿਡਾਰੀਆਂ ਵੱਲੋਂ ਗੋਲਡ ਮੈਡਲ ਸਾਂਝਾ ਕਰਨਾ, ਇਹ ਮਤਲਬ ਹਾਈਲਾਈਟ ਰਹੀ ਹੈ। ਅਤੇ ਦੂਸਰਾ ਸੀ ਆਸਟ੍ਰੇਲੀਆ ਦੇ ਜਿਹੜੇ ਅਥਲੀਟ ਪੀਟ ਬੋਲ, ਜੋ 8 ਸਾਲ ਦੀ ਉਮਰ ਦੇ ਵਿੱਚ ਆਪਣੇ ਪਰਿਵਾਰ ਨਾਲ ਸੁਡਾਨ ਤੋਂ ਲੈ ਕੇ ਇਜਿਪਟ ਦੇ ਸ਼ਰਨਾਰਥੀ ਕੈਂਪਾਂ 'ਚੋਂ ਹੁੰਦਾ ਹੋਇਆ ਆਸਟ੍ਰੇਲੀਆ ਦੇ ਕਸਬੇ ਟਵੁੰਬਾ ਵਿਖੇ ਪਹੁੰਚਿਆ ਅਤੇ ਅੱਜ ਉਸਨੇ ਓਲੰਪਿਕ ਦੇ ਵਿੱਚ 800 ਮੀਟਰ ਦੌੜ ਦੇ ਵਿੱਚ ਬੜੇ ਚੰਗੇ ਟਾਈਮ 'ਤੇ ਫਾਈਨਲ ਦੇ 4th ਨੰਬਰ 'ਤੇ ਆ ਕੇ ਉਹ ਕਰ ਦਿਖਾਇਆ ਜੋ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ 3 ਦਹਾਕਿਆਂ ਦੇ ਵੱਧ ਸਮੇਂ ਦੇ ਵਿੱਚ ਕੋਈ ਨਹੀਂ ਕਰ ਸਕਿਆ। ਤੀਜਾ, ਇੰਡੀਅਨ ਐਥਲੀਟ ਕਮਲਪ੍ਰੀਤ ਕੌਰ ਵੱਲੋਂ ਡਿਸਕਸ ਥਰੋ ਦੇ ਫਾਈਨਲ ਤੱਕ ਪਹੁੰਚਣ ਅਤੇ 6ਵੇਂ ਸਥਾਨ ਹਾਸਲ ਕਰਨਾ, ਜੋ ਕਿ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ। ਚੌਥਾ, ਭਾਰਤ ਪੁਰਸ਼ ਹਾਕੀ ਨੇ 41 ਸਾਲ ਬਾਅਦ ਓਲੰਪਿਕ ਦਾ ਮੈਡਲ ਕੋਈ ਜਿੱਤਿਆ। ਅਤੇ ਪੰਜਵਾਂ, ਭਾਰਤ ਮਹਿਲਾ ਹਾਕੀ ਜੋ ਪਹਿਲੀ ਵਾਰੀ ਸੈਮੀਫਾਈਨਲ ਤੱਕ ਪਹੁੰਚੀ ਆ। ਬਿਲਕੁਲ, ਅਤੇ ਇੱਕ ਮੈਂ ਵੀ ਕਹਾਂਗਾ ਕਿ ਜਿਹੜੇ ਸਾਡੇ ਰੈਸਲਰ ਸਨ ਉਹਨਾਂ ਨੇ ਵੀ ਬਹੁਤ ਵਧੀਆ ਕਾਰਗੁਜ਼ਾਰੀ ਦਿਖਾ ਲਈ ਹੈ। ਅਮਰੀਕ ਭਾਅ ਜੀ, ਤੁਸੀਂ ਹਾਕੀ ਨਾਲ ਕਾਫੀ ਜੁੜੇ ਰਹੇ ਹੋ ਤੇ ਇਸ ਦੀ ਜਿਹੜੀ ਅਤਰਾਈ ਹੈ, ਇਸ ਦੇ ਮੁੱਖ ਕਾਰਨ ਕੀ ਰਹੇ ਨੇ? ਓਵਰਆਲ ਮੇਰੇ ਖਿਆਲ ਸਾਰੇ ਪਾਸੇ ਡਾਊਨ ਹੋਈ ਹੈ, ਪਰ ਜ਼ਿਆਦਾ ਕੀ ਕਾਰਨ ਰਹੇ ਨੇ ਇੰਡੀਅਨ ਹਾਕੀ ਦੇ?
ਅਮਨਦੀਪ, ਇੰਡੀਅਨ ਹਾਕੀ ਦਾ ਅਸੀਂ ਇਤਿਹਾਸ ਦੇਖੀਏ ਤਾਂ 1928 ਦੇ ਵਿੱਚ ਪਹਿਲੀ ਵਾਰ ਓਲੰਪਿਕਸ ਦੇ ਵਿੱਚ ਭਾਗ ਲਿਆ ਸੀ। 1928 ਤੋਂ ਲੈ ਕੇ 1956 ਤੱਕ ਮੈਲਬੋਰਨ ਓਲੰਪਿਕ ਤੱਕ ਭਾਰਤੀ ਟੀਮ ਤਗਮੇ ਜਿੱਦੀ ਰਹੀ ਹੈ, ਸੋਨੇ ਦੇ ਤਗਮੇ ਜਿੱਦੀ ਰਹੀ ਆ। 1960 ਦੇ ਵਿੱਚ ਪਹਿਲੀ ਵਾਰ ਭਾਰਤ ਨੂੰ ਪਾਕਿਸਤਾਨ ਨੇ ਫਾਈਨਲ ਵਿੱਚ ਹਰਾ ਕੇ ਗੋਲਡ ਮੈਡਲ ਜਿੱਤਿਆ ਸੀ ਅਤੇ ਉਸ ਤੋਂ ਬਾਅਦ 1964 ਵਿੱਚ ਭਾਰਤ ਨੇ ਫਿਰ ਗੋਲਡ ਮੈਡਲ ਜਿੱਤ ਲਿਆ ਸੀ। 1968 ਦੇ ਵਿੱਚ ਭਾਰਤ ਨੇ ਫਿਰ ਗੋਲਡ ਮੈਡਲ ਗਵਾ ਲਿਆ ਅਤੇ ਉਸ ਤੋਂ ਬਾਅਦ 1972 ਦੇ ਵਿੱਚ 3ਜਾ ਸਥਾਨ ਮਿਲਿਆ ਸੀ ਅਤੇ 1980 ਵਿੱਚ ਲਾਸਟ ਟਾਈਮ ਇਹਨਾਂ ਨੂੰ ਗੋਲਡ ਮੈਡਲ ਮਿਲਿਆ ਸੀ। ਜੇ ਤੁਸੀਂ ਹਾਕੀ ਦੇ ਪਤਨ ਦਾ ਕਾਰਨ ਅਮਨਦੀਪ ਦੇਖੋ ਤਾਂ ਇਹਦੇ ਵਿੱਚ ਜਿਹੜੀਆਂ ਚੇਂਜਿਸ ਆਈਆਂ ਆ, ਜਿੱਦਾਂ 1976 ਦੇ ਵਿੱਚ ਜਦੋਂ ਹਾਕੀ ਦੇ ਵਿੱਚ ਐਸਟ੍ਰੋਟੈਫ ਨੂੰ ਇੰਟਰੋਡਿਊਸ ਕੀਤਾ, ਨਕਲੀ ਗਰਾਸ। ਪਹਿਲਾਂ ਜਿਹੜੀ ਹਾਕੀ ਹੁੰਦੀ ਸੀ ਉਹ ਜਿਹੜੀ ਆਪਣਾ ਅਸਲੀ ਗਰਾਸ ਹੁੰਦਾ ਸੀ, ਨੈਚੁਰਲ ਗਰਾਸ 'ਤੇ ਹੁੰਦੀ ਸੀ, ਉਹਦੇ ਵਿੱਚ ਜਿਹੜੀ ਗੇਂਦ ਸੀ ਅਨਈਵਨ ਬਾਉਂਸ ਕਰਦੀ ਹੁੰਦੀ ਸੀ ਅਤੇ ਭਾਰਤੀ ਜਿਹੜੇ ਖਿਡਾਰੀ ਸੀਗੇ ਉਹਨਾਂ ਦਾ ਜਿਹੜਾ ਰਿਸਟ ਵਰਕ ਸੀ ਜਿਹਨੂੰ ਡ੍ਰਿਬਲਿੰਗ ਕਹਿੰਦੇ ਆ, ਉਹ ਬਹੁਤ ਜ਼ਬਰਦਸਤ ਹੁੰਦੀ ਸੀ ਅਤੇ ਉਹ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੇ ਸੀ। ਤੇ 1975 ਤੱਕ ਇਹ ਕਾਮਯਾਬ ਰਹੇ ਆ ਕਿ 1975 ਵਿੱਚ ਭਾਰਤ ਨੇ ਵਿਸ਼ਵ ਕੱਪ ਵੀ ਜਿੱਤਿਆ। ਪਾਕਿਸਤਾਨ ਦੀ ਟੀਮ ਵੀ ਉਦੋਂ ਬਹੁਤ ਸਟਰੋਂਗ ਹੁੰਦੀ ਸੀ। 1984 ਵਿੱਚ ਪਾਕਿਸਤਾਨ ਨੇ ਲਾਸਟ ਟਾਈਮ ਓਲੰਪਿਕ ਵਿੱਚ ਮੈਡਲ ਜਿੱਤਿਆ ਅਤੇ ਉਸ ਤੋਂ ਬਾਅਦ ਇੱਕ ਦੋ ਵਾਰ ਉਹਨੇ ਵਰਲਡ ਕੱਪ ਵੀ ਜਿੱਤਿਆ ਆ ਹਾਕੀ ਦੇ ਵਿੱਚ, ਲੇਕਿਨ ਉਨਾ ਕਾਮਯਾਬ ਨਹੀਂ ਰਹੇ ਜਿੰਨਾ ਅਸੀਂ ਪਹਿਲੇ ਹੁੰਦੇ ਸੀ। ਇਹਦਾ ਇੱਕ ਕਾਰਨ ਕਿ ਇੱਕ ਨਹੀਂ ਇਹਦੇ ਅਨੇਕ ਕਾਰਨ ਆ ਜਿਹੜੇ ਕਿ ਸਟਰਕਚਰਲ। ਜੇ ਤੁਸੀਂ ਆਸਟ੍ਰੇਲੀਆ 'ਤੇ ਦੇਖੋ ਉਹਦੇ ਵਿੱਚ ਜਿਹੜੇ ਤੁਸੀਂ ਦੌੜਦੇ ਆ ਤਾਂ ਮਾਸਪੇਸ਼ੀਆਂ ਦਾ ਬਹੁਤ ਜ਼ੋਰ ਲੱਗਦਾ ਆ, ਕਿਉਂਕਿ ਭਾਰਤੀ ਖਿਡਾਰੀ ਐਸਟ੍ਰੋਟਰਫ 'ਤੇ ਖੇਡਦੇ ਨਹੀਂ ਸੀ। ਜਿਹੜੇ ਯੂਰਪੀਅਨ ਖਿਡਾਰੀ ਆ ਇਹਨਾਂ ਨੇ ਪਹਿਲਾਂ ਤੋਂ ਹੀ ਐਸਟ੍ਰੋਟਰਫ 'ਤੇ ਪ੍ਰੈਕਟਿਸ ਪਹਿਲਾਂ ਤੋਂ ਕੀਤੀ ਹੋਈ ਸੀ। ਜਦੋਂ ਐਸਟ੍ਰੋਟਰਫ ਨੂੰ ਇੰਟਰੋਡਿਊਸ ਕੀਤਾ ਗਿਆ ਤੁਸੀਂ ਦੇਖੋ ਉਦੋਂ ਹੀ ਜਿਹੜੀਆਂ ਏਸ਼ੀਅਨ ਹਾਕੀ ਦੀ ਜਿਹੜੀ ਗਰਾਫਟ ਸ਼ੁਰੂ ਹੋਈ ਆ। ਇੱਕ ਹੁਣ ਤੁਸੀਂ ਇਸ ਹਾਕੀ ਦੇ ਵਿੱਚ ਇਸ ਸਾਲ ਦੇਖਿਆ ਹੋਊਗਾ ਓਲੰਪਿਕ ਦੇ ਵਿੱਚ ਜਿਹੜਾ ਡ੍ਰਿਬਲਿੰਗ ਭਾਰਤੀ ਹਾਕੀ ਟੀਮ ਨੇ ਬਹੁਤ ਘੱਟ ਕੀਤੀ ਆ, ਲੰਬੇ ਲੰਬੇ ਪਾਸ ਦੇ ਕੇ ਅਤੇ ਜਿਹੜੇ ਏਰੀਅਲ ਪਾਸ ਦੇ ਕੇ ਉਹਨਾਂ ਨੇ ਹਾਕੀ ਖੇਡੀ ਸ਼ੁਰੂ ਕੀਤੀ ਹੈ, ਯੂਰਪੀਅਨ ਸਟਾਈਲ ਨੂੰ ਅਪਣਾਇਆ ਹੈ। ਜੇ ਤੁਸੀਂ ਸਮੇਂ ਦੇ ਨਾਲ ਨਹੀਂ ਚੱਲਦੇ, ਸਮੇਂ ਦੀ ਟੈਕਨੀਕ ਨੂੰ ਨਹੀਂ ਅਪਣਾਉਂਦੇ, ਆਪਣੀਆਂ ਪੁਰਾਣੀਆਂ ਟੈਕਨੀਕ 'ਤੇ ਹੀ ਨਿਰਭਰ ਰਹਿੰਦੇ ਹਾਂ, ਫਿਰ ਤੁਹਾਡਾ ਡਾਊਨਫਾਲ ਹੁੰਦਾ ਆ
ਮੇਰੇ
ਖਿਆਲ ਵਿੱਚ। ਕਈ
ਮਾਫ਼ੀ ਚਾਹੁੰਦਾ ਮੈਂ ਤੁਹਾਡੀ ਗੱਲ ਕੱਟ ਰਿਹਾ, ਇਹ ਵੀ ਦੋਸ਼ ਲੱਗਦੇ ਰਹੇ ਨੇ ਕਿ ਯੂਰਪੀਅਨ ਜਿਹੜੀ ਹਾਕੀ ਆ ਉਹਨਾਂ ਉਹ ਏਸ਼ੀਅਨ ਹਾਕੀ ਦੇ ਤਾਂ ਲਾਗੇ ਠਾਗੇ ਵੀ ਨਹੀਂ ਸੀ ਨੰਕਲ ਦੀ, ਵੀਹ ਵੀਹ ਪੱਚੀ ਪੱਚੀ ਗੋਲਾਂ ਨਾਲ ਹਾਰਦੇ ਹੁੰਦੇ ਸੀ, ਕਿਉਂਕਿ ਇਹ ਖੇਲ ਨਹੀਂ ਸੀ ਸਕਦੇ, ਇਹਨਾਂ ਕੋਲ ਰਿਸਟ ਵਰਕ ਹੈ ਨਹੀਂ ਸੀ, ਉਹ ਕਲਾ ਹੈ ਨਹੀਂ ਸੀ, ਫਲੈਕਸੀਬਿਲਟੀ ਹੈ ਨਹੀਂ ਸੀ, ਕਲਾ ਹੈ ਨਹੀਂ ਸੀਗੀ। ਸੋ ਇਹਨਾਂ ਨੇ ਮਤਲਬ ਇਹ ਸਾਜਿਸ਼ ਰਚੀ ਕਿ ਇਹ ਇਹਨਾਂ ਦਾ ਆਪਾਂ ਗਰਾਊਂਡ ਹੀ ਚੇਂਜ ਕਰੀਏ, ਹਨਾ, ਜਿੱਥੇ ਖੇਡਦੇ ਨੇ ਉਹਨੂੰ ਹਟਾ
ਦੇਈਏ,
ਮਤਲਬ ਦੇਖੋ ਚਾਹੀਦਾ ਤਾਂ ਇੱਦਾਂ ਸੀਗਾ ਵੀ ਜਿਹੜੇ ਚੈਂਪੀਅਨ ਦੇਸ਼ ਨੇ ਭਾਰਤ ਹੈ ਪਾਕਿਸਤਾਨ ਹੈ ਇਹਨਾਂ ਦੇ ਵਿੱਚ ਪਹਿਲਾਂ ਉਹ ਇੰਪਲੀਮੈਂਟ ਕਰਦੇ, ਉੱਥੋਂ ਸਟਾਈਲ ਡਿਵੈਲਪ ਕਰ ਕਰਕੇ ਲੈ ਕੇ ਜਾਂਦੇ। ਇਹਨਾਂ ਨੇ ਜਿੱਦਾਂ ਉਹ ਪੈਸੇ ਦੇ ਜ਼ੋਰ 'ਤੇ ਧੱਕੇ ਦੇ ਜ਼ੋਰ 'ਤੇ ਰੂਲ ਚੇਂਜ ਕਰਕੇ ਆਪਣੇ ਅਨੁਕੂਲ ਜਿਹੜੇ ਸੀਗੇ ਉਹ ਬਣਾ ਲਏ, ਉੱਥੇ ਪ੍ਰੈਕਟਿਸ ਕਰ ਕਰਕੇ ਇੱਕਦਮ ਉੱਤੇ ਛਾਣੇ ਸ਼ੁਰੂ ਹੋ ਗਏ, ਹੈ ਨਾ। ਸੋ ਸਲੋ ਟ੍ਰਾਂਜ਼ੀਸ਼ਨ ਦੀ ਬਜਾਏ ਗੇਮ ਦੇ ਵਿੱਚ ਅਬਰਪਟ ਟ੍ਰਾਂਜ਼ੀਸ਼ਨ ਕਰਕੇ ਇੱਥੇ ਸਾਰਾ ਹੀ ਸਿਸਟਮ ਖਰਾਬ ਕਰਤਾ, ਮਤਲਬ ਕਨਫਿਊਜ਼ਨ ਕਰ, ਕਿਉਂਕਿ ਇੰਡੀਆ ਦੇ ਵਿੱਚ ਤਾਂ
ਜੇ ਤੁਸੀਂ ਰੂਲਸ ਨੂੰ ਦੇਖੋ ਨਾ, ਪਹਿਲਾਂ ਜਿੱਦਾਂ ਫੁੱਟਬਾਲ ਦੇ ਵਿੱਚ ਆਫਸਾਈਡ ਹੁੰਦੀ ਆ, ਜੇ ਤੁਸੀਂ ਜਿਹੜਾ ਸੈਂਟਰ ਫਾਰਵਰਡ ਜੇ ਫੁੱਲ ਬੈਕ ਤੋਂ ਅੱਗੇ ਚੱਲ ਜਾਂਦਾ ਜਾਂ ਕੋਈ ਵੀ ਖਿਡਾਰੀ ਉਹ ਫੁੱਲ ਬੈਕ ਤੋਂ ਅੱਗੇ ਚੱਲ ਜਾਂਦੇ ਆ, ਗੇਂਦ ਪਿੱਛੇ ਹੁੰਦੀ ਆ ਤਾਂ ਆਫਸਾਈਡ। ਪਹਿਲਾਂ ਹਾਕੀ ਦੇ ਵਿੱਚ ਵੀ ਇਹ ਆਫਸਾਈਡ ਹੁੰਦਾ ਸੀ ਕਿ ਕੋਈ ਵੀ ਖਿਡਾਰੀ ਅਗਰ ਤੁਸੀਂ ਫੁੱਲ ਬੈਕ ਜਿਹੜੇ ਬੈਕ 'ਚ ਉਹ ਤੋਂ ਅੱਗੇ ਚੱਲ ਜਾਂਦੇ ਬਾਲ ਪਿੱਛੇ ਆ ਤਾਂ ਆਫਸਾਈਡ ਦਿੱਤਾ ਜਾਂਦਾ ਸੀ, ਉਸ ਨੂੰ ਖਤਮ ਕਰ ਦਿੱਤਾ ਗਿਆ ਕਿਉਂਕਿ ਉਹ ਏਸ਼ੀਅਨ ਖਿਡਾਰੀਆਂ ਦੀ ਫੇਵਰ ਕਰਦਾ ਸੀ। ਕਿਉਂਕਿ ਜਿਸ ਵੇਲੇ ਉਹ ਡ੍ਰਿਬਲ ਕਰਦੇ ਸੀਗੇ ਉਹ ਜਿਸ ਬਾਲ ਨੂੰ ਲੈ ਕੇ ਜਾਂਦੇ ਸੀ, ਛੋਟੇ ਛੋਟੇ ਪਾਸ ਲੈ ਕੇ ਜਾਂਦੇ ਸੀ, ਅਗਰ ਕੋਈ ਖਿਡਾਰੀ ਦੂਜਾ ਅੱਗੇ ਨਿਕਲ ਜਾਂਦਾ ਸੀ ਉਹ ਡਿਸਐਡਵਾਂਟੇਜ ਹੁੰਦਾ ਸੀ ਜਿਹੜੇ ਏਸ਼ੀਅਨ ਖਿਡਾਰੀ ਹੁੰਦੇ ਸੀ ਉਹਨਾਂ ਨੂੰ। ਲੇਕਿਨ ਉਹ ਜਿਹੜਾ ਰੂਲ ਜਿਹੜੇ ਜਿੰਨੇ ਜਿੰਨੇ ਵੀ ਰੂਲ ਏਸ਼ੀਅਨ ਹਾਕੀ ਨੂੰ ਫੇਵਰ ਕਰਦੇ ਸੀ ਸਾਰੇ ਚੇਂਜ ਕੀਤੇ ਗਏ, ਲੰਬੇ ਲੰਬੇ ਪਾਸ ਦਿੱਤੇ ਗਏ। ਜਿਹੜੇ ਏਸ਼ੀਅਨ ਨੇਸ਼ਨ ਸੀਗੇ ਜਿੱਦਾਂ ਪਾਕਿਸਤਾਨ ਆ ਭਾਰਤ ਆ, ਇਹਨਾਂ ਨੇ ਉਹਨਾਂ ਰੂਲਾਂ ਨੂੰ ਬਹੁਤ ਜ਼ਿਆਦਾ ਛੇਤੀ ਅਪਣਾਇਆ ਨਹੀਂ, ਆਪਣੀ ਡ੍ਰਿਬਲਿੰਗ ਛੋਟੇ ਛੋਟੇ ਪਾਸਾਂ 'ਤੇ ਡਿਪੈਂਡ ਕਰਦੇ ਰਹੇ। ਉਹਦੇ ਨਾਲ ਕੀ ਹੁੰਦਾ, ਜਿਸ ਵੇਲੇ ਤੁਸੀਂ ਛੋਟੇ ਛੋਟੇ ਪਾਸ ਦਿੰਦੇ ਆ ਅੱਗੇ ਜਿਸ ਵੇਲੇ ਵੱਧਦੇ ਆ ਤਾਂ ਜ਼ੋਰ ਬਹੁਤ ਲੱਗਦਾ, ਇੱਕ ਥਾਂ ਤੋਂ ਦੂਜੀ ਥਾਂ 'ਤੇ ਹਿੱਟ ਕਰਕੇ ਦੂਰ ਬਾਲ ਨੂੰ ਤੁਸੀਂ ਪਹੁੰਚਾ ਦਿੰਦੇ ਆ, ਉਹ ਇੱਕ ਸੈਂਟਰ ਤੋਂ ਸਿੱਧੀ ਡੀ ਵਿੱਚ ਜਾਂਦੀ ਆ, ਅਤੇ ਜੇ ਡਿਬਲ ਕਰਕੇ ਲੈ ਕੇ ਜਾਂਦੇ ਉਹ ਤੁਹਾਡਾ ਜ਼ੋਰ ਵੀ ਜ਼ਿਆਦਾ ਲੱਗਦਾ, ਮਾਸਪੇਸ਼ੀਆਂ 'ਤੇ ਅਸਰ ਵੀ ਜ਼ਿਆਦਾ ਪੈਂਦਾ ਆ, ਅਤੇ ਹੁਣ ਆਫਸਾਈਡ ਦੀ ਵੀ ਪੁਜੀਸ਼ਨ ਹਟਾ ਦਿੱਤੀ ਗਈ ਆ। ਇਹ ਕਈ ਚਾਲਾਂ ਚੱਲੀਆਂ ਗਈਆਂ ਆ ਜਿਹਦੇ ਕਰਕੇ ਜਿਹੜੀ ਏਸ਼ੀਅਨ ਹਾਕੀ ਉਹ ਥੱਲੇ ਗਈ ਆ। ਲੇਕਿਨ ਕਿਹਾ ਤਾਂ ਇਹ ਜਾਂਦਾ ਹੈ ਕਿ ਸਰਕਾਰਾਂ ਨੇ ਹਾਕੀ ਨੂੰ ਗਰਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਜਾਂ ਪੰਜਾਬੀ ਜਿਹੜੇ ਉਹਨਾਂ ਨੂੰ ਹਾਕੀ ਵਿੱਚ ਆਉਣ ਦਾ ਕੁਛ ਹੱਦ ਤੱਕ ਹੈਗਾ ਆ,
ਨਹੀਂ ਹੱਦ ਤੱਕ ਨਹੀਂ, ਜੇ
ਤੱਕ
ਭਾਜੀ
ਦੇਖੋ ਹਾਕੀ ਦੀਆਂ ਟੀਮਾਂ
ਉਹ ਵੀ ਹੈਗਾ ਆ, ਪਰ ਇਟਸ ਔਨ ਦਾ ਰੈਕੋਰਡ, ਇੰਦਰਾ ਗਾਂਧੀ ਦੇ ਬਿਆਨ ਔਨ ਦਾ ਰੈਕੋਰਡ ਹੈ ਕਿ ਉਹਨੇ ਇੱਕ ਬਣੀ ਬਣਾਈ ਸਿਸਟਮ, ਟੀਮ, ਸਾਰਾ ਸਟਰਕਚਰ, ਸਾਰੀ ਇੰਸਟੀਟਿਊਸ਼ਨ ਨੂੰ ਸਿਰਫ ਨੈਸ਼ਨਲਿਜ਼ਮ ਚੱਕਰ ਦੇ ਵਿੱਚ, ਰਿਜ਼ਰਵੇਸ਼ਨ ਚੱਕਰ ਦੇ ਵਿੱਚ, ਜਾਂ ਕਹਿ ਲਓ ਕਿ ਪੰਜਾਬੀਆਂ ਦੀ ਜਿਹੜੀ ਹੋਂਦ ਹੈ ਵਰਲਡ ਦੇ ਵਿੱਚ, ਜਾਂ ਸਿੱਖਾਂ ਦੀ ਜਾਂ ਹੋਂਦ ਸੀਗੀ, ਉਹਨੂੰ ਘਟਾਉਣ ਦੇ ਲਈ, ਆਪਣਾ ਸੈਕੂਲਰਿਜ਼ਮ ਜਿਹੜਾ ਫੈਲਾਉਣ ਦੇ ਲਈ ਉਹਨੇ ਇੰਟਰਫੀਰੈਂਸ ਕੀਤੀ ਆ। ਮਤਲਬ ਉਹਨੇ ਸਿੱਧੇ ਕਿਹਾ ਵੀ ਨਹੀਂ ਇੱਦਾਂ ਨਹੀਂ ਹੋਣੀ ਜੀ। ਸੋ ਜਦੋਂ ਤੁਸੀਂ ਕੋਟਾ ਸਿਸਟਮ ਉੱਚ ਕਰਤਾ, ਰਿਜ਼ਰਵੇਸ਼ਨ ਕਰਤੀ, ਕੰਮ ਖਤਮ ਉਦੋਂ ਦਾ ਹਾਕੀ ਦਾ। ਕਿਤੇ ਹੁਣ ਵੀ ਮੁੜ ਕੇ ਉਹੀ ਫਾਰਮੂਲਾ ਚੱਲਿਆ।
ਕੁਛ ਹੱਦ ਤੱਕ ਅਮਨਦੀਪ ਇਹ ਤੁਹਾਡੀ ਗੱਲ ਠੀਕ ਆ, ਲੇਕਿਨ ਜਦੋਂ ਜੇ ਤੁਸੀਂ ਭਾਰਤੀ ਹਾਕੀ ਟੀਮ ਦਾ ਸਟਰਕਚਰ ਦੇਖੋ, ਪਲੇਅਰਾਂ ਦੀ ਗਿਣਤੀ ਦੇਖੋ, ਤਾਂ ਹਮੇਸ਼ਾ ਹੀ ਪੰਜਾਬ ਦੇ ਜਿਹੜੇ ਖਿਲਾੜੀ ਉਹ ਡੋਮੀਨੇਟ ਕਰਦੇ ਰਹੇ ਆ। ਕਪਤਾਨੀ ਦੇ ਵਿੱਚ ਵੀ ਜਿਹਦੀਆਂ ਜਿਹੜੀਆਂ ਉਹਨਾਂ ਦੀਆਂ ਮੇਨ ਪੁਜੀਸ਼ਨ ਹੈ ਉਹਨਾਂ ਦੇ ਵਿੱਚ ਵੀ ਵੱਡੇ ਵੱਡੇ, ਉਹ ਤੋਂ ਬਾਅਦ ਖਿਡਾਰੀ ਜਿੱਦਾਂ ਸੰਦੀਪ ਸਿੰਘ ਆ ਬਹੁਤ ਵੱਡੇ ਹਾਕੀ ਦੇ ਖਿਡਾਰੀ ਰਹੇ ਆ, ਤੇ ਉਹਨਾਂ ਨੇ ਕਾਫੀ ਨਾਮ ਨੇ ਕੱਟੇ ਆ। ਦੂਜੇ ਜਿਹੜੇ ਖਿਡਾਰੀ ਉਹ ਦੂਜੇ ਪਾਸਿਓਂ ਹਿੰਦੁਸਤਾਨ ਵਿੱਚ ਆਏ ਆ, ਹਿੰਦੁਸਤਾਨ ਦੇ ਦੂਜੇ ਪ੍ਰਦੇਸ਼ਾਂ ਵਿੱਚੋਂ, ਜੇ ਧਨਰਾਜ ਪਿੱਲੇ ਜਿਹਨੂੰ ਕਿ ਦੂਜਾ ਧਿਆਨ ਚੰਦ ਕਿਹਾ ਜਾਂਦਾ, ਉਹ ਭਾਵੇਂ ਉਹ ਪੰਜਾਬ ਦਾ ਨਹੀਂ ਹੈ, ਕਿਸੇ ਹੋਰ ਦੇ ਪ੍ਰਦੇਸ਼ ਦਾ ਆ। ਉਸ ਤੋਂ ਬਾਅਦ ਭਾਸਕਰਨ ਜਿਹੜੇ 1980 ਦੇ ਵਿੱਚ ਭਾਰਤੀ ਕਪਤਾਨ ਸੀ, ਉਹ ਵੀ ਪੰਜਾਬ ਦੇ ਨਹੀਂ ਸੀ, ਸਾਊਥ ਦੇ ਸੀ, ਲਾਕੜਾ ਸੀ। ਬਹੁਤ ਵਧੀਆ ਵਧੀਆ ਖਿਡਾਰੀ ਦੂਜੇ
ਮੈਂ
ਖਾਸ ਤੌਰ ਤੇ
ਮੈਂ
ਭੋਪਾਲ ਨੇ ਦਿੱਤੇ ਆ।
ਮੈਂ ਤੁਹਾਡੀ ਗੱਲ ਸਮਝਦਾ ਆ, ਪਰ ਇਹਨਾਂ ਟਾਈਮਾਂ ਚ ਕਿਹੜੇ ਕੋਈ ਮੈਡਲ ਦਿੱਤੇ ਆ? ਹੁਣ ਧਨਰਾਜ ਪਿੱਲੇ ਉਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਨੇ ਕਿ ਉਹ ਸੈਲਫਿਸ਼ ਪਲੇਅਰ ਨੇ, ਉਹ ਪਾਸੇ ਹੀ ਨਹੀਂ ਦਿੰਦੇ ਕਿਸੇ ਨੂੰ, ਆਪਣੀ ਗੇਮ ਚਮਕਾਉਂਦੇ ਨੇ। ਠੀਕ ਹੈ, ਗੱਲ ਜਿਹੜੀ ਹਾਕੀ ਜਾਂ ਕਿਸੇ ਵੀ ਟੀਮ ਸਪੋਰਟਸ ਦੇ ਵਿੱਚ ਇਹ ਹੁੰਦੀ ਆ ਕਿ ਸੈੱਟ ਹੁੰਦੇ ਨੇ, ਸੈੱਟਾਂ ਦੇ ਵਿੱਚ ਖੇਡੀ ਜਾਂਦੀ ਆ, ਇੱਕ ਨਾ ਅੰਡਰਸਟੈਂਡਿੰਗ ਹੁੰਦੀ ਆ। ਜਦੋਂ ਕੋਈ ਪਲੇਅਰ ਕਿਤੇੋਂ ਫੜ ਲਿਆ, ਕੋਈ ਕਿਤੇੋਂ ਫੜ ਲਿਆ, ਉੱਥੇ ਚੋਣ ਇੱਦਾਂ ਹੋ ਰਹੀ ਹੈ ਜਿੱਦਾਂ ਪਾਰਲੀਮੈਂਟ ਦੇ ਵਿੱਚ ਜਾਂ ਹੋ ਰਹੀ ਆ, ਇੱਦਾਂ ਥੋੜ੍ਹੋ ਟੀਮ ਪਲੇਅਰ ਟੀਮ ਗੇਮਾਂ ਚੱਲਦੀਆਂ ਨੇ, ਇਹ ਸੈੱਟਾਂ ਦੇ ਸੈੱਟ ਚੱਲਦੇ ਹੁੰਦੇ ਨੇ। ਸੋ ਇਸ ਕਰਕੇ ਜਿਹੜੀ ਹਾਕੀ ਜਾਂ ਟੀਮਾਂ ਦੀ ਜਿਹੜੀ ਸਿਲੈਕਸ਼ਨ ਹੈ ਨਾ, ਉਹ ਹੋਰ ਤਰ੍ਹਾਂ ਹੁੰਦੀ ਆ, ਨੋਟ ਕਿ ਇਲੈਕਸ਼ਨਾਂ ਵਾਂਗਰ ਹੁੰਦੀ ਆ। ਦੂਜੀ ਗੱਲ ਭਾਅ ਜੀ, ਵੀ ਜਿਹੜਾ ਹੁਣ ਇਲਜ਼ਾਮ ਲੱਗ ਰਹੇ ਨੇ, ਚਲੋ ਕੇ ਪੀ ਐੱਸ ਗਿੱਲ ਦਾ ਕੀ ਰੋਲ ਰਿਹਾ, ਅੱਜ ਅਹਿਮ ਕੁਐਸਚਨ ਗੁਰਜੀਵਨ ਸਿੰਘ ਵੱਲੋਂ ਇਹੀ ਸੀਗਾ ਕਿ ਹਾਕੀ ਨੂੰ ਡਬੋਣ ਵਾਲਾ ਉਹ ਹੈ। ਜਦੋਂ ਉਸ ਨੂੰ ਨਾ ਹਾਕੀ ਦਾ ਜਿਹੜਾ ਬਣਾਇਆ ਗਿਆ ਇੰਚਾਰਜ, ਅਤੇ ਉਦੋਂ ਇੰਡੀਆ ਦੀ ਹਾਕੀ ਇੱਕ ਦੋ ਟੂਰਨਾਮੈਂਟ ਜਿੱਤੀ ਸੀ, ਬੜੀ ਅਹਿਮ ਜਿੱਤ ਪ੍ਰਾਪਤ ਕੀਤੀ ਸੀ, ਉਦੋਂ ਫਿਰ ਮੌਜੂਦਾ ਸਿਸਟਮ ਨੂੰ ਲਾ ਕੇ ਤਾਂ ਕੇ ਪੀ ਐੱਸ ਗਿੱਲ ਨੂੰ ਲਾਇਆ ਗਿਆ ਉਹਦਾ ਇੰਚਾਰਜ, ਉੱਥੋਂ ਬੇੜਾ ਉਦੋਂ ਗਰਕ ਹੋਇਆ। ਪਰ ਉਦੋਂ ਬਹੁਤ ਲੇਟ ਸੀਗਾ, ਇਹ ਸ਼ਾਇਦ 2000 ਦੇ ਕਰੀਬ ਹੋਊਗਾ, ਸਨ 2000 ਦੇ। ਉਦੋਂ ਹਾਕੀ ਆਲਰੇਡੀ ਡਾਊਨ ਸੀ, ਪਰ ਇੱਕ ਵਾਰੀ ਫਿਰ ਤਾਂ ਚੜ੍ਹ ਰਹੀ ਸੀ, ਤਾਂ ਚੜ੍ਹਦੀ ਦੇ ਸਿਸਟਮ ਦੇ ਵਿੱਚ ਕੇ ਪੀ ਐੱਸ ਗਿੱਲ ਨੂੰ ਫਿਰ ਉੱਥੇ ਫਿੱਟ ਕੀਤਾ ਗਿਆ। ਹੁਣ ਕੇ ਪੀ ਐੱਸ ਗਿੱਲ ਦਾ ਕੀ ਰੋਲ ਹੈ, ਇਹ ਗੱਲ ਕਰਦੇ ਹਾਂ ਅਮਰੀਕ ਭਾਅ ਜੀ, ਵੀ ਉਹ ਕੋਈ ਹਾਕੀ ਨਾਲ ਉਹਦਾ ਲੈਣ ਦੇਣ ਨਹੀਂ, ਉਹਦਾ ਏ ਕੇ 47 ਨਾਲ ਲੈਣ ਦੇਣ, ਉਹਨੂੰ ਇੱਥੇ ਕਿਉਂ ਲਿਆਂਦਾ ਗਿਆ, ਵਿੱਚ ਉਹਦੇ ਕਿਉਂ ਪਸਾਇਆ ਗਿਆ? ਤੁਸੀਂ ਨੋਟ ਕਰੋਗੇ, ਉਹਦਾ ਰਿਕਾਰਡ ਕੱਢ ਕੇ ਦੇਖ ਲਿਓ, ਜਦੋਂ ਕੇ ਪੀ ਐੱਸ ਗਿੱਲ ਹਾਕੀ ਦਾ ਮੈਨੇਜਰ ਸੀ, ਤਾਂ ਕਿੰਨੇ ਦੇਸ਼ਾਂ ਦੇ ਉਹਨਾਂ ਨੇ ਦੌਰੇ ਕੀਤੇ ਆ, ਕਿੱਥੇ ਕਿੱਥੇ ਉਹ ਟੀਮ ਲੈ ਕੇ ਗਿਆ, ਔਰ ਉਸ ਦਾ ਮਕਸਦ ਕੀ ਸੀ? ਉਸ ਦਾ ਮਕਸਦ ਸੀਗਾ ਜਿਹੜੇ ਟੀਮ ਦੇ ਨਾਲ ਇੰਟਰੋਜ ਜਾਂਦਾ ਸੀ, ਜਾਂ ਜਿਹੜਾ ਲਸ਼ਕਰ ਉਹ ਨਾਲ ਲੈ ਕੇ ਜਾਂਦਾ ਹੁੰਦਾ ਸੀ, ਫੋਟੋਗ੍ਰਾਫਰ, ਫਿਜੀਓਥੈਰਪਿਸਟ, ਫਲਾਨੇ ਅਤੇ ਮਕੜੇ, ਉਹ ਸਾਰੇ ਉਹ ਕੈਟਾਂ ਸੈੱਟ ਕਰਦੇ ਸੀ, ਜਾ ਜਾ ਕੇ ਸਾਰੇ ਦੇਸ਼ਾਂ ਦਾ ਭ੍ਰਮਣ ਕਰਦੇ ਸੀ, ਔਰ ਉੱਥੇ ਜਾ ਕੇ ਆਪਣੇ ਬੰਦੇ ਸੈੱਟ ਕਰਦੇ ਸੀ। ਉਹ ਇੱਕ ਓਪਰੇਸ਼ਨ ਚੱਲ ਰਿਹਾ ਸੀਗਾ ਬੈਕ ਐਂਡ ਦੇ ਉੱਤੇ, ਔਰ ਇਹ ਇਹ ਇਫੈਕਟ ਹੈ। ਇਸ ਦੇ ਵਿੱਚ ਕਈ ਬੰਦੇ ਜਿਹੜੇ ਆ ਉਹ ਪਤਾ ਆ ਵੀ ਉਹ ਬੰਦੇ ਇਸ ਤਰ੍ਹਾਂ ਆਏ ਹੋਏ ਨੇ। ਸੋ ਉਹਨਾਂ ਨੇ ਆਪਣਾ ਸਾਰਾ ਨੈੱਟਵਰਕ ਪਿੱਛੇ ਸੈੱਟ ਕੀਤਾ ਕੇ ਪੀ ਐੱਸ ਗਿੱਲ ਨੇ, ਹਾਕੀ ਨਾਲ ਕੋਈ ਲੈਣ ਦੇਣ ਨਹੀਂ ਸੀ, ਹਾਕੀ ਦੇ ਕੁੱਛੜ ਚੜ੍ਹ ਕੇ ਕੀਤਾ ਉਹਨਾਂ ਨੇ ਇੱਕ ਬਹਾਨਾ ਲੱਭ ਕੇ। ਸੋ ਉਹ ਵੀ ਇੱਕ ਪੋਲੀਟੀਕਲ ਚਾਲ ਸੀ ਹਾਕੀ ਨੂੰ ਵਰਤ ਕੇ, ਆਪਣੇ ਜਿਹੜੇ ਪੁਲਿਸ ਨੇ ਓਪਰੇਸ਼ਨ ਕਰਨੇ ਸੀ ਜਾਂ ਉਹਨਾਂ ਨੇ ਕੀਤੇ ਆ, ਹੈ ਨਾ, ਉਹਨਾਂ ਨੇ ਹਰੇਕ ਕੰਟਰੀ ਦੇ ਵਿੱਚ ਆਪਣੀਆਂ ਕੈਟਾਂ ਸੈੱਟ ਕੀਤੀਆਂ ਹਾਕੀ ਦੇ ਬੇਸ ਦੇ ਉੱਤੇ। ਕੇ ਪੀ ਐੱਸ ਗਿੱਲ ਦਾ ਰੋਲ ਸਿਰਫ ਇੰਨਾ ਹੀ ਸੀ, ਉਹ ਹਾਕੀ ਲਈ ਨਹੀਂ ਸੀ ਆਇਆ, ਉਹ ਆਪਣੇ ਓਪਰੇਸ਼ਨ ਕੰਮ ਦੇ ਲਈ ਆਇਆ ਸੀਗਾ। ਬਾਕੀ ਹੁਣ ਜੋ ਉੜੀਸਾ ਨੇ ਕੀਤਾ ਆ ਅਮਰੀਕ ਭਾਅ ਜੀ, ਇਹਦੇ ਬਾਰੇ ਆਪਾਂ ਗੱਲ ਕਰੀਏ ਕਿ ਉੜੀਸਾ ਦੀ ਜਿਹੜੀ ਸਰਕਾਰ ਹੈ ਉਸ ਨੂੰ ਕੀ ਲੋੜ ਪੈ ਗਈ 150 ਕਰੋੜ ਖਰਚਣ ਦੀ?
ਹਾਂਜੀ, ਇਹਦੇ ਬਾਰੇ ਵੈਸੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਆ, ਆਉਂਦੀ ਜੇ ਤੁਸੀਂ ਚਾਨਣਾ ਪਾ ਸਕਦੇ ਹਾਂ ਤਾਂ ਇਹਦੇ ਬਾਰੇ ਜ਼ਰੂਰ ਚਾਨਣਾ ਪਾਓ ਕੀ ਇੱਥੇ ਹੋਇਆ, ਜਿਹੜੀ ਇਸ ਵੇਲੇ ਗਲੋਰੀ ਮਿਲੀ ਆ ਇੰਡੀਆ ਨੂੰ ਓਲੰਪਿਕ ਦੇ ਵਿੱਚ, ਟੋਕਿਓ ਓਲੰਪਿਕ ਦੇ ਵਿੱਚ, ਅਤੇ ਉਹ ਜਿਹੜੀ ਹਾਕੀ ਨੇ ਮੈਡਲ ਜਿੱਤਿਆ, ਤੀਜਾ ਮੈਡਲ ਜਿੱਤਿਆ ਹੈ, ਅਤੇ ਉਹ ਚਾਨਣਾ ਪਾਓ ਉਹਦੇ ਬਾਰੇ ਤੁਸੀਂ ਕੀ ਜਾਣਦੇ?
ਹਾਂਜੀ, ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ ਕਿਸੇ ਗੁਜਰਾਤੀ ਨੇ ਵੀ ਕੋਈ ਮੈਡਲ ਜਿੱਤਿਆ ਜੀ। ਹਾਂਜੀ ਹਾਂਜੀ, ਉਹ ਸਾਰੇ ਮੈਡਲ ਵਾਲੇ ਲੰਡਨ ਹੀ ਬੈਠੇ ਆ, ਉਹ ਪਹਿਲਾਂ ਹੀ ਭੱਜਣ 'ਚ ਮੈਡਲ ਦਿੱਤੇ ਨੇ ਜੀ ਉਹਨਾਂ ਨੇ, ਬਹੁਤ ਵੱਡੇ ਵੱਡੇ। ਅਤੇ ਅਰਸ਼ ਮੱਲੀ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਗਰਾਸ ਨਾਲੋਂ ਟਰਫ ਦੀ ਗੇਮ ਬਹੁਤ ਫਾਸਟ ਹੁੰਦੀ ਹੈ ਜੀ, ਮੈਂ ਆਪ ਦੋ ਵਾਰੀ ਨੈਸ਼ਨਲ ਖੇਡੇ ਹਾਂ ਜੀ, ਸਾਰੇ ਪੰਜਾਬ ਵਿੱਚ 8-8 ਅਤੇ ਟਰਫ ਗਰਾਊਂਡ ਨੇ ਸਾਰੇ, ਈਵਨ ਕੈਪਟਨ ਦਾ ਐਡਾ ਵੱਡਾ ਸਿਟੀ ਪਟਿਆਲੇ, ਉੱਥੇ ਵੀ ਜਸਟ ਇੱਕ ਗਰਾਊਂਡ ਹੈ ਜੀ। ਅਤੇ ਬਾਕੀ ਕਹਿੰਦੇ ਗਿੱਲ ਨੇ ਡਬੋਣ ਵਾਲੀ ਗੱਲ ਹੀ ਹੈ ਜੀ ਗਿੱਲ ਦੀ ਤਾਂ। ਗੌਰਵ ਸ਼ਰਮਾ ਕਹਿੰਦੇ ਨੇ ਜੀ, ਕਹਿੰਦੇ ਭਾਅ ਜੀ ਨਰਿੰਦਰ ਮੋਦੀ ਸਾਹਿਬ ਨੇ ਰਾਜੀਵ ਗਾਂਧੀ ਖੇਡ ਰਤਨ ਦਾ ਨਾਂ ਬਦਲ ਕੇ ਮੇਜਰ ਧਿਆਨ ਚੰਦ ਨਾਮ ਰੱਖ ਦਿੱਤਾ, ਇਸ 'ਤੇ ਅਮਰੀਕ ਭਾਅ ਜੀ ਦੇ ਕੀ ਵਿਚਾਰ ਨੇ? ਅਮਰੀਕ ਭਾਅ ਜੀ ਨੇ ਹੁਣ ਪਾਰਟੀ ਬਦਲ ਲਈ ਹੈ ਜੀ, ਉਹਨਾਂ ਦੇ ਇਹੀ ਵਿਚਾਰ ਨੇ, ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਸ਼ਲਾਘਾਯੋਗ ਕਦਮ ਹੈ ਔਰ ਵੈਲਕਮ ਕਰਨਾ ਬਣਦਾ ਆ। ਅਸੀਂ ਅੱਗੇ ਵੀ ਕਈ ਵਾਰੀ ਕਹਿ ਰਹੇ ਨੇ ਕਿਹਾ ਆ ਕਿ ਦੇਸ਼ ਦੇ ਨਾਇਕਾਂ ਦੇ ਉੱਤੇ, ਇਤਿਹਾਸਿਕ ਨਾਇਕਾਂ ਦੇ ਉੱਤੇ, ਗੁਰੂਆਂ ਪੀਰਾਂ ਦੇ ਨਾਂ ਦੇ ਉੱਤੇ ਤਾਂ ਚਲੋ ਮੰਨਦੇ ਹਾਂ, ਜਿਹੜੇ ਬੰਦਿਆਂ ਨੂੰ, ਜਿਹੜੇ ਮਿਨਿਸਟਰਾਂ ਨੂੰ, ਜਿਹੜੇ ਪ੍ਰਾਈਮ ਮਿਨਿਸਟਰਾਂ ਨੂੰ ਦੇਸ਼ ਦੀ ਜਨਤਾ ਨੇ ਅਸੈਸੀਨੇਟ ਕਰਨਾ ਪਿਆ ਹੋਵੇ, ਉਹਨਾਂ ਨੂੰ ਮਾਰਿਆ ਹੋਵੇ ਜਾਂ ਮਾਰਨਾ ਪਿਆ ਹੋਵੇ, ਉਹਨਾਂ ਦੇ ਨਾਂ ਪੋਲੀਟੀਸ਼ੀਅਨਾਂ ਦੇ ਨਾਂ 'ਤੇ ਬਿਲਕੁਲ ਨਹੀਂ ਚਾਹੀਦਾ। ਇਹ ਸਿੱਧੀ ਜਿਹੀ ਗੱਲ ਹੈ। ਏਅਰਪੋਰਟ ਤੋਂ ਲੈ ਕੇ ਮੇਰਾ ਖਿਆਲ ਘੱਟੋ ਘੱਟ ਮਤਲਬ 15-20,000 ਇਹੋ ਜਿਹੀਆਂ ਸਕੀਮਾਂ ਹੋ ਗਈਆਂ ਜਿਹੜੀਆਂ ਇੱਕੋ ਟੱਬਰ ਦੇ ਨਾਂ 'ਤੇ ਆ। ਬਹੁਤ ਮਾੜਾ ਰੁਝਾਨ ਹੈ। ਈਵਨ ਹੁਣ ਚਲੋ ਮੋਦੀ ਸਟੇਡੀਅਮ ਵੀ ਬਣਾਇਆ, ਉਹ ਵੀ ਮਾੜੀ ਗੱਲ ਸੀਗੀ। ਕਿਸੇ ਵੀ ਮੌਜੂਦਾ ਪੋਲੀਟੀਸ਼ੀਅਨ ਦੇ ਨਾਮ ਦੇ ਉੱਤੇ ਇਹੋ ਜਿਹੀ ਕੋਈ ਵੀ ਸਕੀਮ ਨਾਮ ਦੇਸ਼ ਦੇ ਪੈਸੇ ਦੇ ਨਹੀਂ ਰੱਖਣੀ ਚਾਹੀਦੀ। ਬਹੁਤ ਵਧੀਆ ਕੀਤਾ ਕਿ ਮੇਜਰ ਧਿਆਨ ਚੰਦ ਉਹਦਾ ਨਾਮ ਹੈਗਾ ਹੈ। ਹੁਣ ਤੁਸੀਂ ਇੱਥੇ ਦੇਖੋ ਅਮਰੀਕ ਭਾਅ ਜੀ, ਤੁਸੀਂ ਸਿਡਨੀ SCG ਦੇ ਮੈਂਬਰ ਹੋ ਨਾ ਕ੍ਰਿਕਟ ਗਰਾਊਂਡ ਦੇ, ਅਤੇ ਉੱਥੇ ਦੇਖੋ ਤੁਸੀਂ ਪਲੇਅਰਾਂ ਦੇ ਨਾਮ 'ਤੇ ਰੱਖੇ ਹੋਏ ਨੇ, ਜਿਹੜੇ ਲੈਜੈਂਡ ਪਲੇਅਰ ਆ ਉਹਨਾਂ ਦੇ ਨਾਮ 'ਤੇ, ਪਵੇਲੀਅਨਾਂ ਦੇ ਨਾਮ ਰੱਖੇ ਹੋਏ ਆ। ਦੱਸ ਸਕਦੇ ਹਾਂ
ਜਿੰਨੇ ਵੀ ਸਟੈਂਡ ਆ ਉੱਤੇ ਉਹ ਪਲੇਅਰਾਂ ਦੇ ਨਾਂ 'ਤੇ ਆ, ਅਤੇ ਕਾਫੀ ਲਾਇਬ੍ਰੇਰੀਜ਼ ਇੱਥੇ ਸਾਡੇ ਇਲਾਕੇ ਦੇ ਵਿੱਚ ਲਾਇਬ੍ਰੇਰੀ ਆ, ਉਹ ਵੀ ਬਹੁਤ ਵੱਡੇ ਕ੍ਰਿਕਟਰ ਦੇ ਨਾਂ 'ਤੇ ਰੱਖੀ ਗਈ ਆ। ਜਿਹੜੀਆਂ ਕਈ ਸਟੇਟਸ ਆ ਉਹਨਾਂ ਦੇ ਨਾਂ ਵੀ ਜਿਹੜੇ ਪਲੇਅਰਾਂ ਦੇ ਨਾਂ 'ਤੇ ਰੱਖੇ ਜਾਂਦੇ ਆ। ਪੋਲੀਟੀਸ਼ੀਅਨ ਨੂੰ ਬਹੁਤ ਘੱਟ ਘਸੀਟਿਆ ਜਾਂਦਾ ਇਹਨਾਂ ਮਾਮਲਿਆਂ ਦੇ ਵਿੱਚ, ਖਾਸ ਤੌਰ 'ਤੇ ਜਿੱਥੋਂ ਤੱਕ ਆਸਟ੍ਰੇਲੀਆ ਦਾ ਸਵਾਲ ਆ। ਲੇਕਿਨ ਭਾਰਤ ਵਿੱਚ ਜਿੰਨੇ ਵੀ ਸਟੇਡੀਅਮ, ਬਹੁਤ ਜ਼ਿਆਦਾ ਸਟੇਡੀਅਮ, ਹੁਣ ਦਿੱਲੀ ਵਿੱਚ ਦੇਖ ਲਓ ਨਹਿਰੂ ਸਟੇਡੀਅਮ ਆ ਜਿਹੜਾ, ਜਿੱਥੇ ਏਸ਼ੀਅਨ ਗੇਮਾਂ ਦਾ ਉਦਘਾਟਨ ਹੋਇਆ ਸੀ, ਏਸ਼ੀਅਨ ਗੇਮਾਂ ਹੋਈਆਂ ਸੀ। ਇੰਦਰਾ ਗਾਂਧੀ ਸਟੇਡੀਅਮ ਆ, ਕਈ ਹੋਰ ਰਾਜੀਵ ਗਾਂਧੀ ਸਟੇਡੀਅਮ ਆ, ਕਈ ਸਟੇਡੀਅਮ ਬਦਲ ਬਦਲ ਕੇ ਜਿਹੜੇ ਨੇਤਾ ਆ ਭਾਰਤ ਦੇ ਉਹਨਾਂ 'ਤੇ ਰੱਖਿਆ ਗਿਆ ਆ। ਇਹ ਬਹੁਤ ਚੰਗਾ ਰੁਝਾਨ ਨਹੀਂ ਆ ਅਮਨਦੀਪ, ਅਤੇ ਇਸ ਨੂੰ ਹੁਣ ਬਦਲਣ ਦੀ ਕੋਸ਼ਿਸ਼ ਥੋੜ੍ਹੀ ਅਮਨਦੀਪ ਹੋ ਰਹੀ ਆ, ਤੁਸੀਂ ਜਾਰੀ ਰੱਖੋ।
ਹਾਂਜੀ, ਉੱਧਰ ਨਾ ਆਪਣੇ ਬਹੁਤ ਸੋਹਣੀ ਜਾਣਕਾਰੀ ਅਰਸ਼ ਮੱਲੀ ਹੁਣੀ ਭੇਜੀ ਜਾ ਰਹੇ ਨੇ, ਕਹਿੰਦੇ ਕਿ ਇਕੱਲਾ ਗਿੱਲ ਹੀ ਨਹੀਂ, ਸੁਖਦੇਵ ਢੀਂਡਸਾ ਦਾ ਨਾ ਸਾਈਕਲ ਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ, ਹੈ ਨਾ। ਯੁਵਰਾਜ ਨਰਿੰਦਰ ਦਾ ਰਨਿੰਦਰ ਦਾ ਅਤੇ ਮਜੀਠੀਏ ਦਾ ਵੀ ਸ਼ੂਟਿੰਗ ਐਸੋਸੀਏਸ਼ਨ ਨਾਲ ਕੋਈ ਸੰਬੰਧ ਨਹੀਂ, ਅਤੇ ਮਲੂਕਾ ਸਾਹਿਬ ਦਾ ਕਬੱਡੀ ਨਾਲ ਕੋਈ ਸੰਬੰਧ ਨਹੀਂ, ਅਭੈ ਚੌਟਾਲਾ ਦਾ ਬੋਕਸਿੰਗ ਨਾਲ ਕੋਈ ਸੰਬੰਧ ਨਹੀਂ, ਅਤੇ ਸ਼ਰਦ ਪਵਾਰ ਦਾ ਕ੍ਰਿਕਟ ਨਾਲ ਕੋਈ ਸੰਬੰਧ ਨਹੀਂ। ਸੋ ਪੋਲੀਟੀਕਲ ਲੋਕਾਂ ਨੂੰ ਗੇਮਸ ਦੀਆਂ ਐਸੋਸੀਏਸ਼ਨਾਂ 'ਚੋਂ ਬਾਹਰ ਕੱਢਣਾ ਚਾਹੀਦਾ ਆ, ਤਾਂ ਜਾ ਕੇ ਕਿਤੇ ਇਹ ਗੇਮ ਦੁਬਾਰਾ ਸੈੱਟ ਹੋਏਗੀ। ਅਤੇ ਹੋਰ ਤੇ ਹੋਰ ਕਹਿੰਦੇ ਅਮਿਤ ਸ਼ਾਹ ਦੇ ਮੁੰਡੇ ਨੂੰ ਵੀ ਕ੍ਰਿਕਟ ਐਸੋਸੀਏਸ਼ਨ 'ਚੋਂ ਬਾਹਰ ਹੋਣਾ ਚਾਹੀਦਾ ਆ। ਸੋ ਇਹ ਜਿਹੜੀਆਂ ਮਾੜੇ ਰੁਝਾਨ ਨੇ ਪੋਲੀਟੀਕਲਾਈਜ਼ ਕੀਤਾ ਜਾਂਦਾ, ਕਿਉਂਕਿ ਇੱਥੇ ਪੈਸਾ ਬਹੁਤ ਇਨਵੋਲਵ ਹੁੰਦਾ ਹੈ ਨਾ, ਅਤੇ ਇਹ ਇਹਦੀ ਆੜ ਦੇ ਵਿੱਚ ਹੋਰ ਬਹੁਤ ਕੁਛ ਹੁੰਦਾ ਆ। ਅਤੇ ਭਾਅ ਜੀ ਗੱਲ ਉੜੀਸਾ ਦੀ ਕਰਦੇ ਹਾਂ, ਚਾਹਲ ਸਾਹਿਬ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉੜੀਸਾ ਇੱਕ ਗਰੀਬ ਰਾਜ ਹੈ, ਬਹੁਤਾ ਅਮੀਰ ਨਹੀਂ ਹੈਗਾ। ਉੱਥੋਂ ਦੇ ਮੁੱਖ ਮੰਤਰੀ ਨਵਨੀਤ ਪਟਨਾਇਕ ਬਹੁਤ ਘੱਟ ਬੋਲਣ ਵਾਲੇ ਅਤੇ ਸਾਦੇ ਰਹਿਣ ਵਾਲੇ ਮੁੱਖ ਮੰਤਰੀ ਹਨ। ਭਾਰਤੀ ਹਾਕੀ ਮਰਦ ਅਤੇ ਔਰਤਾਂ ਦੀ ਅੱਜ ਜਿੱਥੋਂ ਤੱਕ ਮੁੜ ਕੇ ਪਹੁੰਚੀ ਹੈ, ਉਸ ਵਿੱਚ ਬਹੁਤ ਵੱਡਾ ਹੱਥ ਉੜੀਸਾ ਦੀ ਸਰਕਾਰ ਅਤੇ ਮੁੱਖ ਮੰਤਰੀ ਪਟਨਾਇਕ ਦਾ ਹੈ। ਉੜੀਸਾ ਦਾ ਖੇਡ ਬਜਟ ਅੱਜ 250 ਕਰੋੜ ਹੈ, ਜੋ ਕਿ ਅਗਲੇ ਸਾਲ 350 ਕਰੋੜ ਹੋਵੇਗਾ। ਦੁਨੀਆ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ 20,000 ਦੀ ਸਮਰੱਥਾ ਵਾਲਾ ਉੜੀਸਾ ਵਿੱਚ ਹੁਣੇ ਹੀ ਬਣਿਆ ਹੈ। ਇਹ ਐਸਟ੍ਰੋਟਰਫ ਬਣਾਉਣ 'ਤੇ 6-7 ਕਰੋੜ ਰੁਪਈਆ ਖਰਚ ਆਉਂਦਾ ਹੈ, ਅਤੇ ਉੜੀਸਾ ਦੇ ਵਿੱਚ 17 ਬਣ ਰਹੇ ਹਨ। ਭਾਰਤੀ ਹਾਕੀ ਦੀ ਜਿੱਤ 'ਤੇ ਬਿਆਨ ਦੇਣ ਵਾਲੇ, ਟਵੀਟ ਦੀ ਝੜੀ ਲਾਉਣ ਵਾਲੇ ਇਹ ਕਦੇ ਨਹੀਂ ਦੱਸਦੇ ਕਿ ਇਸ ਵੇਲੇ ਭਾਰਤ ਵਿੱਚ ਭਾਰਤੀ ਹਾਕੀ ਮਰਦ ਅਤੇ ਔਰਤਾਂ ਦੋਵਾਂ ਨੂੰ ਉੜੀਸਾ ਸਪਾਂਸਰ ਕਰਦਾ ਹੈ, ਨਾ ਕਿ ਭਾਰਤ ਸਰਕਾਰ। ਬਾਕੀ ਕੁਛ ਜਵਾਬ ਦੀ ਤਵੱਕੋਂ ਤੁਹਾਡੇ ਕੋਲੋਂ ਹੈ, ਅਤੇ ਬਾਕੀ ਇਹ ਬਲਤੇਜ ਪੰਨੂ ਦਾ ਉਹਨਾਂ ਨੇ ਮੈਸੇਜ ਸਾਂਝਾ ਕੀਤਾ ਹੈ। ਮੈਂ ਇੱਥੇ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜੇ ਪਟਨਾਇਕ ਸਾਹਿਬ ਨੇ ਨਾ, ਮੈਂ ਪਹਿਲਾਂ ਵੀ ਦੱਸਿਆ ਸੀ, ਉਹਨਾਂ ਦੇ ਮਾਤਾ ਜੀ ਪੰਜਾਬਣ ਨੇ ਅਤੇ ਪਿਤਾ ਜੀ ਬੰਗਾਲੀ ਆ, ਅਤੇ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ, ਵਧਾਈ ਦੇ ਪਾਤਰ ਨੇ। ਅਤੇ ਦੂਸਰੀ ਗੱਲ ਅਮਰੀਕ ਭਾਅ ਜੀ, ਕਿ ਇਹ ਵੀ ਫੈਕਟ ਹੈ ਕਿ ਜੋ ਬਿਜੂ ਪਟਨਾਇਕ ਸੀ ਇਹਨਾਂ ਦੇ ਪਿਤਾ ਜੀ, ਉਹ ਕਾਂਗਰਸ ਦੇ ਨਾਲ ਰਲ ਕੇ ਉੜੀਸਾ ਦੇ ਵਿੱਚ ਸਰਕਾਰ ਬਣਾਉਂਦੇ ਸੀ, ਅਤੇ ਰਿਕਾਰਡ ਤੋੜ ਮੇਰੇ ਖਿਆਲ 4 ਜਾਂ 5 ਵਾਰੀ ਉਹ ਜਿੱਤੇ ਨੇ, ਅਤੇ ਇਹ ਵੀ ਮੁੱਖ ਮੰਤਰੀ ਇੱਦਾਂ ਹੀ ਬਣੇ ਨੇ। ਉਹਨਾਂ ਦੇ ਜਾਣ ਦੇ ਮਗਰੋਂ ਇਹਨਾਂ ਨੇ ਕਮਾਂਡ ਸੰਭਾਲੀ ਹੈ, ਅਤੇ ਇਹਨਾਂ ਨੇ ਪਿਛਲੇ 12 ਸਾਲ ਤੋਂ ਇਹ BJP ਦੇ ਨਾਲ ਅਲਾਇੰਸ ਦੇ ਵਿੱਚ ਸਰਕਾਰ ਬਣਾਈ ਹੋਈ ਹੈ ਇਹਨਾਂ ਨੇ ਉੜੀਸਾ ਦੇ ਵਿੱਚ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜੋ BJD ਬੀਜੂ ਜਨਤਾ ਦਲ ਉੜੀਸਾ ਦਾ, ਜਿਨ੍ਹਾਂ ਦੇ ਹੁਣ ਮੁੱਖ ਮੰਤਰੀ ਨੇ ਉਹ BJP ਦੀ ਹੀ ਸਰਕਾਰ ਹੈ, BJP ਦੀ ਹੀ ਸਪੋਰਟ ਦੇ ਨਾਲ ਸਰਕਾਰ ਹੈ। ਸੋ ਇਹ ਕਹਿਣਾ ਜਾਇਜ਼ ਨਹੀਂ ਹੋਏਗਾ ਕਿ ਬੀਜੇਪੀ ਸਪੋਰਟ ਨਹੀਂ ਕਰ ਰਹੀ। ਸੋ ਜੇ ਅਗਰ ਉੱਥੋਂ ਵੀ ਉਹ ਕੱਢਣਾ ਚਾਹੁੰਦੇ ਬੀਜੇਪੀ ਕਹਿਣ ਵੀ ਨਾ, ਉਹ ਵੀ ਹੋ ਸਕਦਾ ਜੀ, ਪਰ ਇਨ ਦਾ ਐਂਡ ਉਹ ਸਪੋਰਟ ਕਰ ਰਹੇ ਨੇ। ਅਤੇ ਇਸ ਤੋਂ ਪਹਿਲਾਂ ਇੱਕ ਜਿਹੜੀ ਹੋਰ ਓਬਜ਼ਰਵੇਸ਼ਨ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ। ਮੈਂ ਅੱਜ ਚਲੋ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਹੈ, ਉਹਨੀ ਥੋੜ੍ਹੀ ਸਿਫਤ ਕਰ ਰਹੇ ਹਾਂ, ਕਰਨੀ ਵੀ ਬਣਦੀ ਹੈ। ਤੁਸੀਂ ਨੋਟ ਕੀਤਾ ਹੋਏਗਾ ਕਿ ਓਲੰਪਿਕ ਦਾ ਜਿਹੜਾ ਝੰਡਾ ਮਾਰਚ ਪਾਸਟ ਹੋਇਆ, ਉਹਦੇ ਵਿੱਚ ਇੱਕ ਸਿੱਖ ਨੌਜਵਾਨ ਮਨਪ੍ਰੀਤ, ਹਾਕੀ ਦੇ ਕੈਪਟਨ, ਨੇ ਪੱਗ ਬੰਨ ਕੇ ਝੰਡਾ ਫੜਿਆ ਹੋਇਆ ਸੀ, ਅਤੇ ਉਸ ਦੇ ਨਾਲ ਜੋ ਮੈਰੀ ਕੌਮ ਹੈ ਬਾਕਸਰ, ਉਹ ਜਾ ਰਹੀ ਸੀ। ਇਹ ਵੀ ਇੱਕ ਉਪਲਬਧੀ ਹੈ, ਮਤਲਬ ਜੇ ਉਹ ਇੰਨਾ ਹੀ ਹੇਟ ਕਰਨ ਇੰਨੇ, ਤਾਂ ਉਹਨਾਂ ਨੂੰ ਮੂਹਰੇ ਨਹੀਂ ਸੀ ਆਉਣ ਦੇਣਾ। ਇਹ ਇਹ ਛੋਟੇ ਛੋਟੇ ਸਿਗਨਲ ਹੁੰਦੇ ਜਿੱਥੋਂ ਪਤਾ ਲੱਗਦਾ ਆ। ਜੇ ਉਹ ਚਾਹੁਣ ਵੀ ਅਸੀਂ ਹਾਕੀ ਦਾ ਬੇੜਾ ਗਰਕ ਕਰਨਾ ਆ, ਤਾਂ ਬੀਜੇਪੀ ਦੀ ਹੀ ਸਰਕਾਰ ਹੈ ਉੜੀਸਾ ਦੇ ਵਿੱਚ, ਉੱਥੋਂ ਬੰਦ ਕਰ ਸਕਦੇ ਨੇ। ਦੂਸਰੀ ਗੱਲ ਇਹ ਹੈ ਕਿ ਜਿੰਨੇ ਵੱਡੇ ਘਰਾਣੇ ਨੇ, ਜਿੰਨੇ ਵੱਡੇ ਬਿਜ਼ਨਸਮੈਨ ਨੇ, ਬਾਕੀ ਸਟੇਟਾਂ ਨੇ, ਬਾਣੀਆਂ ਸਟੇਟਾਂ ਨੇ, ਗੁਜਰਾਤ ਸਟੇਟਾਂ ਨੇ, ਬੰਬੇ ਹੈ, ਉੱਥੋਂ ਸਾਰਿਆਂ ਨੂੰ ਹਾਕੀ ਨੇ ਤਰਸਕਰਾਰਤਾ। ਈਵਨ ਪੰਜਾਬ ਨੇ ਵੀ ਛੱਡਤਾ, ਹਰਿਆਣੇ ਨੇ ਵੀ ਛੱਡਤਾ, ਪਲੇਅਰ ਤਾਂ ਹੈਗੇ ਆ ਪਰ ਸਰਕਾਰਾਂ ਨੇ ਛੱਡਤਾ। ਫਿਰ ਜਾ ਕੇ ਉੜੀਸਾ, ਦੁਨੀਆਂ ਦੇ ਦੂਜੇ ਪਾਸੇ, ਭਾਰਤ ਦੇ ਦੂਜੇ ਪਾਸੇ, ਉੱਥੇ ਜਾ ਕੇ ਉਹ ਜਿਹੜੀ ਡੀਲ ਹੋਈ ਹੈ, ਉਹ ਕਿਸੇ ਨੇ ਤਾਂ ਕਰਵਾਈ ਹੋਏਗੀ ਨਾ ਮਰੀਕ ਭਾਜੀ, ਕਿਤੇ ਨਾ ਕਿਤੇ ਤਾਂ ਡੀਲ ਹੋਈ ਹੋਊਗੀ ਨਾ। ਉਹ ਉੜੀਸਾ ਕਿਉਂ,
ਹਾਂਜੀ ਹਾਂਜੀ,
ਹਨਾ, ਐਂ ਥੋੜਾ ਬਹਿ ਗਿਆ ਜਾ ਕੇ ਉੱਥੇ। ਉਹ ਕਿਸੇ ਨੇ ਉਹਨਾਂ ਨੂੰ ਕਨਵਿੰਸ ਕੀਤਾ ਹੋਊਗਾ, ਸਰਕਾਰ ਨੂੰ ਕਨਵਿੰਸ ਕੀਤਾ ਹੋਊਗਾ ਵੀ ਅਸੀਂ ਆਹ ਕਰਾਂਗੇ ਆਹ ਕਰਾਂਗੇ, ਉਹ ਉਸ ਤਾਂ ਹੀ ਉੱਤੇ ਪਹੁੰਚੇ ਹੋਊਗੇ। ਸੋ ਇਸ ਕਰਕੇ ਨਾ ਆਪਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਜਿੱਥੇ ਕ੍ਰੈਡਿਟ ਬਣਦਾ ਉੱਥੇ ਕ੍ਰੈਡਿਟ ਦੇਣਾ ਚਾਹੀਦਾ। ਬਾਕੀ ਇਹ ਆ ਕਿ ਮੈਨੂੰ ਯਾਦ ਹੈ ਕਿ ਜਦੋਂ ਜੌਨ ਹਾਵਰਡ ਅਤੇ ਪੀਟਰ ਕਸਟੈਲੋ ਦੀ ਜੋੜੀ 1996 ਤੋਂ ਲੈ ਕੇ 2006 ਤੱਕ ਆਸਟ੍ਰੇਲੀਆ ਦੀ ਪੋਲੀਟਿਕਸ ਦੇ ਵਿੱਚ ਪੂਰੀ ਉਹਨਾਂ ਦੀ ਚੜ੍ਹਾਈ ਸੀ, ਪ੍ਰਾਈਮ ਮਿਨਿਸਟਰ ਅਤੇ ਟ੍ਰੀਅਰ ਸਨ, ਤਾਂ ਇੱਕ ਟਾਈਮ ਇਹ ਸੀ ਸਨ 2000 ਦੇ ਲਾਗੇ ਛਾਗੇ ਕਿ ਦੁਨੀਆ ਦੀ ਤਕਰੀਬਨ ਜਿੰਨੀ ਵੀ ਸਪੋਰਟਸ ਹੈ ਮੇਜਰ, ਸਵਿਮਿੰਗ ਤੋਂ ਲੈ ਕੇ ਕ੍ਰਿਕਟ, ਰਗਬੀ, ਜੋ ਨਾ ਸੋ ਫੁੱਟਬਾਲ ਨੂੰ ਛੱਡ ਕੇ, ਫੁੱਟਬਾਲ ਵੀ ਉਦੋਂ ਹੀ ਸ਼ੁਰੂ ਹੋਇਆ ਜ਼ਿਆਦਾ, ਸਾਰਿਆਂ ਦੀਆਂ ਚੈਂਪੀਅਨਸ਼ਿਪਸ ਜਿਹੜੀਆਂ ਨੇ ਆਸਟ੍ਰੇਲੀਆ ਜਿੱਤਿਆ ਸੀ। ਔਰ ਰੈਕੋਰਡ ਹੁਣ ਹਿਸਟੋਰੀਕਲੀ ਦੇਖ ਲਓ ਕਿ ਮੈਨੂੰ ਲੱਗਦਾ ਜੇ ਅੱਜ ਇੱਕ ਅੱਧਾ ਹੋਰ ਜਿੱਤ ਜਾਂਦੇ ਆ, 3 ਜਾਂ 4 ਮੈਡਲ ਹੋ ਜਾਂਦੇ ਨੇ, ਇਹ ਇੱਕ ਬਹੁਤ ਵੱਡੀ ਉਪਲਬਧੀ ਮੰਨੀ ਜਾ ਸਕਦੀ ਹੈ ਸਰਕਾਰ ਦੀ ਜਾਂ ਸਪੋਰਟਸ ਡਿਪਾਰਟਮੈਂਟ ਦੀ। ਹਾਂ, ਬਜਟ ਘਟਾਇਆ ਆ, ਉਹ ਵਧਾਇਆ ਜਾ ਸਕਦਾ ਹੈ, ਪਰਫੋਰਮੈਂਸ ਦੇ ਹਿਸਾਬ ਦੇ ਨਾਲ ਵਧਣਗੇ, ਪਰ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਆਪਾਂ ਹੁਣ ਸਨ, ਮੈਂ ਤਾਂ ਇਹ ਦੇਖਦਾ ਫੇਸਬੁੱਕ 'ਤੇ ਕਿ ਲੋਕਾਂ ਨੂੰ ਮੋਦੀ ਸਾਹਿਬ ਨੂੰ ਜਾਂ ਮੋਦੀ ਨੂੰ ਗਾਲਾਂ ਕੱਢਣ ਦਾ ਬਹਾਨਾ ਜਿਹਾ ਨਹੀਂ ਲੱਭ ਰਿਹਾ, ਮੈਨੂੰ ਤਾਂ ਇਹ ਲੱਗ ਰਿਹਾ। ਅਮਰੀਕ ਭਾਜੀ, ਤੁਹਾਡਾ ਕੀ ਖਿਆਲ ਹੈ?
ਅਮਨਦੀਪ, ਮੈਂ ਇਹਦੇ ਬਾਰੇ ਤਾਂ ਖੈਰ ਗੱਲ ਨਹੀਂ ਕਰੂੰਗਾ ਮੋਦੀ ਸਾਹਿਬ ਦੀ, ਕਿ ਬਹੁਤੀ ਸ਼ਲਾਘਾ ਨਹੀਂ ਕਰੂੰਗਾ, ਇੱਥੇ ਬਹੁਤੇ ਜ਼ਿਆਦਾ ਮੈਡਲ ਨਹੀਂ ਜਿੱਤੇ ਉਹਨੇ। ਮੈਂ ਅੱਜ ਤੁਸੀਂ ਗੱਲ ਕੀਤੀ ਆ ਕਿ ਮੈਨੂੰ ਤਾਂ ਪਤਾ ਨਹੀਂ ਵੀ ਕਾਂਗਰਸ ਦੀ ਸਰਕਾਰ ਨੇ ਉੜੀਸਾ ਦੇ ਵਿੱਚ ਇੰਨੇ ਪੈਸੇ ਖਰਚੇ, ਉਹ ਗੱਲ ਬਣਦੀ ਆ ਕਿ ਜਿਹੜੀ ਕਾਂਗਰਸ ਦੀ ਸਰਕਾਰ ਉੜੀਸਾ ਦੇ ਵਿੱਚ ਇਸ ਵੇਲੇ ਹੈਗੀ
ਆ, ਕਾਂਗਰਸ ਦੀ ਨਹੀਂ ਹੈਗੀ, ਕਾਫੀ ਕੋਸ਼ਿਸ਼ ਕਰ ਰਹੀ ਆ, ਕਾਂਗਰਸ ਦੀ ਥੋੜਾ ਆ ਉਹ।
ਅੱਛਾ ਜੀ,
ਨਹੀਂ ਨਹੀਂ ਮੈਂ ਲੈ,
ਉਹ ਕਿਹਦੀ ਸਰਕਾਰ ਹੈ?
ਸਾਰੀ ਰਾਤ ਰਮਾਇਣ ਪੜ੍ਹਦੇ ਰਹੇ ਤਾਂ ਸਵੇਰ ਨੂੰ ਕਹਿੰਦੇ ਸੀਤਾ ਰਾਮ ਦੀ ਭੈਣ ਸੀ ਤੁਸੀਂ ਭਾਜੀ, ਮੈਂ ਉਹ ਬੀਜੇਪੀ ਦੀ ਸਪੋਰਟ ਚ ਬਣੀ ਹੋਈ ਆ, ਬੀਜੇਪੀ ਦੀ ਸਪੋਰਟ ਦੇ ਨਾਲ ਹੀ ਆ ਸਰਕਾਰ।
ਅੱਛਾ, ਉਹ ਬੀਜੇਪੀ ਦੀ ਸਰਕਾਰ ਹੈ, ਮੈਨੂੰ ਤਾਂ ਲੱਗਦਾ ਵੀ ਕਾਂਗਰਸ ਦੀ ਆ, ਮੈਂ ਤਾਂ ਹੀ
ਤੁਹਾਨੂੰ ਯਕੀਨ, ਤੁਹਾਨੂੰ ਯਕੀਨ ਨਹੀਂ ਸੀ ਹੋ ਰਿਹਾ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਵੀਰ ਜੀ ਸਾਡੇ ਕੋਲ 1990-91 ਵਿੱਚ ਦੋ ਮੁੰਡੇ ਕੰਮ ਕਰਦੇ ਸਨ ਤੇ ਉਹ ਹਾਕੀ ਦੇ ਬਹੁਤ ਵਧੀਆ ਖਿਡਾਰੀ ਸਨ, ਉੜੀਸਾ ਦੇ ਸਨ। ਹਾਂਜੀ, ਲੱਕੀ ਖੱਡਾ ਕਹਿ ਰਹੇ ਨੇ ਕਿ ਮੋਦੀ ਸਟੇਡੀਅਮ ਅਦਾਨੀ ਐਂਡ ਤੇ ਰਿਲਾਇੰਸ ਐਂਡ, ਹਾਂਜੀ ਦੇਖ ਲਓ ਕਮਾਲ ਹੋ ਗਈ। ਅਤੇ ਵੈਸੇ ਮੋਦੀ ਇਕੱਲਾ ਮੋਦੀ ਨਹੀਂ, ਮੋਦੀ ਸਰਨੇਮ ਹੈ, ਹੋਰ ਵੀ ਮੋਦੀ ਹੋ ਸਕਦੇ ਨੇ। ਹਰਨੇਕ ਸਿੰਘ ਵੀ ਕਹਿ ਰਹੇ ਨੇ, ਉਹਨਾਂ ਨੇ ਫੋਟੋ ਭੇਜੀ ਹੈ। ਅਤੇ ਬਾਕੀ BJD ਜਿਹੜੀ ਆ, ਕਹਿੰਦੇ 117 ਸੀਟਾਂ ਨੇ, ਹਰਨੇਕ ਸਿੰਘ ਹੁਣੀ ਕਹਿ ਰਹੇ ਨੇ। ਹਾਂਜੀ, ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੀ BJD ਹੈ ਨਾ, ਉਹਨਾਂ ਦੀ ਜਿਹੜੀ ਭਾਈਬੰਦੀ ਆ BJP ਦੇ ਨਾਲ ਉੜੀਸਾ ਦੇ ਵਿੱਚ। ਹਰਦੀਪ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ, ਕਹਿੰਦੇ ਇੰਜੋਏ ਕਰ ਰਹੇ ਹਾਂ ਜੀ ਡਿਸਕਸ਼ਨ, ਅਤੇ ਵਿਦ ਲੋਟ ਆਫ ਫੈਕਟਸ ਐਂਡ ਇਨਫੋਰਮੇਸ਼ਨ, ਵਾਹਿਗੁਰੂ ਜੀ ਸਾਰੇ ਭਲਾ ਕਰਨ। ਬਿਲਕੁਲ, ਅਤੇ ਹਰੀਸ਼ ਅਰੋੜਾ ਜੀ ਵੀ ਸਲਾਮ ਨਮਸਤੇ ਸਾਰਿਆਂ ਨੂੰ ਕਹਿ ਰਹੇ ਨੇ ਤੇ ਭਾਜੀ ਕਹਿੰਦੇ ਲਿਵਰਪੂਲ ਚ ਕੋਵਿਡ ਵੈਕਸੀਨ ਵਾਸਤੇ ਕਾਰ ਫ੍ਰੀ ਸਰਵਿਸ ਦੇਣੀ ਹੋਵੇ ਜਾਂ ਸੇਵਾ ਵਾਸਤੇ ਕੀ ਕਰਨਾ ਹੋਵੇਗਾ ਜੀ ਦੱਸਿਓ ਜਰਾ ਸੈਟਰਡੇ ਸੰਡੇ ਕੋਈ ਨਹੀਂ ਇਹਦੇ ਬਾਰੇ ਕਰਦੇ ਹਾਂ ਜੀ ਗੱਲ ਤੁਹਾਨੂੰ ਦੱਸਦੇ ਹਾਂ ਅਤੇ ਅਮਰੀਕ ਭਾਜੀ ਫਿਰ ਆਪਾਂ ਉਹ ਇੱਕ ਦੋ ਗੱਲਾਂ ਹੋਰ ਕਰਨੀਆਂ ਨੇ ਉਹ ਇੱਕ ਸਟੋਰੀ ਵੀ ਆਪਣੇ ਸੁਣਾਉਣੀ ਆਪਾਂ ਪਾਲਾ ਬੈਂਸ ਹੋਣੀ ਵੀ ਮੈਸੇਜ ਟਾਈਪ ਕਰ ਰਹੇ ਸੀ ਕਹਿੰਦੇ ਕਿ ਉਹ ਸਟੋਰੀ ਸੁਣਾਉਣੀ ਹੈ ਸੁਣਾ ਦਈਏ ਫਿਰ
ਸੁਣਾ ਦਿਓ ਅਮਨਦੀਪ ਜਿਹੜੀ ਸਟੋਰੀ ਆ ਉਹ ਸੰਗਤ ਤਾਂ ਮੰਨਦੀ ਆ ਪਰ ਸੰਗਤ ਨਹੀਂ ਮੰਨਦੀ ਅਸੀਂ ਤਾਂ ਮੰਨਦੇ ਹਾਂ ਇੱਦਾਂ ਦੀ ਕੋਈ ਸਟੋਰੀ ਹੈ
ਉਹ ਇੱਦਾਂ ਹੈ ਵੀ ਕਈ ਵਾਰੀ ਅਸੀਂ ਰੈਫਰੈਂਸ ਸ਼ੁਕਰ ਲਾ ਲਈਦਾ ਕਿਉਂਕਿ ਤਕਰੀਬਨ ਦੋ ਤਿੰਨ ਸਾਲ ਪਹਿਲਾਂ ਮੈਂ ਰੇਡੀਓ 'ਤੇ ਸੁਣਾਈ ਸੀ ਗੱਲਬਾਤ ਇਹ ਸੱਚੀ ਗੱਲਬਾਤ ਹੁਣ ਮੈਂ ਨਾਂ ਨਹੀਂ ਲੈਣਾ ਉਹਨਾਂ ਦਾ ਪਰ ਨਾ ਕਈ ਵਾਰੀ ਬੰਦਾ ਨੂੰ ਆਈਡੀਆ ਨਹੀਂ ਹੁੰਦਾ ਵੀ ਗੱਲ ਕਿੱਦਾਂ ਕਰਨੀ ਆ ਹਾਂ ਕਿੱਦਾਂ ਕਰਨੀ ਆ ਕਈ ਸਿੱਧੇ ਜਵਾਬ ਦੇ ਦਿੰਦੇ ਆ ਮੈਂ ਜਿੱਦਾਂ ਮੰਨ ਲਓ ਅਮਰੀਕ ਭਾਜੀ ਨੂੰ ਪੁੱਛਿਆ ਭਾਜੀ ਚਾਹ ਪੀਣੀ ਉਹਨਾਂ ਨੇ ਮੈਂ ਨਹੀਂ ਪੀਣੀ ਰਹਿਣ ਦੇ ਤੂੰ ਉਹ ਥੋੜ੍ਹਾ ਜਿਹਾ ਔਡ ਲੱਗਦਾ ਆ ਇਹਦਾ ਹੋਰ ਤਰੀਕਾ ਵੀ ਆ ਵੀ ਇੱਕ ਗੱਲ ਕਹਿਣ ਦਾ ਵੀ ਮੈਂ ਭਾਜੀ ਨੂੰ ਭਾਜੀ ਚਾਹ ਪੀਣੀ ਮੂਹਰੇ ਭਾਜੀ ਕਹਿਣ ਯਾਰ ਮੇਰਾ ਦਿਲ ਤਾਂ ਬਹੁਤ ਕਰਦਾ ਆ ਪਰ ਮੈਨੂੰ ਨਾ ਡਾਕਟਰ ਨੇ ਮਨ੍ਹਾ ਕੀਤਾ ਹੋਇਆ ਇਹ ਥੋੜ੍ਹਾ ਜਿਹਾ ਜ਼ਿਆਦਾ ਵਧੀਆ ਮੈਨੂੰ ਹਾਂ ਸ਼ੂਗਰ ਦੀ ਥੋੜ੍ਹੀ ਪ੍ਰੋਬਲਮ ਹੈ ਜਾਂ ਮੇਰਾ ਨਾ ਡਾਕਟਰ ਨੇ ਮਨ੍ਹਾ ਕੀਤਾ ਮਤਲਬ ਕਹਿਣੀ ਨਾ ਹੀ ਆ ਪਰ ਇਹ ਡਿਪਲੋਮੈਟਿਕ ਤਰੀਕੇ ਨਾਲ ਨਾ ਕਹਿਣੀ ਆ ਸਿੱਧਾ ਡਾਂਗ ਨਹੀਂ ਮਾਰਨੀ
ਕਈ ਵਾਰੀ ਅਮਨਦੀਪ ਜੇ ਤੁਹਾਨੂੰ ਕੋਈ ਚੀਜ਼ ਆਫਰ ਕਰਦਾ ਹੈ ਨਾ ਜਿੱਦਾਂ ਖਾਣ ਦੀ ਚੀਜ਼ ਕੋਈ ਆਫਰ ਕਰਦਾ ਹੈ ਖਾਸ ਤੌਰ 'ਤੇ ਜਿਹੜੇ ਸਾਡੇ ਆਹ ਕਲਚਰ ਆ ਜਿੱਥੇ ਅਸੀਂ ਰਹਿੰਦੇ ਹਾਂ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਨਾ ਕਰ ਦਿੰਦੇ ਹਾਂ ਨਾ ਤਾਂ ਉਹਨਾਂ ਨੂੰ ਕਈ ਵਾਰੀ ਚੰਗਾ ਨਹੀਂ ਲੱਗਦਾ ਕਿ ਅਸੀਂ ਆਫਰ ਕੀਤਾ ਤੁਸੀਂ ਨਾ ਕੀਤਾ ਉਹਦੇ ਲਈ ਤੁਹਾਨੂੰ ਕੋਈ ਸੱਭਿਅਕ ਬਹਾਨਾ ਬਣਾਉਣਾ ਪੈਂਦਾ ਵੀ ਜਿੱਦਾਂ ਤੁਸੀਂ ਕਿਹਾ ਮੈਂ ਪੀਂਦਾ ਨਹੀਂ ਹੈ ਜਾਂ ਮੈਨੂੰ ਚਲੋ ਦੇਖ ਲੈਂਦੇ ਹਾਂ ਪੀ ਲੈਂਦੇ ਕੋਈ ਨਹੀਂ ਰੱਖ ਦਿਓ ਕਰ ਲੈਂਦੇ ਹਾਂ ਇੱਦਾਂ ਵੀ ਇਹ ਕਈ ਵਾਰੀ ਆਫਰ ਜਿਹੜੀ ਹੁੰਦੀ ਹੈ ਉਹਨੂੰ ਐਕਸੈਪਟ ਵੀ ਕਰਨਾ ਪੈਂਦਾ ਹੈ ਤੇ ਉਹਨੂੰ ਰਿਜੈਕਟ ਵੀ ਬੜੇ ਢੰਗ ਸਹੀ ਢੰਗ ਦੇ ਨਾਲ ਕਰਨਾ ਪੈਂਦਾ ਇੱਦਾਂ ਇੱਕ ਇੱਕ ਅਦਬ ਆ ਹੁਣ ਜੇ ਤੁਸੀਂ ਕਿਸੇ ਦੇ ਘਰ ਜਾਂਦੇ ਆ ਉਹ ਤੁਹਾਨੂੰ ਆਫਰ ਕਰਦਾ ਗੁਲਾਬ ਜਾਮਣਾ ਤੁਸੀਂ ਕਹਿੰਦਾ ਨਹੀਂ ਨਹੀਂ ਇਹ ਤਾਂ ਬਿਮਾਰੀ ਦਾ ਘਰ ਕਿੱਥੇ ਲੈ ਆਉਂਦਾ ਤੁਸੀਂ ਉਹ ਤਾਂ ਇੱਕ ਤਾਂ ਸਾਨੂੰ ਉਹ ਆਫਰ ਪਕਾ ਰਹੇ ਆ ਗੁਲਾਬ ਜਾਮਣਾ ਜਾਂ ਸਕੂਲੇ ਆਫਰ ਹੋ ਰਹੇ ਆ ਉਹਨੇ ਪਤਾ ਨਹੀਂ ਕਿੱਥੋਂ ਲਿਆਂਦੇ ਹੋਊਗੇ ਬੜੇ ਚਾਅ ਨਾਲ ਤੁਸੀਂ ਪ੍ਰਾਹੁਣੇ ਜਾ ਰਹੇ ਆ ਤੁਸੀਂ ਜਾਂਦੇ ਇਹ ਬਿਮਾਰੀ ਦਾ ਘਰ ਕਿੱਥੋਂ ਲੈ ਆਉਂਦਾ ਕਮਾਲ ਹੋ ਗਈ ਯਾਰ ਤੁਹਾਨੂੰ ਇਹ ਤਾਂ ਖਾਣ ਪੀਣ ਦਾ ਵੀ ਨਹੀਂ ਪਤਾ ਇਹ ਇੱਕ ਐਟੀਟਿਊਡ ਥੋੜੋ ਹੈ ਇੱਕ ਸੱਭਿਅਕ ਤਰੀਕਾ ਨਹੀਂ ਆ ਉਹ ਚੀਜ਼ ਆਫਰ ਕੀਤੀ ਜਾਂਦੀ ਆ ਤੁਸੀਂ ਐਕਸੈਪਟ ਕਰੋ ਇਹ ਬਹੁਤ ਵਧੀਆ ਚੀਜ਼ ਤੁਸੀਂ ਲਿਆਂਦੀ ਆ
ਮੈਂ ਕਦੇ ਨਹੀਂ ਰਿਐਕਟ ਕਰਦਾ
ਬਹੁਤ ਵਧੀਆ ਚੀਜ਼ ਲਿਆਂਦੀ ਆ
ਦੇਖੋ ਆਪਾਂ ਤਾਂ ਸਿੱਧਾ ਹੀ ਕਹੀਦਾ ਹੁਣ ਆਪਾਂ ਤੁਹਾਡੇ ਘਰ ਆਈਦਾ ਜਦ ਆਪਾਂ ਸਿੱਧਾ ਹੀ ਕਹੀਦਾ ਭਾਬੀ ਜੀ ਆਹ ਚੀਜ਼ ਬਣਾ ਦਿਓ ਭਾਜੀ ਉਹ ਲਿਆਓ ਚੀਜ਼ ਜਿਹੜੀ ਪਿਛਲੀ ਵਾਰੀ ਖਿਲਾਈ ਸੀਗੀ ਲਿਵਰਪੂਲ ਦੀ ਸਵੀਟ ਲਿਆ ਕੇ ਰੱਖਿਓ ਆਪਾਂ ਉਹ ਖਾਣੀ ਆ ਆਪਾਂ ਤਾਂ ਪਹਿਲਾਂ ਹੀ ਦੱਸ ਦੇਈਦਾ ਵੀ ਅਸੀਂ ਆ ਰਹੇ ਹਾਂ
ਅਮਨਦੀਪ ਮੈਨੂੰ ਨਾ ਇੱਕ ਗੁਰਦੁਆਰਾ ਸਾਹਿਬ ਦੀ ਗੱਲ ਯਾਦ ਆ ਸਾਡੇ ਦੋਸਤ ਸੀਗੇ ਉਹ ਨਾਂ ਤਾਂ ਨਹੀਂ ਲਵਾਂਗੇ ਅਸੀਂ ਰੇਡੀਓ ਤੇ ਨਾਂ ਲੈਣਾ ਨਹੀਂ ਚਾਹੀਦਾ ਵੈਸੇ ਬ੍ਰੌਡਕਾਸਟਿੰਗ ਦਾ ਬਹੁਤ ਵੱਡਾ ਰੂਲ ਹੁੰਦਾ
ਹੈ ਉਹਨਾਂ ਨੂੰ ਪਤਾ ਹੀ ਹੋਣਾ ਕੋਈ ਗੱਲ ਨਹੀਂ ਗੱਲ ਚੱਲ ਰਹੀ
ਨਹੀਂ ਕੁਝ ਪਤਾ ਨਹੀਂ ਸੁਣਾਈ ਸੀ ਗੱਲ ਕਿਸੇ ਨੇ ਮੈਂ ਦੇਖਿਆ ਤਾਂ ਨਹੀਂ ਹੈ ਤੇ ਇੱਕ ਨਾ ਕੋਈ ਬੰਦਾ ਜਾਂਦਾ ਉੱਥੇ ਦੋ ਹਸਬੈਂਡ ਵਾਈਫ ਜਾਂਦੇ ਆ ਗੁਰਦੁਆਰਾ ਸਾਹਿਬ ਤੇ ਜਿਹੜੀ ਵਾਈਫ ਹੈ ਨਾ ਉਹ ਭਾਈ ਸਾਹਿਬ ਪੁੱਛਦੀ ਭਾਈ ਸਾਹਿਬ ਤੇ ਗਰਮ ਪਾਣੀ ਕਿੱਥੋਂ ਮਿਲੂਗਾ ਮੇਰੇ ਨਾ ਹਸਬੈਂਡ ਨੂੰ ਸ਼ੂਗਰ ਆ ਉਹ ਗਰਮ ਚਾਹ ਨਾ ਉਹ ਪੀਂਦੇ ਨਹੀਂ ਦੂਜੇ ਖੰਡ ਵਾਲੀ ਚਾਹ ਪੀਂਦੇ ਨਹੀਂ ਉਸ ਪੱਤੀ ਪਾ ਕੇ ਉਹਨਾਂ ਨੂੰ ਚਾਹ ਦੇਣੀ ਆ ਵੀ ਤੁਸੀਂ ਨਾ ਗਰਮ ਪਾਣੀ ਦੱਸ ਦਿਓ ਮੈਨੂੰ ਕਿੱਥੇ ਮਿਲਦਾ ਭਾਈ ਸਾਹਿਬ ਕਹਿੰਦੇ ਕੋਈ ਨੀ ਪ੍ਰਬੰਧ ਕਰ ਦਿੰਦੇ ਆ ਤੇ ਦੋ ਚਾਰ ਮਿੰਟ ਬਾਅਦ ਖਬਰ ਆਈ ਆ ਜਿਹਨਾਂ ਬਾਰੇ ਉਹ ਗਰਮ ਪਾਣੀ ਦੀ ਚਾਹ ਬਣਾ ਕੇ ਮਿੱਠੇ ਤੋਂ ਬਗੈਰ ਚਾਹ ਬਣਾ ਦੇਣੀ ਚਾਹੁੰਦੀ ਆ ਉਹ 5-6 ਦਾ ਗੁਲਾਬ ਜਾਮਣਾ ਖਾ ਚੁੱਕੇ ਆ ਤੇ 2-4 ਲੱਡੂਆਂ ਨੂੰ ਹੱਥ ਪਾਉਣ ਦੀ ਹੋਰ ਕੋਸ਼ਿਸ਼ ਹਾਲੇ ਕਰ ਰਹੇ ਆ ਉਹ ਵਿਚਾਰੀ ਟੋਲਦੀ ਫਿਰੇ ਗਰਮ ਪਾਣੀ ਕਦੇ ਇੱਧਰ ਕਦੇ ਉੱਧਰ ਉਹਨੇ 4-5 ਗੁਲਾਬ ਜਾਮਣਾ ਜਾ ਕੇ ਛੱਕ ਵੀ ਲਈਆਂ ਕਿਉਂਕਿ ਚਾਹ ਫਿੱਕੀ ਪੀਂਦੇ ਆ ਬਾਕੀ ਮਿੱਠਾ ਖਾ ਲੈਂਦੇ ਆ
ਕਿਆ ਬਾਤ ਹੈ ਜੀ ਉਹ ਗੱਲ ਇਹ ਆ ਵੀ ਅਸੀਂ ਤਾਂ ਜਾ ਕਿਤੇ ਜਾਈਦਾ ਨਾ ਅਸੀਂ ਤਾਂ ਸਿੱਧਾ ਹੀ ਕਹੀਦਾ ਵੀ ਜਦੋਂ ਕੋਈ ਪੁੱਛਦਾ ਨਾ ਹਾਂਜੀ ਕੁਛ ਲਿਆਈਏ ਜੀ ਖਾਣ ਪੀਣ ਨੂੰ ਅਸੀਂ ਤਾਂ ਸਿੱਧਾ ਹੀ ਕਹੀਦਾ ਵੀ ਪ੍ਰਾਹੁਣਾ ਦੇਖੋ ਜੀ ਖਾਣ ਪੀਣ ਦਾ ਭੁੱਖਾ ਹੁੰਦਾ ਪਿਆਰ ਤਾਂ ਘਰੇ ਬਥੇਰਾ ਮਿਲਦਾ ਹੁੰਦਾ
ਨਹੀਂ ਜੇ ਤੁਸੀਂ ਕੋਈ ਵੀ ਤੁਹਾਡੀ ਮੈਡੀਕਲ ਕੰਡੀਸ਼ਨ ਹੈਗੀ ਵੀ ਆ ਨਾ ਤੇ ਮੈਡੀਕਲ ਕੰਡੀਸ਼ਨ ਇੱਕ ਦਿਨ ਚ ਨਹੀਂ ਖਰਾਬ ਹੁੰਦੀ ਹੁੰਦੀ ਜੇ ਤੁਸੀਂ ਕਿਸੇ ਦੇ ਘਰ ਜਾਂਦੇ ਆ ਤੁਸੀਂ ਮਿੱਠੇ ਵਾਲੀ ਚਾਹ ਨਹੀਂ ਪੀਂਦੀ ਪੀਂਦੇ ਜੇ ਤੁਹਾਨੂੰ ਆਫਰ ਕਰ ਵੀ ਦਿੱਤੀ ਜਾਂਦੀ ਆ ਉਹਨੂੰ ਪੀ ਵੀ ਲੈਣਾ ਚਾਹੀਦਾ ਕੁਛ ਨੀ ਉਹਤੇ ਤੁਹਾਡਾ ਸਮਾਨ ਡਿੱਗਣ ਵਾਲਾ ਨਹੀਂ ਹੁੰਦਾ ਉਸ ਵੇਲੇ ਜੇ ਇੱਕ ਅੱਧੀ ਦਿਨ ਤੁਸੀਂ ਪੀ ਵੀ ਲਈ ਆ 2-4 ਵਾਰੀ ਪੀ ਵੀ ਲਈ ਕੁਛ ਨੀ ਹੁੰਦਾ ਇਹ ਐਟੀਕੇਟ ਹੁੰਦੇ ਆ ਜਿਹੜੇ ਕਿ ਤੁਹਾਨੂੰ ਨਿਭਾਉਣੇ ਪੈਂਦੇ ਆ ਕਰਨਾ ਵੀ ਚਾਹੀਦਾ ਆ ਪਖੰਡ ਨਹੀਂ ਬਹੁਤੇ ਕਰਨੇ ਚਾਹੀਦੇ ਜਾ ਕੇ ਕਿਤੇ ਵੀ
ਉਹ ਫਿਰ ਇੱਦਾਂ ਦੇ ਇੱਕ ਸੀਗੇ ਸਿੰਘ ਸਾਹਿਬ ਉਹ ਜਿੱਦਾਂ ਸੀਗੇ ਉਹਨਾਂ ਦੀ 60-65 ਸਾਲ ਉਮਰ, ਉਹ ਉਹਨਾਂ ਨੂੰ ਬੜਾ ਸ਼ੌਂਕ ਸੀਗਾ ਪ੍ਰਧਾਨਗੀ ਕਰਨ ਦਾ ਗੁਰਦੁਆਰੇ 'ਚ, ਅਤੇ ਚਲੋ ਵੋਟਾਂ ਵੋਟਾਂ ਪਈਆਂ ਅਤੇ ਉਹ ਸੰਗਤ ਨੂੰ ਮੰਨ ਗਈ ਹੈ ਨਾ ਵੀ ਚਲੋ ਵੋਟਾਂ ਪਾ ਦਿੱਤੀਆਂ ਅਤੇ ਬਣ ਗਏ ਪ੍ਰਧਾਨ। ਅਤੇ ਹੁਣ ਜਦੋਂ ਪ੍ਰਧਾਨ ਬਣ ਗਏ ਨਵੇਂ ਨਵੇਂ ਹੁੰਦੇ ਨਾ, ਪਹਿਲੇ ਦੋ ਤੇ ਚਾਰ ਕੁ ਹਫ਼ਤੇ ਤਾਂ ਬਹੁਤ ਫਿਰ ਜਿਹੜਾ ਨੇ ਵੋਟਾਂ ਪਾਈਆਂ ਹੁੰਦੀਆਂ ਉਹ ਪ੍ਰਧਾਨ ਸਾਹਿਬ ਆਹ ਦੇਖੋ ਜੀ ਆਹ ਫਲਾਨਾ ਆਹ ਕਰੀ ਜਾਂਦਾ, ਤੁਸੀਂ ਇਹਨੂੰ ਰੋਕਦੇ ਗੱਲ ਹੀ ਨਹੀਂ, ਹੁਣ ਇੱਥੇ ਜੀ ਇਹਦੀ ਵੀ ਲੋੜ ਹੈ, ਹੁਣ ਇਹਦੇ ਪੱਖੇ ਲਾ ਦਿਓ ਜੀ, ਹੁਣ ਇੱਥੇ ਨਵੇਂ ਕਾਟਨ ਲਾ ਦਿਓ। ਉਹਨੇ ਜਦੋਂ ਉਹਨੂੰ ਕਿਸੇ ਨੇ ਕਹਿਣਾ ਤਾਂ ਮੋਹਰੇ ਉਹਨੇ ਕਹਿ ਦੇਣਾ ਉਹਨੇ ਜੀ ਇਹ ਨਹੀਂ ਹੋਣਾ, ਕਾਟਨ ਹਜੇ ਦੋ ਹਫ਼ਤੇ ਪਹਿਲਾਂ ਤਾਂ ਲਾਏ ਆ, ਦੋ ਮਹੀਨੇ ਪਹਿਲਾਂ ਤਾਂ ਲਾਏ ਆ, ਪੱਖਿਆਂ ਨੂੰ ਕੀ ਹੋਇਆ ਸਿਆਲ ਹੈ, ਹੁਣ ਜੇ ਕਿਹੜੇ ਚਲਾਉਣੇ ਗਰਮੀਆਂ ਨੂੰ ਲਾ ਦੇਵਾਂਗੇ। ਉਹ ਮੋਹਰਿਓਂ ਇੱਦਾਂ ਜਵਾਬ ਦੇ ਦੇਣਾ, ਅਤੇ ਜਿਹਨੇ ਵੋਟਾਂ ਪਾਈਆਂ ਹੋਣੀਆਂ ਉਹਨੇ ਔਖੇ ਹੋ ਜਾਣਾ ਵੀ ਸਾਡੀ ਗੱਲ ਕੋਈ ਮੰਨਦਾ ਹੀ ਨਹੀਂ ਪ੍ਰਧਾਨ ਹੈ ਨਾ। ਉਹਨੇ ਫਿਰ ਜਿਨ੍ਹਾਂ ਨੇ ਵੋਟਾਂ ਪੁਆਈਆਂ ਹੋਣੀਆਂ ਬੰਦਿਆਂ ਨੇ, ਕਿਉਂਕਿ ਵੋਟਾਂ ਵੀ ਫਿਰ ਕਹਿ ਕਹਿ ਕੇ ਪੁਆਉਣੀਆਂ ਪੈਂਦੀਆਂ ਨਾ, ਵੀ ਇੱਕ ਬੰਦੇ ਆ 20-40 ਵੋਟਾਂ ਪਵਾਉਂਦਾ, ਉਹ ਵੀ ਬੰਦਿਆਂ ਨੇ ਜਿਹਨਾਂ ਨੂੰ ਜਵਾਬ ਮਿਲਿਆ ਹੋਣਾ ਤਾਂ ਉਹਦੇ ਕੋਲ ਜਾਣਾ, ਉਹਨਾਂ ਨੂੰ ਕਹਿਣਾ ਵੀ ਯਾਰ ਤੂੰ ਕਹਿੰਦਾ ਸੀਗਾ ਪ੍ਰਧਾਨ ਨੂੰ ਵੋਟਾਂ ਪਾ ਦੇ ਹੈ ਨਾ, ਅਸੀਂ ਪ੍ਰਧਾਨ ਨਾਲ ਗੱਲ ਕਰਦੇ ਹਾਂ, ਉਹ ਮੋਹਰੇ ਫੁੱਟੇ ਕੁਆੜੇ ਵਾਂਗਰ ਪੈਂਦਾ ਆ। ਅਤੇ ਉਹ ਬੰਦੇ ਫਿਰ ਉਹਦੇ ਕੋਲ ਆਏ, ਕਹਿੰਦੇ ਵੀ ਭਾਈ ਸਾਹਿਬ ਕਈ ਬੰਦਿਆਂ ਨੇ ਤੁਹਾਡੀ ਕੰਪਲੇਂਟ ਕੀਤੀ ਆ ਵੀ ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣਦੇ, ਤੁਸੀਂ ਸਿੱਧਾ ਹੀ ਠਾ ਉਹਨਾਂ ਨੂੰ ਜਵਾਬ ਦੇ ਦਿੰਦੇ ਆ। ਉਹ ਕਹਿੰਦੇ ਫਿਰ ਮੈਂ ਹੋਰ ਕੀ ਕਰਾਂ, ਕਹਿੰਦੇ ਇੱਦਾਂ ਨਹੀਂ ਕਹੀਦਾ ਹੁੰਦਾ, ਇੱਦਾਂ ਕਹੀਦਾ ਹੁੰਦਾ ਵੀ ਜੀ ਤੁਹਾਡੀ ਗੱਲ ਸੁਣ ਲਈ ਆ, ਮੈਂ ਨਾ ਕਮੇਟੀ ਨਾਲ ਗੱਲ ਕਰੂੰਗਾ ਅਤੇ ਫਿਰ ਤੁਹਾਨੂੰ ਦੱਸੂਗਾ ਵੀ ਕੀ ਇਹਦਾ ਹੋਇਆ। ਚਲੋ ਉਹ ਫਿਰ ਇੱਦਾਂ ਹੀ ਹੋ ਗਿਆ ਗੱਲ, ਉਹਨੇ ਇਹੀ ਪੈਂਤਰਾ ਵਰਤਿਆ ਪ੍ਰਧਾਨ ਨੇ ਵੀ ਆਪਾਂ ਕਮੇਟੀ ਨਾਲ ਗੱਲ ਕਰਾਂਗੇ ਜੀ। ਉਹ ਅਗਲੇ ਹਫ਼ਤੇ ਉਹ ਫਿਰ ਬੰਦੇ ਆ ਗਏ ਉਹਨਾਂ ਕੋਲ, ਕਹਿੰਦੇ ਜੀ ਕੀਤੀ ਕਮੇਟੀ ਨਾਲ ਗੱਲ, ਅਤੇ ਕਹਿੰਦੇ ਹਾਂਜੀ ਕੀਤੀ ਸੀਗੀ ਕਮੇਟੀ ਨਹੀਂ, ਮੈਂ ਤਾਂ ਮੰਨਦਾ ਸੀਗਾ ਕਮੇਟੀ ਨਹੀਂ ਮੰਨੀ। ਅਤੇ ਉਹ ਚਲੋ ਜੀ ਚਲੇ ਗਏ, ਉਹ ਫਿਰ ਜਿਹੜੇ ਕਮੇਟੀ ਦੇ 10 ਬੰਦੇ ਸੀਗੇ ਉਹਨਾਂ ਦੇ ਗੱਲ ਪੈ ਗਏ ਵੀ ਪ੍ਰਧਾਨ ਤਾਂ ਮੰਨਦਾ ਆ, ਪ੍ਰਧਾਨ ਤਾਂ ਕਹਿੰਦਾ ਮੰਨਦਾ, ਤੁਸੀਂ ਨਹੀਂ ਮੰਨਦੇ। ਉਹ ਕਹਿੰਦੇ ਸਾਡੇ ਕੋਲ ਤਾਂ ਗੱਲ ਹੀ ਨਹੀਂ ਪਹੁੰਚੀ, ਇਹ ਪਤਾ ਹੀ ਨਹੀਂ ਕੀ ਆ, ਅਸੀਂ ਪੁੱਛਾਂਗੇ। ਚਲੋ ਉਹ ਫਿਰ ਰੌਲਾ ਪੈ ਗਿਆ ਕਮੇਟੀ ਦੇ ਵਿੱਚ ਵੀ ਤੂੰ ਸਾਡਾ ਨਾਂ ਕੱਲ੍ਹ ਹੀ ਲਈ ਜਾਂਦਾ। ਉਹ ਬੰਦਿਆਂ ਕੋਲ ਫਿਰ ਗਏ ਜਿਹੜੇ ਐਡਵਾਈਜ਼ਰ ਸੀ ਉਹਨਾਂ ਕੋਲ, ਕਹਿੰਦੇ ਯਾਰ ਉਹ ਇਹ ਤਾਂ ਪੰਗਾ ਪੈ ਗਿਆ ਵੀ ਇਹ ਫਾਰਮੂਲਾ ਚੱਲਿਆ ਨਹੀਂ ਵੀ ਹੁਣ ਕੀ ਕਰੀਏ। ਉਹ ਕਹਿੰਦਾ ਵੀ ਤੂੰ ਇੱਦਾਂ ਕਰ, ਹੁਣ ਤੂੰ ਕਮੇਟੀ ਦਾ ਨਾਮ ਇਹਨਾਂ ਲਿਆ ਕਰ, ਤੂੰ ਇੱਦਾਂ ਕਿਹਾ ਕਰ ਭਾਈ ਸਾਹਿਬ ਵੀ ਮੈਂ ਤੁਹਾਡੀ ਗੱਲ ਸੁਣ ਲਈ ਆ, ਆਪਾਂ ਨਾ ਸੰਗਤ ਦੇ ਨਾਲ ਸਲਾਹ ਕਰਾਂਗੇ। ਅਤੇ ਜਦੋਂ ਸੰਗਤ ਹੁੰਦੀ ਆ ਵੀ ਸੰਗਤ ਤਾਂ ਕੋਈ ਵੀ ਹੋ ਸਕਦੀ ਆ, ਵੀ ਫਿਰ ਕਹਿੰਦਾ ਜੇ ਸਲਾਹ ਕਰਾਂਗੇ ਤਾਂ ਫਿਰ ਕਹਿੰਦਾ ਜਵਾਬ ਕਿੱਦਾਂ ਦੇਣਾ ਆ, ਜਵਾਬ ਕਹਿੰਦਾ ਇੱਦਾਂ ਦੇਣਾ ਆ ਵੀ ਤੂੰ ਇੱਦਾਂ ਕਹਿਣਾ ਆ ਵੀ ਭਾਈ ਮੈਂ ਤਾਂ ਮੰਨਦਾ ਹਾਂ, ਮੈਂ ਸੰਗਤ ਨਾਲ ਸਲਾਹ ਕੀਤੀ ਸੀ, ਸੰਗਤ ਨਹੀਂ ਮੰਨਦੀ ਹੈ ਨਾ। ਸੰਗਤ ਕਹਿੰਦਾ ਹੁਣ ਕਿਹੜੀ ਫੜ ਲੂਗੀ ਜਾ ਕੇ, ਸੰਗਤ ਐਵਰੀਬਡੀ ਸੰਗਤ ਹੈ ਨਾ। ਅਤੇ ਫਿਰ ਉਹ ਕਿਸੇ ਦੇ ਗੱਲ ਨਹੀਂ ਪੈ ਸਕਦੇ, ਕਮੇਟੀ ਦੇ ਗੱਲ ਨਹੀਂ ਪੈ ਸਕਦੇ, ਤੁਹਾਡੇ ਨਹੀਂ ਪਏ, ਫਿਰ ਉਹ ਸੰਗਤ ਤਾਂ ਐਵਰੀਬਡੀ ਸੰਗਤ। ਅਤੇ ਚਲੋ ਜੀ ਉਹ ਨਾ ਉਹ ਬੜਾ ਜੀ ਕੜਾ ਲੋਟ ਆਇਆ ਫਿਰ ਪ੍ਰਧਾਨ ਸਾਹਿਬ ਦੇ, ਉਹ ਜਿਹੜੀ ਵੀ ਗੱਲ ਉਹਨੇ ਕਰਨੀ ਹੋਵੇ, ਹਾਂਜੀ ਜੀ ਬਹੁਤ ਵਧੀਆ ਜੀ ਤੁਹਾਡਾ ਵਿਚਾਰ ਤਾਂ, ਕਿਆ ਬਾਤ ਹੈ ਜੀ ਬਹੁਤ ਵਧੀਆ ਜੀ, ਇੱਦਾਂ ਕਰਦੇ ਹਾਂ ਜੀ ਮੈਂ ਸੰਗਤ ਨੂੰ ਪੁੱਛੂੰਗਾ, ਸੰਗਤ ਨਾਲ ਸਲਾਹ ਕਰਾਂਗੇ। ਅਤੇ ਮਗਰੋਂ ਅੱਧੇ ਤਾਂ ਪੁੱਛਦੇ ਨਹੀਂ ਸੀ, ਬਾਕੀ ਜਿਹਨੇ ਪੁੱਛਣਾ ਉਹ ਮੈਂ ਜੀ ਪਤਾ ਕੀਤਾ ਸੀ ਸੰਗਤ ਨਾਲ ਗੱਲ ਸਲਾਹ ਮਸ਼ਵਰਾ ਕੀਤਾ ਸੀ, ਸੰਗਤ ਮੈਂ ਮੰਨਦਾ ਹਾਂ ਪਰ ਸੰਗਤ ਨਹੀਂ ਮੰਨਦੀ। ਉਹਦੇ ਕਰਕੇ ਉਹ ਕਈ ਸਾਲ ਜੀ ਰਹੇ ਪ੍ਰਧਾਨ, ਅਤੇ ਉਹਦੇ ਗੱਲ ਮੂੰਹ ਚੜ੍ਹੀ ਹੋਈ ਸੀ। ਤਾਂ ਇੱਕ ਦਿਨ ਕੀ ਹੋਇਆ ਵੀ ਬੈਠੇ ਸੀਗੇ ਉਹ ਸਾਰੇ ਹੀ ਹਮ ਉਮਰੀ 70 ਸਾਲ ਵਾਲੇ ਸਾਰੇ ਹੀ ਬੈਠੇ, ਤਾਂ ਉਹ ਪ੍ਰਧਾਨ ਸਾਹਿਬ ਆਪਣੀ ਦਾੜੀ ਹਜੇ ਕਾਲੀ ਕਰਦੇ ਹੁੰਦੇ ਸੀਗੇ, ਬਸਮਾਂ ਲਾਉਂਦੇ ਹੁੰਦੇ ਸੀਗੇ, ਦਾੜੀ ਕਾਲੀ ਰੱਖਦੇ ਹੁੰਦੇ ਸੀ। ਤਾਂ ਉਹ ਬੈਠੇ ਬੈਠੇ ਸ਼ੁਕਲ ਕਰਨ ਲੱਗ ਪਏ, ਕਹਿੰਦੇ ਉਹ ਪ੍ਰਧਾਨ ਵੀ ਹੁਣ ਤਾਂ ਤੂੰ ਤੇਰੇ ਪੋਤੇ ਪੋਤੀਆਂ ਵੀ ਵਿਆਹਣ ਵਾਲੇ ਹੋ ਗਏ ਆ, ਪ੍ਰਧਾਨਗੀ ਵੀ ਤੂੰ ਹੁਣ ਛੱਡ ਦਿੱਤੀ ਆ, ਰਿਟਾਇਰਮੈਂਟ ਵੱਲ ਨੂੰ ਜਾ ਰਿਹਾ, ਆ ਹੁਣ ਤਾਂ ਦਾੜੀ ਰੰਗਣੀ ਤਾਂ ਛੱਡ ਦੇ ਹੁਣ ਕਾਲੀ ਕਰਨੀ। ਉਹ ਮੋਹਰੇ ਜਵਾਬ ਪਤਾ ਕੀ ਦਿੱਤਾ, ਮੈਂ ਤਾਂ ਮੰਨਦਾ ਹਾਂ ਸੰਗਤ ਨਹੀਂ ਮੰਨਦੀ। ਉਹ ਮੋਹਰੇ ਕਹਿੰਦੇ ਯਾਰ ਤੇਰੀ ਕਾਲੀ ਦਾੜੀ ਦਾ ਸੰਗਤ ਨਾਲ ਕੀ ਲੈਣ ਦੇਣ। ਕਹਿੰਦੇ ਉਹ ਸ਼ਿਵ ਜੀ ਦੇ ਕੜੇ ਵਾਂਗਰ ਸਾਡਾ ਕੜਾ ਸਾਡੇ ਸਿਰ ਤੇ ਘੁਮਾਉਣ ਦੀ ਕੋਸ਼ਿਸ਼ ਕਰ ਰਿਹਾ, ਕਹਿੰਦਾ ਯਾਰ ਸਾਡੇ ਟ੍ਰਿਕ ਦੱਸਿਓ ਤੂੰ ਸਾਡੇ ਤੇ ਵਰਤੀ ਜਾ ਰਿਹਾ। ਸਿੱਧਾ ਕਹਿ ਮੇਰਾ ਦਿਲ ਜਵਾਨ ਰਹਿਣ ਦਾ, ਰਹਿਣ ਨੂੰ ਦਿਲ ਕਰਦਾ ਤੇ ਤੂੰ ਆ ਸਾਡੇ ਟ੍ਰਿਕ ਨਾ ਵਰਤੀ ਚੱਲ ਸਾਡੇ ਤੇ। ਸੋ ਇਹ ਸੀ ਜੀ ਸਟੋਰੀ ਸੰਗਤ ਦੀ ਨਾ ਸੰਗਤ ਦੇ ਨਾ ਮੰਨਣ ਵਾਲੀ। ਸੋ ਇਹ ਬੜੀ ਪਾਪੂਲਰ ਸਟੋਰੀ ਆ ਸਾਡੇ ਉਸ ਐਪੀਸੋਡ ਤੋਂ ਬਾਅਦ। ਇਹ ਬਹੁਤ ਥਾਂ ਇਹ ਟ੍ਰਿਕ ਜਿਹੜਾ ਵਰਤਿਆ ਜਾਂਦਾ ਵੀ ਪੋਲੀਟੀਕਲ ਵੀ ਸੰਗਤ ਨਹੀਂ ਮੰਨਦੀ, ਮੈਂ ਤਾਂ ਮੰਨਦਾ ਹਾਂ। ਅਤੇ ਸਾਡੇ ਨਾਲ ਦਰਸ਼ਨ ਅੰਕਲ ਭਾਅ ਜੀ ਸਾਡੇ ਨਾਲ ਜੁੜੇ ਨੇ, ਮਾਂਗਟ ਸਾਹਿਬ ਸਤਿ ਸ਼੍ਰੀ ਅਕਾਲ ਫੈਲਾ ਰਹੇ ਨੇ। ਕਹਿੰਦੇ ਅਮਰੀਕ ਭਾਅ ਜੀ ਚਾਹ ਫਿੱਕੀ ਪਰ ਨਾਲ ਚਾਰ ਗੁਲਾਬ ਜਾਮਣਾ, ਸਾਊਂਡਸ ਲਾਈਕ ਮੀ। ਦਰਸ਼ਨ ਅੰਕਲ ਦੀ ਗੱਲ ਤਾਂ ਨੀ ਸੁਣਾ ਤੀ, ਕਹਿੰਦੇ ਮੇਰੀ ਗੱਲ ਲੱਗਦੀ ਹੈ।
ਦਰਸ਼ਨ ਅੰਕਲ ਦੀ ਨੀ ਹੈ, ਇਹਨਾਂ ਦੀ ਨੀ ਹੈ,
ਇਹ ਤਾਂ ਘਰ ਘਰ ਦੀ ਕਹਾਣੀ।
ਇਹ ਤਾਂ ਮਿਲੇ ਵੀ ਨੀ ਕਦੇ ਗੁਰਦੁਆਰੇ ਤੇ, ਇਹ ਮਿਲੇ ਨੀ ਕਦੇ ਗੁਰਦੁਆਰੇ।
ਠੀਕ ਹੈ ਜੀ। ਤੇ ਸਾਡੇ ਸਾਡੇ ਨਾਲ ਸ਼ਿਵਦੇਵ ਕਲੇਰ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਹਾਂ। ਕਹਿੰਦੇ ਗ੍ਰੇਟ ਅਨੈਲਿਸਿਸ ਆਫ ਹਾਕੀ ਐਂਡ ਅਦਰ ਗੇਮ, ਸਮ ਪੀਪਲ ਕਹਿੰਦੇ ਕਿ ਰਸਗੁੱਲੇ ਧੋ ਕੇ ਖਾਂਦੇ ਨੇ ਜਿਹਨਾਂ ਨੂੰ ਜਿਹਨਾਂ ਨੂੰ ਡਾਇਬਟੀਜ਼।
ਇਹ ਵੀ ਗੱਲ ਤੁਹਾਡੀ ਠੀਕ ਹੈ ਹੀ ਆ। ਕਈ ਤਾਂ ਰਸਗੁੱਲਿਆਂ ਚੋਂ ਰਸਾ ਕੱਢ ਲੈਂਦੇ ਆ, ਉਹਦੇ ਵਿੱਚ ਨਾ ਅੰਬ ਚੂਰਨ ਪਾ ਕੇ ਉਹਦੀ ਫਿਰ ਚਾਟ ਬਣਾ ਕੇ ਖਾਂਦੇ ਆ। ਸੁਣਾਈ ਸੀ ਰਿੱਕੀ ਨੇ, ਸੁਣਾਈ ਸੀ
ਲਵਿੰਗ ਪ੍ਰੋਗਰਾਮ। ਕਹਿੰਦੇ ਅਮਰੀਕ ਭਾਜੀ ਅੰਡਰ ਲੋਕਡਾਊਨ, ਦੈਟਸ ਵਾਈ ਹੀ ਟੁੱਕ ਟਾਈਮ ਟੂ ਰਿਸਪੋਂਡ। ਕੀ ਲੋਕਡਾਊਨ
ਚੰਗਾ ਵੀ ਹੋਇਆ ਕਿ ਲੋਕਡਾਊਨ ਲੱਗਣ ਨਾਲ ਨਾ ਓਲੰਪਿਕ ਦੇਖਣ ਦਾ ਬਹੁਤ ਵਧੀਆ ਮੌਕਾ ਮਿਲਿਆ। ਤੁਸੀਂ ਚੈਨਲ 7 ਡਾਊਨਲੋਡ ਕਰ ਦਿੱਤਾ, ਪਲੱਸ 7 ਪਲੱਸ, ਤੇ ਜਿੰਨੇ ਵੀ ਮੈਚ ਸਾਡੇ ਵਧੀਆ ਵਧੀਆ ਦੇਖਣੇ ਵਾਲੇ ਸੀ ਹਾਕੀ ਦੇ, ਹੋਰ ਜਿੰਨੇ ਵੀ ਫੁੱਟਬਾਲ ਦੇ, ਉਹ ਸਾਰੇ ਦੇਖੇ ਆ। ਇੱਕ ਤਰ੍ਹਾਂ ਦੇ ਨਾਲ ਮੈਨੂੰ ਤਾਂ ਇਹ ਚੰਗਾ ਵੀ ਥੋੜ੍ਹਾ ਜਿਹਾ ਬਹਿ ਗਿਆ ਕਿਉਂਕਿ ਟੋਕੀਓ ਦਾ ਜਿਹੜਾ ਟਾਈਮ ਹੈ ਨਾ, ਸਿਰਫ ਇੱਕ ਅੱਧਾ ਇੱਕ ਘੰਟਾ ਪਿੱਛੇ ਆ ਸਾਡੇ ਤੋਂ, ਆਸਟ੍ਰੇਲੀਆ ਤੋਂ, ਇੱਥੇ ਈਸਟਰਨ ਸਟੈਂਡਰਡ ਟਾਈਮ ਤੋਂ। ਉਹ ਟਾਈਮ ਵੀ ਬਹੁਤ ਵਧੀਆ ਸਾਨੂੰ ਸੂਟ ਕਰਦਾ ਆ, ਅਤੇ ਉਹ ਕਾਫੀ ਗੇਮਾਂ ਦੇਖਣ ਦਾ ਮੌਕਾ ਮਿਲਿਆ। ਪਹਿਲੀ ਵਾਰ ਬਹੁਤ ਜ਼ਿਆਦਾ ਗੇਮਾਂ ਦੇਖੀਆਂ ਲਾਈਵ,
ਬਿਲਕੁਲ,
ਕਿਉਂਕਿ ਟੈਕਨੋਲੋਜੀ ਦਾ ਵੀ ਜ਼ਿਆਦਾ ਪ੍ਰਸਾਰਾ ਆ।
ਭਾਜੀ ਚਾਹ ਦੀ ਗੱਲ ਇੰਨੀ ਹਿੱਟ ਹੋ ਗਈ ਤੁਹਾਡੇ ਰਸਗੁੱਲਿਆਂ ਦੀ, ਕਹਿੰਦੇ ਉਹ ਆਪਣੇ ਗੁਰਦੀਪ ਕੇਨਜ਼ ਵਾਲੇ ਨੇ ਆਪਣੇ ਮਿੱਤਰ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਇਹ ਸੱਚ ਹੈ, ਕਹਿੰਦੇ ਮੈਂ ਚਾਹ ਵਿੱਚ ਸ਼ੂਗਰ ਫ੍ਰੀ ਪਾਇਆ ਆ, ਪਰ ਕਹਿੰਦੇ ਤੁਹਾਡੀਆਂ ਗੱਲਾਂ ਸੁਣਦੇ ਸੁਣਦੇ, ਕਹਾਣੀ ਸੁਣਦੇ ਸੁਣਦੇ ਮੈਂ 8 ਪਾਰਲੇ ਜੀ ਦੇ ਬਿਸਕੁਟ ਨਾਲ ਖਾ ਗਿਆ।
ਇਹ ਜਿਹੜੀ ਰਸਗੁੱਲੇ ਵਾਲੀ ਕਹਾਣੀ ਆ ਨਾ ਅਮਨਦੀਪ, ਗੁਲਾਬ ਜਾਮਣ ਵਾਲੀ ਕਹਾਣੀ ਆ ਗੁਰਦੁਆਰਾ ਸਾਹਿਬ ਵਾਲੀ, ਇਹ ਮੈਨੂੰ ਸੁਰਿੰਦਰ ਭਾਜੀ ਨੇ ਸੁਣਾਈ ਸੀ।
ਅੱਛਾ ਅੱਛਾ ਠੀਕ ਹੈ ਭਾਜੀ, ਮੈਨੂੰ ਇੱਕ ਹੋਰ ਕਹਾਣੀ ਸੁਣਾਈ, ਚਲੋ ਮੈਂ ਤੁਹਾਨੂੰ ਸੁਣਾਉਣਾ। ਪਰਸੋਂ ਨਾ ਚਰਨਾਮਤ ਭਾਜੀ ਦਾ ਫੋਨ ਆਇਆ, ਐਡੀ
ਹਾਂਜੀ
ਗੱਲ ਚੱਲ ਪਈ, ਤੇ ਉਹ ਕਹਿੰਦੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ, ਤੇ ਅਸੀਂ ਕਹਿੰਦੇ ਵਿਆਹ 'ਚ ਚਲੇ ਗਏ। ਪਹਿਲਾਂ ਮੈਂ ਉਹਨਾਂ ਨੂੰ ਸੁਣਾਉਣ ਲੱਗ ਪਿਆ ਗੱਲ, ਮੈਂ ਚਲੋ ਮੈਂ ਉੱਥੋਂ ਸ਼ੁਰੂ ਕਰਦਾ ਜਿੱਥੋਂ ਗੱਲ ਸ਼ੁਰੂ ਹੋਈ ਸੀ। ਅਸੀਂ ਨਾ ਛੋਟੇ ਹੁੰਦੇ ਬਰਾਤ 'ਚ ਗਏ, ਅਤੇ ਉਹ ਨਾ ਸਾਡੇ ਪਿੰਡ ਦਾ ਸਾਡਾ ਮਿੱਤਰ ਹੀ ਸੀਗਾ, ਉਹਦਾ ਡੈਡੀ ਨਾ ਮਾਮਾ ਲੱਗਦਾ ਸੀਗਾ ਮੁੰਡੇ ਦਾ, ਅਤੇ ਅਸੀਂ ਬਰਾਤ 'ਚ ਚਲੇ ਗਏ ਨਾਲ ਹੋਰ ਵੀ ਮੁੰਡੇ ਸੀਗੇ ਨਾ, ਅਤੇ ਉਦੋਂ ਨਾ ਨਵਾਂ ਨਵਾਂ ਇਹ ਗੱਲ ਹੋਣੀ ਹੈ 86-87-8 ਦੀ, ਅਤੇ ਉਦੋਂ ਨਾ ਨਵਾਂ ਨਵਾਂ ਬਹਿਰਿਆਂ ਦਾ ਸਿਸਟਮ ਸ਼ੁਰੂ ਹੋਇਆ ਸੀ, ਜਿੱਦਾਂ ਟੇਬਲਾਂ 'ਤੇ ਚਾਹ ਪਿਲਾਉਣੀ, ਮਠਿਆਈ ਰੱਖਣੀ, ਹੈ ਨਾ, ਇੱਦਾਂ ਸਾਰਾ ਕੁਛ ਸਿਸਟਮ ਹੋਇਆ ਸੀ ਉਦੋਂ। ਅਤੇ ਉਹ ਅਸੀਂ ਖੜ੍ਹੇ ਜਦੋਂ ਮਿਲਣੀ ਹੋਈ ਚਾਹ ਪੀਈਏ, ਮਿਲਣੀ ਤੋਂ ਬਾਅਦ ਅਤੇ ਇੱਕ ਬਹਿਰਾ ਨਾ ਪਲੇਟ ਲੈ ਕੇ ਆ ਗਿਆ, ਅਤੇ ਉਹਦੇ ਕੋਲ ਮੁੰਡੇ ਦੇ ਜਿਹੜਾ ਡੈਡੀ ਸੀ ਉਹਦੇ ਮੂਹਰੇ ਮਾਮੇ ਦੇ ਕੋਲ ਨੂੰ, ਉਹਨੇ ਕੀ ਕੀਤਾ ਪਲੇਟ ਮੋਹਰ ਨੂੰ ਕੀਤੀ, ਉਹ ਸਜੀ ਹੋਈ ਸੀ ਪਲੇਟ, ਅਤੇ ਸਾਨੂੰ ਤਾਂ ਪਤਾ ਸੀ ਅਸੀਂ ਕਿਉਂਕਿ ਚਲੋ ਇੰਗਲਿਸ਼ ਸਕੂਲ ਪੜ੍ਹਦੇ ਸੀ, ਅਤੇ ਉਹਦੇ 'ਤੇ ਨਾ ਵੈਲਕਮ ਲਿਖਿਆ ਹੋਇਆ ਸੀਗਾ, ਅਤੇ ਉਹਨੇ ਕੀ ਕੀਤਾ ਉਹਨ ਡਬਲਿਊ ਚੱਕਿਆ, ਚੱਕ ਕੇ ਡਬਲਿਊ ਨੂੰ ਦੰਦੀ ਵੱਢੀ, ਉਹ ਕਹਿੰਦਾ
ਅੱਛਾ,
ਉਹਨੇ ਗਾਲ ਕੱਢੀ ਉਹਨੂੰ ਬਹਿਰੇ ਨੂੰ, ਕਹਿੰਦਾ ਇਹਦੇ 'ਤੇ ਕਹਿੰਦਾ ਮਿੱਠਾ ਜਿਹਾ ਲੂਣ ਤਾਂ ਪਾ ਲੈਂਦੇ ਆ ਕਿ ਆ, ਕਹਿੰਦਾ ਤੁਸੀਂ ਮੈਨੂੰ ਫੜਾ ਦਿੱਤਾ ਲਿਆ ਕੇ, ਇਹਦਾ ਤਾਂ ਕੋਈ ਸਵਾਦ ਵੀ ਨਹੀਂ ਹੈਗਾ, ਇਹ ਤਾਂ ਆਲੂ ਵਰਗਾ ਲੱਗਦਾ। ਉਹ ਮੁੰਡਾ ਕਹਿੰਦਾ ਪਾਪਾ ਇਹ
ਸ਼ਗਨ ਲੈਣਾ ਆਏ ਹੋਣੇ,
ਆਹੋ, ਕਹਿੰਦਾ ਪਾਪਾ ਇਹ ਆਲੂ ਹੀ ਆ, ਉਹ ਕਹਿੰਦਾ ਇਹਦਾ ਕਿਆ ਮਤਲਬ ਹੋਇਆ, ਕਹਿੰਦਾ ਇਹਨੂੰ ਕਹਿੰਦਾ ਨਾ ਇਹਨੂੰ ਕੁਛ ਕਹਿੰਦਾ ਫੂਕ ਤਾਂ ਲੈਂਦੇ ਇਹਨੂੰ, ਉਹ ਕਹਿੰਦਾ ਪਾਪਾ ਇਹ ਵੈਲਕਮ ਲਿਖਿਆ ਉਹ ਕਿਆ ਹੁੰਦਾ ਕਹਿੰਦਾ ਕਹਿੰਦਾ ਵੈਲਕਮ ਦਾ ਹੁੰਦਾ ਸਵਾਗਤ ਕਹਿੰਦਾ ਕਹਿੰਦਾ ਫਿਰ ਚਾਹੁੰਦੇ ਕਿਆ ਆ ਕਹਿੰਦਾ ਇਹ ਪੈਸੇ ਚਾਹੁੰਦੇ ਆ ਸ਼ਗਨ ਮਾਰੀ ਪਲੇਟ ਚੱਕ ਕੇ ਉਹਨੂੰ ਕਹਿੰਦਾ ਕਹਿੰਦਾ ਸਾਲੇ ਕਹਿੰਦਾ ਲੂਣ ਤਾਂ ਪਾਉਂਦੇ ਨਹੀਂ ਉੱਪਰ ਪੈਸੇ ਪੈਸੇ ਭਾਲਦੇ ਇਹ ਕਹਿੰਦਾ ਕਹਿੰਦਾ ਸਵਾਗਤ ਹੋ ਗਿਆ ਕਹਿੰਦਾ ਪਿੱਕੇ ਆਲੂ ਕਲਾ ਕੇ ਉਹ ਜਾਣੀ ਕਿ ਉਦੋਂ ਕੋਨਸੈਪਟ ਦਾ ਪਤਾ ਨਹੀਂ ਸੀ ਨਾ ਚਲੋ ਉਹ ਮੈਨੂੰ ਭਾਅ ਜੀ ਗੱਲ ਸੁਣਾਉਣ ਲੱਗ ਪਏ ਕਹਿੰਦੇ ਇੱਦਾਂ ਹੀ ਅਸੀਂ ਵਿਆਹ 'ਤੇ ਚਲੇ ਗਏ ਹੈ ਨਾ ਹਜੇ ਦਸਵੀਂ ਪਾਸ ਕੀਤੀ ਸੀ ਅਤੇ ਸ਼ਹਿਰ ਕੋਲਜ ਜਾਣ ਲੱਗੇ ਮਤਲਬ ਸਕੂਲੇ ਸ਼ਹਿਰ ਤਾਂ ਉੱਥੇ ਸ਼ਹਿਰਾਂ ਸ਼ਹਿਰੀਆਂ ਦੇ ਨਿਆਣੇ ਵੀ ਸਾਡੇ ਨਾਲ ਸੀ ਉਹ ਸਾਨੂੰ ਉਹਨੇ ਵਿਆਹ 'ਤੇ ਸੱਦ ਲਿਆ ਅਤੇ ਉੱਥੇ ਕਹਿੰਦਾ ਉਹ ਰਸਗੁੱਲੇ ਗੁਲਾਬ ਜਾਮਣਾ ਸਾਰੇ ਕਹਿੰਦਾ ਕਰਨ ਕਹਿੰਦਾ ਅਸੀਂ ਕਹਿੰਦਾ ਕਹਿੰਦਾ ਅਸੀਂ ਅਸੀਂ ਕਹਿੰਦਾ ਤਿੰਨ ਮੁੰਡੇ ਨਾ ਪਿੰਡ ਦੇ ਇੱਕੋ ਹੀ ਪਿੰਡ ਦੇ ਕਹਿੰਦਾ ਅਸੀਂ ਆਪਸ 'ਚ ਗੱਲਾਂ ਕਰੀਏ ਕਹਿੰਦਾ ਦੇਖੋ ਕਹਿੰਦਾ ਗੋਗਲੇ ਹੈ ਨਾ ਅਤੇ ਗੋਗਲੇ ਖਾਈਏ ਕਹਿੰਦਾ ਉਹ ਸੀਗੀਆਂ ਗੁਲਾਬ ਜਾਮਣਾ ਕਹਿੰਦਾ ਸਾਨੂੰ ਗੋਗਲੇ ਲੱਗਣ ਅਸੀਂ ਪਹਿਲੀ ਵਾਰੀ ਦੇਖੀ ਨਾ ਭੂਰੀਆਂ ਭੂਰੀਆਂ ਕਹਿੰਦਾ ਅਸੀਂ ਕਹਿੰਦਾ ਚੱਕ ਕੇ ਰੱਖ ਲਈਆਂ ਕਹਿੰਦਾ ਜਦ ਮੂੰਹ 'ਚ ਪਾਈਆਂ ਕਹਿੰਦਾ ਸਾਡੇ ਕਹਿੰਦਾ ਤੰਜ ਆ ਗਏ ਜਬਾੜਾ ਹਿੱਲ ਗਿਆ ਸਾਡਾ ਮੈਂ ਕਿਹਾ ਕੀ ਹੋਇਆ ਭਾਅ ਜੀ ਸਖ਼ਤ ਬਹੁਤ ਸੀਗੀਆਂ ਉਹ ਕਹਿੰਦਾ ਸਖ਼ਤ ਕਿੱਤੇ ਸੀਗੀਆਂ ਉਹ ਸਾਡੀ ਬੀਬੀ ਕਹਿੰਦਾ ਗੋਗਲੇ ਬਣਾਉਂਦੀ ਹੁੰਦੀ ਸੀ ਉਹਨੂੰ ਕਹਿੰਦਾ ਭੰਨ ਭੰਨ ਕੇ ਖਾਣਾ ਪੈਂਦਾ ਹੁੰਦਾ ਸੀਗਾ ਇੰਨੇ ਮਤਲਬ ਹਾਰਡ ਹੋ ਜਾਂਦੇ ਸੀ ਗੋਗਲੇ ਕਹਿੰਦਾ ਅਸੀਂ ਉਸੇ ਭੁਲੇਖੇ 'ਚ ਦੰਦੀ ਵੱਢ ਬੈਠੇ ਜ਼ੋਰ 'ਤੇ ਅਤੇ ਉਹ ਕਹਿੰਦਾ ਸਾਡੇ ਤੰਜ ਆ ਗਈ ਜਬਾੜਾ ਹਿੱਲ ਉਹ ਕਹਿੰਦਾ ਪਿਚਕ ਦੇਣੀ
ਟੁੱਕ ਲਈ ਕਿਤੇ
ਉਹ ਕਹਿੰਦਾ ਸਾਰੇ ਪਿਚਕ ਦੇਣੀ ਕਹਿੰਦਾ ਪਚਕਾਰੀ ਕਹਿੰਦਾ ਉਹ ਪਈ ਕਹਿੰਦਾ ਰਸੇ ਦੀ ਜਾ ਕੇ ਅਤੇ ਕਹਿੰਦਾ ਮੁੜ ਕੇ ਕਹਿੰਦਾ ਅਸੀਂ ਕਹਿੰਦਾ ਚੰਗੇ ਕਹਿੰਦਾ ਫਿਰ ਉਹਦੇ ਵੱਟ ਕੱਢੇ ਜਾਨੂੰ ਕਹਿੰਦਾ ਉਹ ਮੁੰਡੇ ਆ ਗਏ ਮੁੰਡਿਆਂ ਨੇ ਕਹਿੰਦਾ ਉਹੀ ਕਹਿੰਦਾ ਗੋਗਲੇ ਚੱਕੇ ਚੱਕ ਕੇ ਉਹ ਵੀ ਖਾਣ ਲੱਗ ਪਏ ਹੈ ਨਾ ਕਹਿੰਦਾ ਉਹ ਚੱਕਿਆ ਕਰਨ ਚੱਕ ਕੇ ਖਾਣ ਲੱਗ ਪਿਆ ਕਰਨ ਅਤੇ ਉਹ ਅੰਦਰੇ ਕਹਿੰਦਾ ਉਹ ਕੁਝ ਥੁੱਕਣ ਵੇ ਨਾ ਕਹਿੰਦਾ ਸਾਡੇ ਬੰਦੇ ਚੱਕਿਆ ਕਰਨ ਗੁਲਾਬ ਜਾਮਣ ਖਾ ਲਿਆ ਕਰਨ ਫਿਰ ਐਨ ਥੁੱਕ ਕੇ ਉਹ ਮਾਰਿਆ ਕਰਨ ਚੀਜ਼ ਉਹ ਕਹਿੰਦਾ ਯਾਰ ਇਹ ਕੀ ਆ ਕਹਿੰਦਾ ਤੁਸੀਂ ਕਹਿੰਦਾ ਥੁੱਕੀ ਕੀ ਜਾਂਦੇ ਆ ਕਹਿੰਦਾ ਯਾਰ ਆਹ ਜਿਹੜਾ ਤੁਸੀਂ ਆ ਕਾਗਜ਼ ਜਿਹਾ ਨਾਲ ਲਾਇਆ ਹੁੰਦਾ ਥੁੱਕਣਾ ਹੀ ਹੁੰਦਾ ਕਹਿੰਦਾ ਭਰਾਵਾ ਇਹ ਕਾਗਜ਼ ਥੋੜੋ ਖਾਈਦਾ ਨਾਲ ਇਹਨੂੰ ਕਹਿੰਦਾ ਸਾਈਡ 'ਤੇ ਰੱਖੋ ਕਹਿੰਦਾ ਕਹਿੰਦਾ ਇਹ ਤਾਂ ਉੱਦਾਂ ਰੱਖਣ ਨੂੰ ਹੈ ਸਜਾ ਕੇ ਰੱਖਣ ਨੂੰ ਕਹਿੰਦਾ ਇਹ ਨਹੀਂ ਖਾਈਦਾ ਨਾਲ ਕਹਿੰਦਾ ਕਹਿੰਦਾ ਅੱਛਾ ਅਸੀਂ ਤਾਂ ਸਮਝੇ ਵੀ ਇੱਦਾਂ ਖਾ ਕੇ ਮਗਰੋਂ ਜਿੱਦਾਂ ਥੁੱਕਣਾ ਜਿੱਦਾਂ ਪਾਣ ਤਾਂ ਥੁੱਕੀਦਾ ਪੱਤਾ ਕਹਿੰਦਾ ਇੱਦਾਂ ਸ਼ਾਇਦ ਇੱਦਾਂ ਆ ਕਹਿੰਦਾ ਕਰੇ ਖਾਣ ਨੂੰ ਸੋ ਉਹ ਇਹ ਜਿਹੜਾ ਨਾ ਚਲੋ ਸ਼ੁਕਰ ਲਾਇਆ ਤਾਂ ਅੰਕਲ ਤੇਰਾ ਇੱਕ ਫਿਰ ਗੱਲ ਹੋਰ ਵੀ ਸੁਣਾਈ ਕਹਿੰਦੇ ਬੱਸਾਂ 'ਚ ਜਾਣਾ ਅਤੇ ਉਦੋਂ ਪਾਊਡਰ ਨਵਾਂ ਨਵਾਂ ਆਇਆ ਸੀਗਾ ਜਿੱਦਾਂ ਬੀਬੀਆਂ ਗਰਦਨ 'ਤੇ ਗਰਮੀਆਂ ਨੂੰ ਪਾਊਡਰ ਸੁੱਟ ਕੇ ਤੁਸੀਂ ਵੀ ਦੇਖਿਆ ਹੋਣਾ ਬੱਸਾਂ 'ਚ ਬਹੁਤ ਪਾਊਡਰ ਲਾਇਆ ਹੁੰਦਾ ਨਾ ਦਿਸਦਾ ਹੀ ਹੁੰਦਾ ਸੀ ਹੈ ਨਾ ਜੌਨਸਨ ਦਾ ਕਹਿੰਦਾ ਅਸੀਂ ਤਿੰਨੇ ਜਣਾਂ ਨੇ ਬੱਸ 'ਚ ਜਾਣਾ ਸਾਨੂੰ ਉਹ ਨਵੀਂ ਚੀਜ਼ ਲੱਗੀ ਪਾਊਡਰ ਵਾਲੀ ਤਾਂ ਕਹਿੰਦਾ ਜਦ ਉਹਦੇ 'ਚੋਂ ਕਹਿੰਦਾ ਸਮੈਲ ਬਹੁਤ ਸੋਹਣੀ ਆਉਣੀ ਜਦ ਲੰਘਣਾ ਕੋਲੋਂ ਹੈ ਨਾ ਕਿਸੇ ਕੁੜੀ ਦੇ ਬੀਬੀਆਂ ਦੇ ਜਾਂ ਲੇਡੀਜ਼ ਦੇ ਅਤੇ ਮੈਨੂੰ ਇੱਕ ਬੰਦਾ ਕਹਿੰਦਾ ਮੁੰਡਾ ਕਹਿੰਦਾ ਕਹਿੰਦਾ ਚਨਾਵ ਸਿਆ ਕਹਿੰਦਾ ਆ ਇਹਨਾਂ ਨੂੰ ਮੁੰਡਿਆਂ ਨੂੰ ਪੁੱਛ ਆ ਡੀ ਡੀ ਟੀ ਕਿੱਥੋਂ ਮਿਲਦੀ ਆ ਕਹਿੰਦਾ ਡੀ ਡੀ ਟੀ ਕਿੱਥੋਂ ਮਿਲਦੀ ਆ ਕਹਿੰਦਾ ਇਹਦਾ ਤਾਂ ਕਹਿੰਦਾ ਮੁਸ਼ਕ ਹੈ ਬਹੁਤ ਵਧੀਆ ਸਾਡਾ ਤਾਂ ਕਹਿੰਦਾ ਬੁਰੇ ਹਾਲ ਹੋ ਜਾਂਦੇ ਜਦ ਕਮਾਦੀ 'ਚ ਪਾਈ ਦੀ ਆ ਕਹਿੰਦਾ ਕਈ ਕਈ ਦਿਨ ਕਹਿੰਦਾ ਮਤਲਬ ਹਵਾੜ ਨਹੀਂ ਜਾਂਦੀ ਕਹਿੰਦਾ ਇਹਨਾਂ ਨੂੰ ਪੁੱਛੇ ਕਿੱਥੋਂ ਮਿਲਦੀ ਹੈ ਐਤਕੀ ਇਹਨਾਂ ਦੇ ਬੁਰੇ ਲਿਆ ਕੇ ਕਮਾਦੀ 'ਚ ਛਿੜਕਾ ਕਰਨ ਇਸ ਡੀ ਡੀ ਟੀ ਦਾ ਸੋ ਇਹ ਵੀ ਪਿਆਰੇ ਉਹ ਕਲਚਰ ਦੀਆਂ ਗੱਲਾਂ ਨੇ ਸ਼ੁਗਲ ਦੀਆਂ ਗੱਲਾਂ ਨੇ ਸੋ ਅਮਰੀਕ ਭਾਅ ਜੀ ਅੱਜ ਸਾਡੇ ਨਾਲ ਜੁੜੇ ਨੇ ਸ਼ੁਗਲ ਲੱਗ ਰਿਹਾ ਸੋ ਅਮਰੀਕ ਭਾਅ ਜੀ ਇਸ ਤਰ੍ਹਾਂ ਕਰੀਏ ਕਿ ਆਪਾਂ ਸਮਾਂ ਕਾਫੀ ਹੋ ਗਿਆ ਅਤੇ ਹੁਣ ਇਜਾਜ਼ਤ ਨੂੰ ਟਾਈਮ ਹੋ ਗਿਆ ਆ ਅਤੇ ਤੁਹਾਡਾ ਕੀ ਵਿਚਾਰ ਹੈ ਕਿ ਇੱਕ ਅੱਧਾ ਮੈਡਲ ਹੋਰ ਦਵਾਉਂਗੇ ਅੱਜ ਕਿ ਨਹੀਂ
ਅਮਦੀਪ ਇੱਕ ਅੱਧੇ ਹੋ ਸਕਦਾ ਸੋਨੇ ਦਾ ਤਮਗਾ ਵੀ ਅੱਜ ਭਾਰਤ ਨੂੰ ਕੋਈ ਮਿਲ ਜਾਵੇ ਇੱਕ ਅੱਧਾ ਤਮਗਾ ਦੋ ਹੋਰ ਮਿਲਣੇ ਚਾਹੀਦੇ ਆ ਆਸ ਤਾਂ ਇਹੀ ਆ ਕਿ ਇੱਕ ਗੋਲਡ ਵੀ ਮਿਲੇ ਅਤੇ ਜਿਹੜੀ ਰੈਂਕਿੰਗ ਆ ਉੱਪਰ ਜਾਵੇ ਅਮਦੀਪ ਅਗਲੇ ਹਫ਼ਤੇ ਗੱਲ ਕਰਾਂਗੇ ਜਿਹੜੀਆਂ ਹੁਣ ਆਸਟ੍ਰੇਲੀਆ ਨੇ 17 ਗੋਲਡ ਮੈਡਲ ਜਿੱਤੇ ਆ ਕੋਲ 44 ਮੈਡਲ ਜਿੱਤੇ ਆ ਹੁਣ ਮੈਡਲ ਜਿੱਤਣ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਜਿਹੜੇ ਓਲੰਪੀਅਨ ਆ ਉਹਨਾਂ ਨੂੰ ਕਿੰਨੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਜਾਂ ਇੰਡੀਆ ਵਿੱਚ ਕਿੰਨੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਇਹ 'ਚ ਬਹੁਤ ਫਰਕ ਆ ਹੁਣ ਜੇ ਤੁਸੀਂ ਇੰਡੀਆ ਵਿੱਚ ਦੇਖੋ ਜਿੰਨੇ ਵੀ ਗੋਲਡ ਮੈਡਲ ਜਿੱਤੇ ਆ ਉਹਨਾਂ ਨੂੰ ਲੱਖਾਂ ਰੁਪਏ ਮਿਲਦੇ ਆ ਉਹਨਾਂ ਨੂੰ ਕਰੋੜਾਂ ਰੁਪਏ ਵੀ ਮਿਲਦੇ ਆ ਜਿਹਨੇ ਜਿਹਨੇ ਜਿੱਤ ਕੇ ਜਾਣਾ ਆ ਉਹਨਾਂ ਦੀ ਕਾਫੀ ਇੱਜ਼ਤ ਵੀ ਹੁੰਦੀ ਆ, ਉਹਨੂੰ ਲੈਣ ਜਾਂਦੇ ਏਅਰਪੋਰਟ 'ਤੇ। ਇਹ ਆਸਟ੍ਰੇਲੀਆ ਵਿੱਚ ਵਰਤਾਰਾ ਕਿੱਦਾਂ ਦਾ ਹੋਊਗਾ, ਇੱਥੇ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣੀਆਂ ਜਾਂ ਇੱਕ ਨੋਰਮਲ ਸਿਟੀਜਨ ਅਤੇ ਸਿਟੀਜਨ ਇਹਨਾਂ ਨੂੰ ਕੰਸਿਡਰ ਕੀਤਾ ਜਾਂਦਾ? ਇਹ ਵੀ ਵਿਚਾਰਨ ਵਾਲੀ ਗੱਲ ਆ। ਅਸੀਂ ਕ੍ਰਿਟੀਸਾਈਜ਼ ਤਾਂ ਬਹੁਤ ਕਰਦੇ ਹਾਂ ਕਿ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਭਾਰਤ ਵਿੱਚ ਜਿਹੜੇ ਪਲੇਅਰ ਆ, ਲੇਕਿਨ ਆਸਟ੍ਰੇਲੀਆ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਕਿਸੇ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ, ਕਿਸੇ ਨੂੰ ਕੋਈ ਪ੍ਰਮੋਸ਼ਨ ਨਹੀਂ ਦਿੱਤੀ ਜਾਂਦੀ ਆ, ਉਹਨਾਂ ਨੂੰ ਇੱਕ ਨੋਰਮਲ ਕੰਸਿਡਰ ਕੀਤਾ ਜਾਂਦਾ ਆ, ਨੋਰਮਲ ਸਿਟੀਜਨ। ਤੁਸੀਂ ਵੀ ਇਹਦੇ ਬਾਰੇ ਰਿਸਰਚ ਕਰਕੇ ਆਇਓ, ਅਸੀਂ ਵੀ ਮੈਂ ਵੀ ਰਿਸਰਚ ਕਰਕੇ ਆਊਂਗਾ ਅਗਲੀ ਵਾਰ। ਇਹਦੇ 'ਤੇ ਅਸੀਂ ਜ਼ਿਆਦਾ ਕੰਸਨਟ੍ਰੇਟ ਕਰਾਂਗੇ ਕਿ ਭਾਰਤ ਵਿੱਚ ਜਿਹੜੇ ਮੈਡਲ ਵਿਨਰ ਆ ਉਹਨਾਂ ਨੂੰ ਕਿੰਨੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਜਾਂ ਡਿਵੈਲਪ ਕੰਟਰੀਆਂ ਦੇ ਵਿੱਚ ਕੀ ਕੀਤਾ ਜਾਂਦਾ। ਜੀ ਅਮਨਦੀਪ
ਜੀ, ਬਿਲਕੁਲ ਭਾਅ ਜੀ। ਔਰ ਦੂਸਰਾ ਆਪਣੇ ਕੋਲ ਡਾਕੂਮੈਂਟ ਹੈਗੇ ਆ, ਜਿਹੜਾ ਸੈਂਸਸ ਹੋ ਰਿਹਾ 10 ਤਰੀਕ ਨੂੰ, ਉਸਦੇ ਬਾਰੇ ਵੀ ਆਪਾਂ ਥੋੜ੍ਹੀ ਗੱਲ ਕਰ ਲਈਏ ਕਿ ਇਹ ਬੜਾ ਜ਼ਰੂਰੀ ਆ ਸੈਂਸਸ। ਇਸ ਦੇ ਨਾਲ ਸਰਕਾਰ ਨੂੰ ਇੱਕ ਸਨੈਪਸ਼ੋਟ ਮਿਲਦੀ ਆ 10 ਅਗਸਤ ਦੀ ਕਿ ਇਸ ਦਿਨ ਕਿਹੜੇ ਕਿਹੜੇ ਇਲਾਕੇ 'ਚ ਕਿੰਨੇ ਕਿੰਨੇ ਕਿੱਥੇ ਕਿੱਥੇ ਬੰਦੇ ਨੇ ਔਰ ਉਹਨਾਂ ਦੀ ਡੈਮੋਗ੍ਰਾਫੀ ਕੀ ਆ। ਵੈਸੇ ਸਰਕਾਰ ਨੂੰ ਸਾਰੀ ਗੱਲ ਪਤਾ ਹੀ ਆ, ਔਲਰੇਡੀ ਪਤਾ ਆ, ਡੇਟ ਆਫ ਬਰਥ ਸਾਰਾ ਡਾਟਾ ਉਹਨਾਂ ਕੋਲ ਔਲਰੇਡੀ ਹੈਗਾ ਆ, ਪਰ ਉਹ ਇੱਕ ਅੰਦਾਜ਼ਾ ਲੈਣਾ ਚਾਹੁੰਦੇ ਆ ਕਿ ਅੱਜ ਦੇ ਦਿਨ ਪਾਪੂਲੇਸ਼ਨ ਕਿੱਥੇ ਸੀ ਔਰ ਕਿਸ ਹਾਲਾਤ ਦੇ ਵਿੱਚ ਸੀ, ਉਸ ਹਿਸਾਬ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੋਲਿਸੀ ਤਿਆਰ ਕੀਤੀ ਜਾਵੇਗੀ, ਸਹੂਲਤਾਂ ਤਿਆਰ ਕੀਤੀਆਂ ਜਾਣਗੀਆਂ, ਸਕੂਲ, ਸਟੇਡੀਅਮ, ਸਰਵਿਸਿਜ਼ ਸਾਰੀਆਂ ਉਸ ਹਿਸਾਬ ਦੇ ਨਾਲ ਲਾਈਆਂ ਜਾਣਗੀਆਂ ਕਿ ਅੱਜ ਦੇ ਦਿਨ ਇਸ ਇਸ ਇਲਾਕੇ 'ਚ ਇੰਨੇ ਇੰਨੇ ਲੋਕ ਨੇ, ਇੰਨੇ ਇੰਨੀਆਂ ਇਹਨਾਂ ਦੀਆਂ ਲੋੜਾਂ ਹੋ ਸਕਦੀਆਂ ਨੇ। ਸੋ ਇੱਕ ਪਲੈਨਿੰਗ ਪਰਪਸਿਸ ਵਾਸਤੇ ਹੈਗਾ। ਕਈ ਲੋਕ ਇਸ ਗੱਲ ਦੇ ਡਰਦੇ ਨੇ, ਨਹੀਂ ਜੀ ਨਹੀਂ ਨਹੀਂ ਸਾਡਾ ਪਤਾ ਲੱਗ ਜਾਣਾ, ਪਤਾ ਉਹਨਾਂ ਨੂੰ ਆਲਰੇਡੀ ਹੈਗਾ ਹੀ ਆ, ਐਡੀ ਗੱਲ ਨਹੀਂ ਹੈਗੀ, ਜੇ ਲੱਭਣਾ ਚਾਹੁਣ ਤਾਂ 5 ਮਿੰਟਾਂ 'ਚ ਲੱਭ ਲੈਂਦੇ ਆ। ਇਹ ਸਿਰਫ ਐਡਮਿਨਿਸਟ੍ਰੇਟਿਵ ਪਰਪਸਿਸ ਦੇ ਲਈ ਸੈਂਸਸ ਹੈ। ਅਮਰੀਕ ਭਾਅ ਜੀ ਜਾਂਦੇ ਜਾਂਦੇ ਇਹਦੇ ਬਾਰੇ ਕੁਛ ਕਹੋਗੇ?
ਜੀ ਅਮਦੀ, ਬਹੁਤ ਵਧੀਆ, ਬਹੁਤ ਜ਼ਰੂਰੀ ਇਨਫੋਰਮੇਸ਼ਨ। ਇਹ ਸਟੈਟਸ ਜਿਹੜੇ ਇਕੱਠੇ ਕੀਤੇ ਜਾਂਦੇ ਹਰ 5 ਸਾਲ ਬਾਅਦ, ਭਾਰਤ ਵਿੱਚ 10 ਸਾਲ ਬਾਅਦ ਮਾਧਮ ਸ਼ੁਮਾਰੀ ਹੁੰਦੀ ਆ, ਇਹਦੇ ਵਿੱਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਅਤੇ ਬਿਲਕੁਲ ਐਕੂਰੇਟ ਇਨਫੋਰਮੇਸ਼ਨ ਸਰਕਾਰ ਨੂੰ ਦੇਣੀ ਚਾਹੀਦੀ ਆ। ਖਾਸ ਤੌਰ 'ਤੇ ਜੇ ਤੁਸੀਂ ਆਪਣੇ ਧਰਮ ਦੀਆਂ ਸਹੂਲਤਾਂ ਲੈਣੀਆਂ ਚਾਹੁੰਦੇ ਹੋ, ਆਪਣੇ ਧਰਮ ਨੂੰ ਪ੍ਰਫੁੱਲਿਤ ਕਰਨਾ ਚਾਹੁੰਦੇ, ਆਪਣੀ ਜ਼ਬਾਨ ਨੂੰ ਪ੍ਰਫੁੱਲਿਤ ਕਰਨਾ ਚਾਹੁੰਦੇ ਆ, ਕਿਸੇ ਵੀ ਜ਼ਬਾਨ ਨੂੰ ਜਿਹੜੀ ਤੁਸੀਂ ਬੋਲਦੇ ਹੋ, ਜਿਹਨੂੰ ਤੁਸੀਂ ਪਿਆਰ ਕਰਦੇ ਆ, ਘਰ ਵਿੱਚ ਬੋਲਦੇ ਆ, ਉਹ ਲਿਖਾਉਣੀ ਚਾਹੀਦੀ ਆ ਤੁਹਾਨੂੰ। ਜੇ ਤੁਸੀਂ ਪੰਜਾਬੀ ਆ ਤਾਂ ਪੰਜਾਬੀ ਲਿਖਾਓ ਘਰ ਵਿੱਚ ਬੋਲਣ ਵਾਲੀ, ਜੇ ਤੁਸੀਂ ਹਿੰਦੀ ਬੋਲਦੇ ਆ ਤਾਂ ਹਿੰਦੀ ਲਿਖਾਓ, ਜੇ ਤੁਸੀਂ ਗੁਜਰਾਤੀ ਬੋਲਦੇ ਆ ਤਾਂ ਗੁਜਰਾਤੀ ਲਿਖਾਓ, ਜੇ ਤੁਸੀਂ ਬੰਗਲਾ ਬੋਲਦੇ ਆ ਤਾਂ ਬੰਗਲਾ ਲਿਖਾਓ, ਤਾਂ ਕਿ ਸਰਕਾਰਾਂ ਜਿਹੜੀਆਂ ਆ ਉਸ ਹਿਸਾਬ ਨਾਲ ਉਸ ਇਲਾਕੇ ਦੇ ਵਿੱਚ ਸਕੂਲਾਂ ਦੇ ਵਿੱਚ, ਲਾਇਬ੍ਰੇਰੀ ਦੇ ਵਿੱਚ ਜਾਂ ਉਹ ਜਿੰਨੀਆਂ ਵੀ ਹੋਰ ਇੰਸਟੀਟਿਊਸ਼ਨਸ ਹੈ ਉਹਨਾਂ ਵਿੱਚ ਤੁਹਾਨੂੰ ਸਹੂਲਤਾਂ ਪ੍ਰਦਾਨ ਕਰ ਸਕੇ। ਜੀ ਅਮਨਦੀਪ
ਜੀ, ਭਾਅ ਜੀ ਬਹੁਤ ਬਹੁਤ ਧੰਨਵਾਦ, ਸ਼ੁਕਰਾਨਾ ਤੁਹਾਡਾ, ਔਰ ਮਿਲਦੇ ਹਾਂ ਜੀ ਆਉਣ ਵਾਲੇ ਦਿਨਾਂ 'ਚ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਭਾਅ ਜੀ,
ਸਤਿ ਸ਼੍ਰੀ ਅਕਾਲ ਭਾਈ,
ਸਤਿ ਸ਼੍ਰੀ ਅਕਾਲ। ਸੋ ਪਿਆਰੇ ਹੋ, ਗੱਲਬਾਤ ਵਧੀਆ ਰਹੀ ਸਾਡੀ ਭਾਅ ਜੀ ਦੇ ਨਾਲ, ਅਤੇ ਸਾਡਾ ਵੀ ਆਪਸੀ ਆਦਾਨ ਪ੍ਰਦਾਨ ਜਿਹੜਾ ਵਿਚਾਰਾਂ ਦਾ ਤੁਹਾਡੇ ਨਾਲ ਰਹਿੰਦਾ ਆ, ਚੰਗਾ ਲੱਗਦਾ। ਅਤੇ BJP ਦੀ ਅਲਾਇੰਸ ਨਹੀਂ ਹੈਗੀ BJD ਦੇ ਨਾਲ। ਮੈਂ ਜੀ ਅਲਾਇੰਸ ਤਾਂ ਮਤਲਬ ਇਹ ਨਹੀਂ ਹੈਗਾ, ਮਤਲਬ ਮੈਂ ਕਹਿੰਦਾ ਸੀ, ਪਰ ਉਹਨਾਂ ਦੀ ਜਿਹੜੀ ਸਪੋਰਟ ਹੈ ਉਹ ਤੁਸੀਂ ਦੇਖੋਗੇ ਤਾਂ ਸਪੋਰਟ ਦੇ ਨਾਲ ਇੱਕ ਦੂਜੇ ਨਾਲ ਚੱਲਦੇ ਨੇ, ਪਰ ਮੈਜੋਰਟੀ BJD ਦੀ ਖੁਦ ਆਪਣੀ ਹੈ, ਉਹਨਾਂ ਦੀ 113 ਜਾਂ 15 ਸੀਟਾਂ ਆਪਣੀਆਂ, ਇੰਡੀਪੈਂਡੈਂਟ ਨੇ, BJP ਦੀਆਂ 22 ਸੀਟਾਂ ਨੇ। ਸੋ ਕਾਂਗਰਸ ਦੀਆਂ 9 ਸੀਟਾਂ ਨੇ ਉੱਥੇ ਉੜੀਸਾ ਦੇ ਵਿੱਚ, ਅਤੇ ਕੁੱਲ ਮਿਲਾ ਕੇ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਹੈ, ਕਾਂਗਰਸ ਦੀ ਸਪੋਰਟਡ ਸਰਕਾਰ ਰਹੀ ਹੈ। ਸੋ ਇੱਕ ਦੂਜੇ ਨੂੰ ਸੀਟਾਂ ਛੱਡਦੇ ਹੁੰਦੇ, ਤੁਹਾਨੂੰ ਸਾਰਾ ਹੀ ਪਤਾ, ਅਕਾਲੀ ਦਲ ਅਤੇ BJP ਦਾ, ਪੰਜਾਬ ਦੀ ਅਲਾਇੰਸ ਦੇ ਬਾਰੇ ਵੀ। ਸੋ ਇੰਨਾ ਕੁਛ ਕਹਿੰਦੇ ਹੋਏ ਜੀ, ਪ੍ਰੋਗਰਾਮ ਸਮਾਪਤੀ ਵੱਲ ਨੂੰ ਹੈ। ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਮਿਲੇਗਾ ਬੜੀ ਛੇਤੀ ਤੁਹਾਨੂੰ ਸੁਣਨ ਨੂੰ ਦੁਬਾਰਾ, ਅਤੇ ਆਪਣਾ ਖਿਆਲ ਰੱਖਿਓ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਅਤੇ ਜਸਵਿੰਦਰ ਬਿੱਟਾ ਆਉਣਗੇ, ਅਤੇ ਆਪਾਂ ਗੱਲ ਕਰਾਂਗੇ ਕਿਰਪਾਨ ਇਸ਼ੂ 'ਤੇ ਵੀ, ਅਤੇ ਹੋਰ ਜਿਹੜੇ ਮਸਲੇ ਨੇ ਉਹਨਾਂ ਦੇ ਬਾਰੇ ਵੀ। ਸੋ ਇੰਨਾ ਕੁਛ ਕਹਿੰਦੇ ਆਪ ਤੋਂ ਇਜਾਜ਼ਤ ਮੰਗਦਾ, ਆਪਣਾ ਰੱਖਿਓ ਖਿਆਲ, ਰੱਬ ਰੱਖਾ ਜੀ।